ਦਿਲ ਵਾਲੀ ਗੱਲ ਦਿਲ ਵਾਲੀ ਗੱਲ ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ ਸਿਡਨੀ ਤੋਂ ਅਮਰੀਕ ਫਲੋਰਾ
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ
ਐਡਲੇਡ ਤੋਂ ਮਿੰਟੂ ਬਰਾ
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਅਤੇ ਤੁਸੀਂ ਦੁਨੀਆ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀ ਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਵੀਕਐਂਡ ਸ਼ੁਰੂ ਹੋ ਚੁੱਕਾ ਆਸਟ੍ਰੇਲੀਆ ਦੇ ਵਿਚ ਤੇ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਬਰ ਸਟੂਡੀਓ ਤੋਂ ਹਾਜ਼ਰ ਹਾਂ ਜੀ ਅੱਜ ਦਿਨ ਸ਼ਨਿਚਰਵਾਰ 2 ਦਸੰਬਰ ਵਾਲਾ ਪ੍ਰੋਗਰਾਮ ਲੈ ਕੇ ਆਪ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਅਸੀਂ ਅਮਰੀਕ ਸਿੰਘ ਫਲੋਰਾ ਹੁਣਾਂ ਨੂੰ ਆਵਾਜ਼ ਮਾਰਾਂਗੇ ਸਿਡਨੀ ਤੋਂ ਵੈਦਰ ਹਜੇ ਠੀਕ ਹੀ ਆ ਪਰ ਦੱਸ ਦਈਏ ਕਿ ਅੱਜ ਮੈਲਬਰਨ ਦੇ ਵਿਚ ਬਹੁਤ ਹੀ ਭਾਰਾ ਮੀਂਹ ਪੈ ਰਿਹਾ ਦੁਨੀਆਂ ਦੇ ਵਿਚ ਖ਼ਬਰਾਂ ਬਣੀਆਂ ਹੋਈਆਂ ਨੇ ਤੇ ਬਹੁਤ ਸਾਰੀਆਂ ਫਲੱਡ ਵਾਰਨਿੰਗਸ ਆ ਰਹੀਆਂ ਨੇ ਹੜ੍ਹ ਆਉਣ ਦੇ ਚਾਂਸ ਨੇ ਸੋ ਇਸ ਤੇ ਆਪਾਂ ਥੋੜੀ ਜਿਹੀ ਗੱਲ ਕਰਾਂਗੇ ਤੇ ਪ੍ਰੋਗਰਾਮ ਦੇ ਵਿਚ ਸਮਾਂ ਸਾਰਨੀ ਜਾਣ ਲਈਏ 9:02 ਸਿਡਨੀ ਮੈਲਬਰਨ ਹੋਬਾਰਟ ਕੈਨਬਰਾ ਚ ਤੇ ਬ੍ਰਿਸਬੇਨ ਦੇ ਵਿਚ ਇਸ ਵੇਲੇ 1 ਘੰਟਾ ਪਿੱਛੇ ਚੱਲ ਰਿਹਾ ਕਿਉਂਕਿ ਉਹ ਡੇਲਾਈਟ ਸੇਵਿੰਗ ਨੂੰ ਨਹੀਂ ਮੰਨਦੇ 8:02 ਤੇ ਐਡਲੇਡ ਦੇ ਵਿਚ 8:32 ਔਰ ਪਰਥ ਦੇ ਵਿਚ 6:02 ਹੋਏ ਨੇ ਭਾਰਤ ਦੇ ਵਿਚ 3:32 ਹੋਏ ਨੇ ਸਵੇਰ ਦੇ ਔਰ ਲੰਡਨ ਦੇ ਵਿਚ ਹਜੇ ਰਾਤ ਦੇ 10:02 ਹੋਏ ਨੇ ਸ਼ੁੱਕਰਵਾਰ ਚੱਲ ਰਿਹਾ ਸ਼ੁੱਕਰਵਾਰ ਹੀ ਚੱਲ ਰਿਹਾ ਅਮਰੀਕਾ ਮਹਾਂਦੀਪਾਂ ਦੇ ਵਿਚ ਦੁਪਹਿਰਾਂ ਅਤੇ ਸ਼ਾਮਾਂ ਢਲ ਰਹੀਆਂ ਨੇ ਈਸਟ ਅਤੇ ਵੈਸਟ ਕੋਸਟ ਦੇ ਉਤੇ ਸੋ ਜਿੱਥੋਂ ਵੀ ਤੁਸੀਂ ਜੁੜੇ ਹੋ ਜੀ ਪ੍ਰੋਗਰਾਮ ਦੇ ਵਿਚ ਤੇ ਆਓ ਸਾਰੇ ਫਿਰ ਰਲੀਏ ਰਲ ਕੇ ਅਰਦਾਸ ਕਰੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸੋ ਸਰਬੱਤ ਦਾ ਭਲਾ ਮੰਗਦੇ ਹੋਏ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਸੋ ਅੱਜ ਕਾਫੀ ਵਿਚਾਰ ਤੁਹਾਡੇ ਨਾਲ ਕਰਨੇ ਆ ਪ੍ਰੋਗਰਾਮ ਦੇ ਵਿਚ ਗੀਤ ਵੀ ਤੁਹਾਨੂੰ ਸੁਣਾਉਣੇ ਵਧੀਆ ਵਧੀਆ ਤੁਹਾਡੇ ਸੁਨੇਹੇ ਵੀ ਆ ਰਹੇ ਨੇ ਤੇ ਉਹ ਵੀ ਆਪਾਂ ਲੈਣੇ ਆ ਤੇ ਵੈਸੇ ਮੈਂ ਕੁਇਕਲੀ ਸੱਤੀ ਸਿੰਘ ਦਲਜੀਤ ਸਿੰਘ ਮਹਿਤਾ ਚੌਂਕ ਤੇ ਸੁਖਵਿੰਦਰ ਸੌਂਦ ਭਾਜੀ ਹੋਣਾਂ ਦੀ ਹਾਜ਼ਰੀ ਲਾ ਦਿੰਦਾ ਪ੍ਰੋਗਰਾਮ ਦੇ ਵਿਚ ਤੇ ਵਿਚਾਰਾਂ ਦਾ ਆਦਾਨ ਪ੍ਰਦਾਨ ਚੱਲੇਗਾ ਇਕ ਦੂਜੇ ਨਾਲ ਵਿਚਾਰ ਚੱਲਣਗੇ ਤੇ ਕੁਛ ਹਾਸੇ ਦੀਆਂ ਗੱਲਾਂ ਵੀ ਤੁਹਾਨੂੰ ਸੁਣਾਵਾਂਗੇ ਇੰਟਰਸਟਿੰਗ ਗੱਲਾਂ ਤੇ ਕੁਛ ਰੂਹਾਨੀਅਤ ਦੀਆਂ ਗਿਆਨ ਦੀਆਂ ਸਾਂਝੀਆਂ ਕਰਾਂਗੇ ਇਕ ਦੂਜੇ ਦੇ ਨਾਲ ਸੋ ਖਬਰਾਂ ਵੀ ਹੋਣਗੀਆਂ ਚਿੰਤਨ ਵੀ ਹੋਏਗਾ ਮਸਲਿਆਂ ਦੇ ਹੱਲ ਵੀ ਤੁਸੀਂ ਸੁਣ ਰਹੇ ਹੋਵੋਗੇ ਕਿ ਮੈਸੇਜ ਆ ਰਹੇ ਨੇ ਬਹੁਤ ਬਹੁਤ ਧੰਨਵਾਦ ਜੀ ਔਰ ਪ੍ਰੋਗਰਾਮ ਦੇ ਸ਼ੁਰੂ ਦੇ ਵਿਚ ਇਕ ਨਾ ਵਿਚਾਰ ਤੁਹਾਡੇ ਨਾਲ ਸਾਂਝਾ ਕਰਨਾ ਹੈ ਕਿ ਅਕਸਰ ਸਾਨੂੰ ਰੂਹਾਨੀਅਤ ਦੇ ਵਿਚ ਇਹ ਦੱਸਿਆ ਜਾਂਦਾ ਹੈ ਜਦ ਤੁਸੀਂ ਗੁਰੂ ਘਰ ਵੀ ਜਾਂਦੇ ਬਹੁਤ ਸਾਰੇ ਸ਼ਬਦ ਆਉਂਦੇ ਨੇ ਕਿ ਇੱਥੇ ਕਮਾਈ ਕਰ ਲਓ ਤੇ ਅਗਾਂਹ ਜਾ ਕੇ ਕੰਮ ਆਊਗੀ ਅਗਾਂਹ ਜਾ ਕੇ ਕੰਮ ਆਊ ਅੱਗੇ ਦਾ ਜਿਹੜਾ ਫਿਊਚਰ ਦਾ ਸੋਚਣਾ ਉਹ ਬਹੁਤ ਚੰਗੀ ਗੱਲ ਹੈ ਜਿਹੜੀ ਹਿਸਟਰੀ ਤੋਂ ਸੇਧ ਲੈਣੀ ਉਹ ਵੀ ਬਹੁਤ ਚੰਗੀ ਗੱਲ ਹੈ ਪਰ ਖੜਨਾ ਕਿੱਥੇ ਹੈ ਅੱਜ ਹੁਣ ਇਸ ਵੇਲੇ ਅਸੀਂ ਕੀ ਕਰ ਰਹੇ ਹਾਂ ਇਸ ਵੇਲੇ ਅਸੀਂ ਕੀ ਸੋਚ ਰਹੇ ਹਾਂ ਸੋ ਇਹਨਾਂ ਨੂੰ ਬੈਲੈਂਸ ਰੱਖਣਾ ਜਿਉਣਾ ਅਸੀਂ ਪ੍ਰੈਜੈਂਟ ਦੇ ਵਿਚ ਵਰਤਮਾਨ ਦੇ ਵਿਚ ਪਰ ਅਸੀਂ ਆਪਣੀ ਹਿਸਟਰੀ ਤੋਂ ਸੇਧ ਲੈਣੀ ਆ ਤੇ ਫਿਊਚਰ ਦੇ ਬਾਰੇ ਸੋਚ ਕੇ ਉਧਰ ਨੂੰ ਕਦਮ ਚੱਕਣਾ ਹੁਣ ਕਈ ਬੰਦੇ ਕਹਿੰਦੇ ਆ ਕਿ ਫਿਊਚਰ ਬਾਰੇ ਬਹੁਤਾ ਨਹੀਂ ਸੋਚਣਾ ਚਾਹੀਦਾ ਬਹੁਤਾ ਹਾਂ ਮੈਂ ਉਹਨਾਂ ਸਹਿਮਤ ਹਾਂ ਪਰ ਜੇ ਜਦੋਂ ਇੱਕ ਪੈਰ ਪੁੱਟਣਾ ਆ ਤਾਂ ਤੁਸੀਂ ਦੇਖੋਗੇ ਕਿ ਪੈਰ ਹਮੇਸ਼ਾ ਹੀ ਅੱਗੇ ਨੂੰ ਹੀ ਪੁੱਟਿਆ ਜਾਂਦਾ ਹੈ, ਤਾਂ ਉਹ ਵੀ ਫਿਊਚਰ ਹੀ ਹੁੰਦਾ ਗਾਂ ਨੂੰ। ਸੋ ਕਿੱਧਰ ਨੂੰ ਜਾਣਾ ਆ, ਸਾਡੇ ਕੋਲ ਚਾਰ ਦਿਸ਼ਾਵਾਂ ਹੁੰਦੀਆਂ ਨੇ, ਉਹ ਸਾਡੀ ਮਰਜ਼ੀ ਆਪਾਂ ਕਿਹੜੀ ਦਿਸ਼ਾ ਵੱਲ ਪੈਰ ਪੱਟਣਾ ਹੈ। ਸੋ ਇੰਨੀ ਕੁ ਸਾਨੂੰ ਪਰਮਾਤਮਾ ਨੇ ਖੁੱਲ੍ਹ ਦਿੱਤੀ ਹੋਈ ਹੈ, ਪਰ ਉਹਨਾਂ ਦਿਸ਼ਾਵਾਂ ਉਹਦੀਆਂ ਹੀ ਨੇ, ਉਹਨੇ ਬਣਾਈਆਂ ਹੋਈਆਂ, ਪਰ ਉਹਨੇ ਸਾਨੂੰ ਖੁੱਲ੍ਹ ਦਿੱਤੀ ਵੀ ਇਹਨਾਂ ਦਿਸ਼ਾਵਾਂ ਦੇ ਵਿੱਚ ਕਿਤੇ ਵੀ ਤੂੰ ਪੈਰ ਰੱਖ ਲਾ, ਕਿੱਧਰ ਨੂੰ ਚਲੇ ਜਾ। ਇੱਦਾਂ ਹੀ ਫਿਊਚਰ ਦੇ ਵਿੱਚ ਹੈ ਕਿ ਫਿਊਚਰ ਦੇ ਵਿੱਚ ਅਸੀਂ ਚੰਗੇ ਪਾਸੇ ਨੂੰ ਜਾਣਾ, ਮਾੜੇ ਪਾਸੇ ਨੂੰ ਜਾਣਾ, ਅਧਿਆਤਮਕ ਵੱਲ ਨੂੰ ਜਾਣਾ, ਜਾਂ ਫਿਰ ਅਸੀਂ ਆਹ ਜ਼ਿੰਦਗੀ ਭੋਗ ਕੇ ਜੀ ਕੇ ਆਨੰਦ ਕਰਕੇ ਬਸ ਖਤਮ, ਉਹ ਤੋਂ ਬਾਅਦ ਫਿਰ ਇਸੇ ਜੂਨਾਂ ਦੇ ਵਿੱਚ। ਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਬਿਨ ਤੇਲ ਦੀਵਾ ਕਿਉਂ ਜਲੇ, ਕਹਿੰਦੇ ਨੇ ਕਿ ਜਿਹੜਾ ਦੀਵਾ ਆ, ਕਦੇ ਤੁਸੀਂ ਤੇਲ ਤੋਂ ਬਿਨਾ ਜਲਦਾ ਦੇਖਿਆ ਨਹੀਂ। ਇਹ ਜਿਹੜਾ ਸਰੀਰ ਹੈ, ਸਰੀਰ ਦੇ ਵਿੱਚ ਤੇਲ ਪਾਉਣਾ ਪੈਂਦਾ, ਇਹਦੇ ਵਿੱਚ ਮਸਾਲਾ ਪਾਉਣਾ ਪੈਂਦਾ। ਕਿੱਦਾਂ? ਪੋਥੀ ਪੁਰਾਣ ਕਮਾਈਏ, ਭਉ ਵੱਟੀ ਇਤ ਤਨ ਪਾਈਏ। ਸੋ ਪੋਥੀ ਪੁਰਾਣ ਦਾ ਮਤਲਬ ਕੀ ਹੈ ਕਿ ਜਿਹੜੇ ਸਾਡੇ ਗੁਰੂਆਂ ਪੀਰਾਂ ਨੇ ਸਾਨੂੰ ਗਿਆਨ ਦਿੱਤਾ ਹੋਇਆ, ਗ੍ਰੰਥਾਂ ਦੇ ਵਿੱਚ ਦਿੱਤਾ ਹੋਇਆ, ਤੇ ਉਹਨਾਂ ਨੂੰ ਆਪਾਂ ਪੜ੍ਹੀਏ, ਉਹਨਾਂ ਦਾ ਗਿਆਨ ਲਈਏ, ਉਹਨਾਂ ਤੋਂ ਗ੍ਰਹਿਣ ਕਰੀਏ, ਉਹਨਾਂ ਨੂੰ ਫਿਰ ਕਮਾਈਏ ਵੀ। ਇੱਦਾਂ ਨਹੀਂ ਕਿ ਪੜ੍ਹ ਪੜ੍ਹ ਕੇ ਗੱਡੀ ਲੱਦ ਲਈਏ, ਉਹਨਾਂ ਨੂੰ ਫਿਰ ਪੜ੍ਹ ਕੇ ਗਿਆਨ ਅੰਦਰ ਲੈ ਕੇ ਉਹਨਾਂ ਨੂੰ ਕਮਾਈਏ, ਉਹਨਾਂ ਦੇ ਨੁਕਤੇ ਸਿੱਖੀਏ, ਐਕਚੁਲੀ ਉਹ ਨੌਲੇਜ ਹੈ। ਫਿਰ ਭਉ ਵੱਟੀ ਇੱਟ ਤਨ ਪਾਈਏ, ਫਿਰ ਪ੍ਰੇਮ ਦੀ, ਪਿਆਰ ਦੀ ਪਰਮਾਤਮਾ ਦੇ ਨਾਲ ਜਿਹੜੀ ਵੱਟੀ ਹੈ ਨਾ, ਉਹ ਇਸ ਤਨ ਦੇ ਵਿੱਚ ਪਾ ਲਈਏ, ਫਿਰ ਸੱਚ ਬੁੱਝਣ ਆਣ ਜਲਾਈਏ। ਜਦੋਂ ਫਿਰ ਸੱਚ ਬੁੱਝ ਹੋ ਗਿਆ, ਉਹ ਫਿਰ ਜਿਹੜਾ ਦੀਵਾ ਆ ਇਸ ਸਰੀਰ ਚ, ਗਿਆਨ ਦਾ ਦੀਵਾ ਜਲ ਪੈਂਦਾ ਆ। ਹੁਣ ਇੱਕ ਸ਼ਬਦ ਆਉਂਦਾ ਹੈ ਕਿ ਕਹਿੰਦੇ ਕਿ ਵਿੱਚ ਦੁਨੀਆਂ ਸੇਵ ਕਮਾਈ, ਇਸੇ ਸ਼ਬਦ ਦੇ ਅਖੀਰਲੇ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਹਿ ਬੈਸਣ ਪਾਈਏ, ਕਹੋ ਨਾਨਕ ਬਾਹ ਲੜਾਈਏ। ਇਸ ਸ਼ਬਦ ਨੂੰ ਬਹੁਤ ਸਾਰੇ ਸਾਡੇ ਗਿਆਨੀ ਜਿਹੜੇ ਵਿਦਵਾਨ ਨੇ, ਉਹ ਦੁਨੀਆਂ ਦੀ ਸੇਵਾ ਕਰਨ ਦੇ ਵੱਲ ਨੂੰ ਲਾ ਲੈਂਦੇ, ਵੀ ਦੁਨੀਆਂ ਦੀ ਸੇਵਾ ਕਰੋ, ਦੁਨੀਆਂ ਦੇ ਵਿੱਚ ਆਓ ਤੇ ਦੁਨੀਆਂ ਦੀ ਸੇਵਾ ਕਰੋ। ਅਸਲ ਦੇ ਵਿੱਚ ਇਹ ਸ਼ਬਦ ਇੱਦਾਂ ਨਹੀਂ ਹੈਗਾ, ਉਹ ਕਹਿ ਰਹੇ ਨੇ, ਗੁਰੂ ਸਾਹਿਬ ਇੱਥੇ ਕਹਿ ਰਹੇ ਨੇ ਕਿ ਵਿੱਚ ਦੁਨੀਆਂ ਸੇਵ ਕਮਾਈਏ, ਵੀ ਇਸ ਸਰੀਰ ਦੇ ਵਿੱਚ ਰਹਿ ਕੇ, ਇਸ ਦੁਨੀਆਂ ਦੇ ਵਿੱਚ ਰਹਿ ਕੇ ਹੀ ਪਰਮਾਤਮਾ ਦੀ ਸੇਵਾ ਜਿਹੜੀ ਆ ਉਹ ਕਮਾਣੀ ਆ, ਤਾਂ ਜਾ ਕੇ ਗਾਂ ਦਰਗਾਹ ਜਿਹੜਾ ਬੈਠਣ ਦਾ ਸਾਨੂੰ ਥਾਂ ਮਿਲੇਗਾ। ਸੋ ਅਸੀਂ ਇੱਦਾਂ ਨਹੀਂ ਹੈਗਾ, ਉਹ ਇਹ ਨਹੀਂ ਕਹਿ ਕੇ ਗਏ ਵੀ ਡਾਇਰੈਕਟ ਅਸੀਂ ਦੂਜਿਆਂ ਦੀ, ਲੋਕਾਂ ਦੀ ਸੇਵਾ ਕਰੀ ਜਾਈਏ, ਉਹ ਤਾਂ ਕਰਨੀ ਕਰਨੀ ਆ, ਉਹ ਤਾਂ ਆਪਾਂ ਕਰਨੀ ਆ, ਪਰ ਉਹ ਕੱਲੀ ਉਹ ਸੇਵਾ ਵੀ ਕਾਮਯਾਬ ਨਹੀਂ ਹੈਗੀ। ਸੇਵਾ ਜਿਹੜੀ ਅਕਾਲ ਪੁਰਖ ਦੀ ਆ, ਆਪਣੇ ਸਰੀਰ ਦੇ ਵਿੱਚ ਰਹਿ ਕੇ ਇਸ ਦੁਨੀਆਂ ਦੇ ਵਿੱਚ ਕਰਨੀ ਆ। ਸੋ ਇਸੇ ਤਰ੍ਹਾਂ ਜਦੋਂ ਪੁਰਾਣੇ ਜ਼ਮਾਨੇ ਦੇ ਵਿੱਚ, ਹੁਣ ਵੀ ਕੁੜੀਆਂ ਜਵਾਨ ਹੁੰਦੀਆਂ ਸੀ ਘਰ ਦੇ ਵਿੱਚ, ਤਾਂ ਉਹਨਾਂ ਦੇ ਮਾਂ ਪੇ, ਖਾਸ ਕਰਕੇ ਮਾਵਾਂ, ਭੂਆ, ਬਾਪ ਉਹਨੂੰ ਕਹਿੰਦਾ ਹੁੰਦਾ ਸੀ ਵੀ ਚਰਖਾ ਕੱਤ ਲੈ, ਕੱਢਣਾ ਕਸੀਦਾ ਸਿੱਖ ਲੈ, ਕੰਮ ਸਿੱਖ ਲੈ, ਤੇ ਗਾਂ ਦੀ ਤਿਆਰੀ ਕਰ ਲੈ, ਕਿਉਂਕਿ ਵਿਆਹ ਨੂੰ, ਮੁਕਲਾਵੇ ਜਾਣ ਨੂੰ 18-19 ਸਾਲ ਦੇ ਭੇਜਦੇ ਹੁੰਦੇ ਸੀ। ਸੋ 12-13 ਸਾਲ ਦੀ ਉਮਰ ਦੇ ਵਿੱਚ ਉਸਨੂੰ ਇਹ ਕੰਮ ਕਰਨ ਲਾ ਦਿੰਦੇ ਹੁੰਦੇ ਸੀਗੇ ਕਿ ਤੂੰ ਆਪਣਾ ਘਰ ਬੰਨਣ ਦੇ ਲਈ ਆਪਣੇ ਬਿਸਤਰੇ, ਰਜਾਈਆਂ, ਤਲਾਈਆਂ, ਦਰੀਆਂ, ਸਾਰਾ ਕੁਛ ਬੰਨ ਲਾ, ਜਦ ਤੂੰ ਵਿਆਹ ਕੇ ਜਾਏਗੀ ਤਾਂ ਤੇਰੇ ਘਰ ਦਾ ਸਾਰਾ ਸਮਾਨ ਤੇਰਾ ਬਣਿਆ ਹੋਊਗਾ, ਤੈਨੂੰ ਦਿੱਕਤ ਨਹੀਂ ਹੋਊਗੀ, ਤੇਰੀ ਸ਼ੋਭਾ ਵੀ ਹੋਊਗੀ, ਸਹੁਰਿਆਂ ਦੇ ਵਿੱਚ ਤੇਰੀ ਸ਼ੋਭਾ ਹੋਊਗੀ ਵੀ ਕੁੜੀ ਨੇ ਇੰਨਾ ਕੁਛ ਬਣਾ ਕੇ ਲਿਆਂਦਾ ਆ। ਸੋ ਇਹੀ ਬਿੰਬ ਜਿਹੜਾ ਆ, ਇਹੀ ਐਗਜ਼ਾਮਪਲ ਇਸ ਸਰੀਰ ਦੀ, ਅਧਿਆਤਮਕ ਦੀ ਹੈ ਕਿ ਅਸੀਂ ਇਸ ਦੁਨੀਆਂ ਦੇ ਵਿੱਚ ਜਿੰਨਾ ਕੱਤ ਲਵਾਂਗੇ, ਜਿੰਨਾ ਅਸੀਂ ਆਪਣਾ ਲਾਹਾ ਲੈ ਲਵਾਂਗੇ ਰੂਹਾਨੀਅਤ ਦਾ, ਗਾਂ ਜਦ ਆਪਾਂ ਦਰਗਾਹ ਚ ਜਾਵਾਂਗੇ ਤਾਂ ਉੱਥੇ ਸਾਡੀ ਸ਼ੋਭਾ ਹੋਊਗੀ। ਇਸੇ ਹੀ ਥੀਮ ਨੂੰ ਮੁੱਖ ਰੱਖਦਿਆਂ ਇੱਕ ਤੁਹਾਨੂੰ ਮੈਂ ਹੁਣ ਗੀਤ ਸੁਣਾਉਣਾ ਹੈ, ਕਾਦਰ ਕੁਲਦੀਪ ਕਾਦਰ ਦੀ ਆਵਾਜ਼ ਦੇ ਵਿੱਚ।
ਬਿਸਮਿਲਾ ਕੁੜੀਏ ਚਰਖਾ ਡਾਲੈਨੀ, ਪੜ ਬਿਸਮਿਲਾ ਕੁੜੀਏ ਚਰਖਾ ਡਾਲੈਨੀ, ਤੂੰ ਸਹੁਰੇ ਘਰ ਜਾਣਾ ਦਾਜ ਬਣਾ ਲੈਨੀ, ਤੂੰ ਸਹੁਰੇ ਘਰ ਜਾਣਾ ਦਾਜ ਬਣਾ ਲੈਨੀ, ਪੜ ਬਿਸਮਿਲਾ ਕੁੜੀਏ ਚਰਖਾ ਡਾਲੈਨੀ, ਪੜ ਬਿਸਮਿਲਾ ਕੁੜੀਏ ਚਰਖਾ ਡਾਲੈਨੀ, ਹੋਏ ਘਰ ਜਾਣਾ ਦਾਜ ਬਣਾ ਲੈਨੀ, ਤੂੰ ਜਾਣਾ ਦਾਜ ਬਣਾ ਲੈਣੀ
ਕੁਲਦੀਪ ਕਾਦਰ ਦੀ ਆਵਾਜ਼ ਦੇ ਵਿਚ ਖੂਬਸੂਰਤ ਗੀਤ ਸੁਣ ਰਹੇ ਸੀ ਤੇ ਇਸ਼ਕ ਹਕੀਕੀ ਵੱਲ ਨੂੰ ਸੰਕੇਤ ਕਰਦਾ ਹੈ ਕਿ ਦੁਨੀਆਂ ਦੇ ਵਿਚ ਸੇਵ ਕਮਾਲ ਹੈ ਤੇ ਫਿਰ ਦਰਗਾਹ ਦੇ ਵਿਚ ਸ਼ੋਭਾ ਹੋਏਗੀ। ਸੋ ਬਿੰਬ ਨੇ ਦੁਨੀਆਂ ਦੇ ਵਿਚ ਐਗਜ਼ਾਮਪਲਾਂ ਸਾਹਮਣੇ ਸਾਡੇ ਹੈਗੀਆਂ ਨੇ ਜਿਸ ਤਰ੍ਹਾਂ ਚੱਲਦਾ ਹੈ। ਖੈਰ ਆਪਾਂ ਪ੍ਰੋਗਰਾਮ ਅੱਗੇ ਵਧਾਉਂਦੇ ਹਾਂ ਤੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਹੈ ਜਿਹੜੇ ਸਾਡੇ ਨਾਲ ਦੇਸ਼ ਵਿਦੇਸ਼ ਤੋਂ ਜੁੜ ਰਹੇ ਨੇ। ਸੱਤੀ ਸਿੰਘ ਕੌਫ ਸਰਵਰ ਤੋਂ ਪ੍ਰੋਗਰਾਮ ਦੇ ਸ਼ੁਰੂ ਦੇ ਵਿਚ ਹੀ ਜੁੜਦੇ ਨੇ, ਕੰਮ ਸ਼ੁਰੂ ਕਰਨ ਤੋਂ ਪਹਿਲਾਂ ਸੁਨੇਹਾ ਭੇਜਦੇ ਨੇ। ਬਹੁਤ ਬਹੁਤ ਧੰਨਵਾਦ ਸੱਤੀ ਜੀ, ਤੁਹਾਡਾ ਪ੍ਰੋਗਰਾਮ ਚ ਸਵਾਗਤ ਹੈ। ਦਲਜੀਤ ਸਿੰਘ ਮਹਿਤਾ ਚੌਂਕ ਗੁਰਬਾਣੀ ਵਿਚਾਰ ਪ੍ਰੋਗਰਾਮ ਪੇਸ਼ ਕਰਦੇ ਨੇ ਤੇ ਸਵੇਰੇ ਅੱਜ ਦੀ ਜਿਹੜੀ ਥਾਟ ਹੈ ਅੰਗਰੇਜ਼ੀ ਦੇ ਵਿਚ ਵਿਚਾਰ ਭੇਜ ਰਹੇ ਨੇ। ਟੋਲਰੈਂਸ ਇਜ਼ ਦਾ ਹਾਈਐਸਟ ਡਿਗਰੀ ਆਫ ਅਵਰ ਸਟਰੈਂਥ ਐਂਡ ਡਿਜ਼ਾਇਰ ਟੂ ਟੇਕ ਰਿਵੈਂਜ ਇਜ਼ ਦਾ ਫਸਟ ਸਾਈਨ ਆਫ ਵੀਕਨੈਸ। ਗੁੱਡ ਮਾਰਨਿੰਗ। ਬਿਲਕੁਲ, ਜਿਹੜੇ ਸਹਿਜ ਹੈ, ਸਹਿਣਸ਼ੀਲਤਾ ਆ, ਉਹ ਕਹਿੰਦੇ ਕਿ ਉਹ ਸਾਡੀ ਜਿਹੜੀ ਸਮਰੱਥਾ ਆ ਉਸ ਦੀ ਸਿਖਰ ਹੈ। ਪਰ ਜਦੋਂ ਅਸੀਂ ਬਦਲਾਖੋਰੀ ਦੀ ਸੋਚ ਆਪਣੇ ਦਿਮਾਗ ਦੇ ਵਿਚ ਲੈ ਆਈ ਦੀ ਹੈ ਤਾਂ ਉਹ ਸਾਡੀ ਕਮਜ਼ੋਰੀ ਦਾ ਪਹਿਲਾ ਚਿੰਨ ਹੈ। ਉੱਥੇ ਆਪਾਂ ਬਦਲਾਖੋਰੀ ਆ ਜਿਹੜੀ ਆ ਉਹਨੂੰ ਆਪਾਂ ਨਹੀਂ ਰੱਖਣਾ ਮਨ ਚ। ਠੀਕ ਹੈ, ਤੁਸੀਂ ਰੱਖੋ, ਯਾਦ ਰੱਖੋ ਸਾਰਾ ਕੁਛ, ਪਰ ਜਦੋਂ ਆਪਾਂ ਬਦਲੇ ਲੈਣ ਦੇ ਵਿਚ ਰੁੱਝ ਜਾਂਦੇ ਹਾਂ ਤਾਂ ਅਸੀਂ ਆਪਣੀ ਕ੍ਰੀਏਟਿਵਿਟੀ ਖਤਮ ਕਰ ਲਈ ਦੀ ਆ। ਬਹੁਤ ਬਹੁਤ ਧੰਨਵਾਦ ਦਲਜੀਤ ਸਿੰਘ ਜੀ। ਸੁਖਵਿੰਦਰ ਸੌਂਦ ਭਾਜੀ ਵੀ ਸਾਡੇ ਨਾਲ ਜੁੜ ਗਏ ਨੇ, ਉਨ੍ਹਾਂ ਦਾ ਵੀ ਸਵਾਗਤ ਹੈ ਸਿਡਨੀ ਤੋਂ। ਤੇ ਗੌਰਵ ਸ਼ਰਮਾ ਜੀ, ਵਿਨੀਪੈਗ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕੀ ਹਾਲ ਚਾਲ ਹੈ ਜੀ, ਬਰਫ਼ ਪੈਂਦੀ ਹੈ ਤੁਹਾਡੇ ਫਿਰ ਪੂਰੀ ਐਨ। ਨਿਊਜ਼ੀਲੈਂਡ ਵਾਲੇ ਗੁਰਵਿੰਦਰ ਸਿੰਘ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ। ਆਓ ਜੀ ਆਓ, ਕੀ ਹਾਲ ਚਾਲ ਹੈ। ਵਿਨੀਪੈਗ ਵਾਲੇ ਨਵੀ ਨੇ ਅੱਜ ਇਕ ਸਵਾਲ ਪੁੱਛ ਲਿਆ ਸਾਨੂੰ ਸਤਿ ਸ੍ਰੀ ਅਕਾਲ ਬੁਲਾ ਕੇ, ਕਹਿੰਦੇ ਭਾਜੀ ਕਹਿੰਦੇ ਘੇਸੂ ਮਾਰਨੇ ਦਾ ਕੀ ਮਤਲਬ ਹੁੰਦਾ ਆ। ਘੇਸੂ ਮਾਰਨੇ ਦਾ ਮਤਲਬ ਤਾਂ ਇਹ ਹੈ ਕਿ ਜਿਸ ਤਰ੍ਹਾਂ ਕਿ ਚੁੱਪ ਕਰ ਜਾਣਾ, ਇਕਦਮ ਨਜ਼ਰ ਅੰਦਾਜ਼ ਕਰ ਦੇਣਾ। ਮੇਰੇ ਹਿਸਾਬ ਨਾਲ ਤਾਂ ਇਹ ਹੈ ਕਿ ਕਿਸੇ ਨੇ ਕੋਈ ਸਵਾਲ ਪੁੱਛਿਆ ਜਾਂ ਕਿਸੇ ਨੂੰ ਕਿਹਾ ਕੰਮ ਕਰ ਲਾ ਤੂੰ ਆ, ਤਾਂ ਉਹ ਪਰੇ ਨੂੰ ਮੂੰਹ ਵੱਟ ਕੇ ਪਰੇ ਨੂੰ ਖੜ ਗਿਆ, ਗੱਲ ਅਣਸੁਣੀ ਕਰ ਦਿੱਤੀ। ਤੇ ਪਤਾ ਹੋਣ ਦੇ, ਸਮਰੱਥਾ ਹੋਣ ਦੇ ਬਾਵਜੂਦ ਵੀ, ਕੈਪੇਬਲ ਹੋਣ ਦੇ ਬਾਵਜੂਦ ਵੀ ਉਹ ਕੰਮ ਨਾ ਕੀਤਾ, ਢੀਠ ਬਣ ਜਾਣਾ, ਮੈਨੂੰ ਲੱਗਦਾ ਇਹਨੂੰ ਕਹਿੰਦੇ। ਪਰ ਇਸ ਦੇ ਪਿੱਛੇ ਕੀ ਹੋਰ ਬੈਕਗਰਾਉਂਡ ਹੈ, ਜੇ ਸਾਡੇ ਸਰੋਤਿਆਂ ਨੂੰ ਪਤਾ ਹੋਵੇ ਕਿ ਇਹ ਸ਼ਬਦ ਕਿੱਦਾਂ ਨਿਕਲਿਆ ਤਾਂ ਜ਼ਰੂਰ ਦੱਸਿਓ। ਲੱਕੀ ਖੱਟੜਾ ਜੀ, ਸਤਿ ਸ੍ਰੀ ਅਕਾਲ। ਤੇ ਉਹਨਾਂ ਨੇ ਫੁੱਲ ਭੇਜਿਆ ਤੇ ਫੁੱਲ ਦੇ ਵਿੱਚ ਇੱਕ ਵਿਚਾਰ ਲਿਖਿਆ ਹੋਇਆ, ਫੂਲ ਹੀ ਬਣੇ ਹਮ ਫੂਲ ਨਾ ਬਣ ਜਾਏ। ਹਾਂਜੀ, ਕਹਿੰਦੇ ਫੁੱਲ ਬਣੋ ਫੂਲ ਨਾ ਬਣ ਜਾਓ। ਅੱਜ ਤੁਹਾਨੂੰ ਫਿਰ ਕਹਾਣੀ ਸੁਣਾਉਣੀ ਹੈ, ਇੱਕ ਅਮਰੀਕ ਸਿੰਘ ਫਲੋਰਾ ਨੂੰ ਆਲਣ ਦਿਓ। ਤੁਹਾਨੂੰ ਇੱਕ ਬਹੁਤ ਸੋਹਣਾ ਵਿਚਾਰ ਸੁਣਾਵਾਂਗੇ, ਮੂਰਖਾਂ ਦਾ ਹੀ ਆ। ਮੂਰਖ ਕੇ ਜਦੋਂ ਮੂਰਖ ਇਕੱਠੇ ਹੁੰਦੇ ਆ ਨਾ, ਤਾਂ ਉਹ ਕਿੱਦਾਂ ਬਿਹੇਵ ਕਰਦੇ ਆ, ਕਿੱਦਾਂ ਉਹ ਗੱਲਾਂ ਬਾਤਾਂ ਦਾ ਉਹਨਾਂ ਦਾ ਅੰਦਾਜ਼ ਕੀ ਹੁੰਦਾ ਆ, ਕਿਸ ਤਰ੍ਹਾਂ ਉਹ ਜੱਬਲੀਆਂ ਮਾਰਦੇ ਨੇ, ਉਹ ਸਾਰਾ ਆਪਾਂ ਅੱਜ ਤੁਹਾਨੂੰ ਡਿਟੇਲ ਚ ਦੱਸਾਂਗੇ। ਪਰ ਤੁਹਾਡਾ ਵਿਚਾਰ ਅੱਜ ਉਸ ਟੌਪਿਕ ਨਾਲ ਮਿਲਦਾ ਕਿ ਫੂਲ ਹੀ ਬਣੇ ਹਮ ਫੂਲ ਨਾ ਬਣ ਜਾਏ, ਮੂਰਖ ਨਾ ਬਣ ਜਾਏ। ਰਣਜੀਤ ਸਿੰਘ ਮੁੱਦਕੀ ਜੀ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ, ਠੀਕ ਠਾਕ ਹੋ? ਗੌਰਵ ਸ਼ਰਮਾ ਜੀ, ਤੁਹਾਡਾ ਵੀ ਪ੍ਰੋਗਰਾਮ ਦੇ ਵਿਚ ਸਵਾਗਤ ਹੈ। ਠੀਕ ਹੈ ਜੀ। ਤੇ ਤੁਸੀਂ ਇੱਕ ਫੋਟੋ ਭੇਜੀ ਹੈ, ਖਬਰ, ਡੋਂਕੀਜ਼ ਜੇਲਡ ਫਾਰ 4 ਡੇਜ਼ ਇਨ ਯੂਪੀ, ਉੱਤਰ ਪ੍ਰਦੇਸ਼ ਕ੍ਰਾਈਮ। ਕਹਿੰਦੇ ਉਹਨਾਂ ਨੇ ਬਹੁਤ ਹੀ ਮਹਿੰਗੇ ਮਹਿੰਗੇ ਫੁੱਲ ਖਾ ਲਏ ਸੀ, ਬੂਟੇ ਖਾ ਲਏ ਸੀ। ਤੇ ਸੁਣਨ ਦੇ ਵਿਚ ਆਇਆ ਹੈ ਕਿ ਇਹ ਜਿਹੜੇ ਫੁੱਲਾਂ ਦੀ ਕੀਮਤ ਤਕਰੀਬਨ 5 ਲੱਖ ਬਣਦੀ ਸੀ ਜੀ, ਜਿਹੜੇ ਬੂਟੇ ਲਾਏ ਸੀ। ਤੇ ਖੋਤਿਆਂ ਨੇ ਉਹ ਕਹਿੰਦੇ ਖਾ ਲਏ ਤੇ ਉਨ੍ਹਾਂ ਨੂੰ 4 ਦਿਨ ਦੀ ਜੇਲ ਕੀਤੀ ਗਈ ਯੂਪੀ ਦੇ ਵਿਚ। ਸਿਰਾ ਹੀ ਹੈ ਜੀ, ਕਿਆ ਬਾਤ ਹੈ। ਵੈਸੇ ਬਣਦੀ ਹੈ ਇਹ ਜੇਲ, ਉਨ੍ਹਾਂ ਨੂੰ ਨਹੀਂ ਕੀਤੀ ਗਈ। ਅਸਲ ਦੇ ਵਿਚ ਕੀ ਆ ਕਿ ਇਹਦੇ ਪਿੱਛੇ ਕਹਾਣੀ ਇਹ ਹੋਏਗੀ ਜਿਹੜੀ ਮੈਨੂੰ ਪਤਾ ਹੈ, ਕਿ ਉਨ੍ਹਾਂ ਨੂੰ ਇੰਪਾਊਂਡ ਕਰ ਲਿਆ, ਜਾਨਵਰਾਂ ਨੂੰ ਰੱਖ ਲਿਆ। ਤੇ ਇਹ ਜਿਹੜਾ ਰਿਪੋਰਟਰ ਹੈ, ਇਹਨੇ ਥੋੜੀ ਜਿਹੀ ਇਲਤ ਕੀਤੀ NDTV ਵਾਲਿਆਂ ਨੇ, ਹੈਡਲਾਈਨ ਜਿਹੜੀ ਗਲਤ ਕੀਤੀ ਆ। ਉਹ ਜਿਹੜਾ ਵੀ ਉਹਦਾ ਮਾਲਕ ਹੋਊਗਾ, ਉਹ ਮਾਲਕ ਨੇ ਖੋਤੇ ਖੁੱਲੇ ਛੱਡੇ ਹੋਣੇ ਔਰ ਕਿਸੇ ਦੇ ਉਹ ਫਲ ਬੂਟੇ ਫਸਲ ਖਾ ਗਿਆ। ਫਸਲ ਇੱਥੇ ਖਾਈ ਜਾਂਦੇ ਆ, ਜਾਨਵਰ ਸਾਰੇ ਖਾਈ ਜਾਂਦੇ ਆ। ਤਾਂ ਉਹਨਾਂ ਨੂੰ ਫਿਰ ਜਿਹੜੇ ਕਾਉਂਸਲ ਹੈ ਜਾਂ ਜਿਹੜੇ ਰੇਂਜਰ ਹੈ, ਉਹ ਇੱਥੇ ਵੀ ਉਹਨਾਂ ਨੂੰ ਫੜ ਲੈਂਦੇ ਨੇ, ਗੁਆਂਢੀ ਵੀ ਫੜ ਕੇ ਉਹਨਾਂ ਨੂੰ ਰੇਂਜਰਾਂ ਨੂੰ ਦੇ ਸਕਦੇ ਆ। ਤੇ ਉਹ ਫਿਰ ਉਹਨਾਂ ਦੀ ਜਿਹੜੀ ਜੇਲ ਹੁੰਦੀ ਹੈ, ਉਹਨੂੰ ਇੰਪਾਊਂਡ ਕਹਿੰਦੇ ਨੇ, ਸੋ ਐਨੀਮਲ, ਸੋ ਉੱਥੇ ਉਹਨਾਂ ਨੂੰ ਰੱਖਦੇ ਆ। ਤੇ ਫਿਰ ਜਿਹੜਾ ਮਾਲਕ ਹੈ, ਫਿਰ ਉਹ ਛਡਾ ਕੇ ਲੈ ਕੇ ਆਉਂਦਾ, ਉਹਨਾਂ ਦੀ ਜਮਾਨਤ ਦੇ ਕੇ, ਹਰਜਾਨਾ ਭਰ ਕੇ ਜਾਂ ਕੁਛ ਵੀ ਆ। ਸੋ ਇੱਥੇ ਵੀ ਜੇਲ ਹੁੰਦੀ ਹੈ, ਐਸੀ ਕੋਈ ਗੱਲ ਨਹੀਂ ਹੈਗੀ। ਪਰ ਆਹ ਜਿਹੜੀ ਇਹ ਇੰਡੀਆ ਦੀ ਜੇਲ, ਆਪਾਂ ਥੋੜੇ ਹੋਰ ਤਰੀਕੇ ਨਾਲ, ਹੋ ਸਕਦਾ ਨਾਰਮਲ ਜੇਲ ਚ ਖੋਤੇ ਰੱਖੇ ਹੋਣ, ਉੱਥੇ ਇੱਦਾਂ ਦੀ ਫੈਸਿਲਿਟੀ ਨਾ ਹੋਵੇ, ਪਰ ਇਹ ਕੋਈ ਨਵੀਂ ਗੱਲ ਨਹੀਂ ਹੈਗੀ। ਉਦਾਂ ਹਾਸਾ ਆਉਂਦਾ ਹੈ ਪੜ੍ਹ ਕੇ। ਬਹੁਤ ਬਹੁਤ ਧੰਨਵਾਦ। ਤੇ ਕਹਿੰਦੇ ਕਿ ਭਾਜੀ ਹੁਣ ਭਾਰਤ ਵਿਚ ਸਾਰੇ ਕਾਨੂੰਨਾਂ ਦੀ ਸਖ਼ਤੀ ਸਖ਼ਤ ਢੰਗ ਨਾਲ ਪਾਲਣਾ ਹੁੰਦੀ ਆ, ਹੁਣ ਇਹ ਗਧੇ ਕਦੇ ਚੋਣ ਨਹੀਂ ਲੜ ਸਕਦੇ। ਠੀਕ ਹੈ, ਠੀਕ ਹੈ। ਪਰ ਇਹ ਕਾਨੂੰਨ ਹੈਗਾ ਹੈ ਜੀ, ਅਗਰ ਜਿਹੜਾ ਤੁਹਾਡਾ ਜਾਨਵਰ ਹੈ, ਪਾਲਤੂ ਜਾਨਵਰ ਹੈ, ਉਹ ਨੁਕਸਾਨ ਕਰਦਾ ਹੈ ਤਾਂ ਉਹਨੂੰ ਫੜ ਲਿਆ ਜਾਏਗਾ, ਗੁਆਂਢੀ ਵੀ ਉਹਨੂੰ ਫੜ ਕੇ ਦੇ ਸਕਦਾ ਹੈ, ਤੇ ਉਹਦਾ ਹਰਜਾਨਾ ਵੀ ਭਰਨਾ ਪਏਗਾ, ਉਸ ਨੂੰ ਛਡਾਉਣਾ ਪਏਗਾ ਗਰੰਟੀ ਨਾਲ। ਹੁਣ ਕਈ ਉੱਥੇ ਲੋਕ ਕੀ ਕਰਦੇ ਨੇ, ਤੁਸੀਂ ਦੇਖਿਆ ਹੋਣਾ, ਬੜੇ ਅਸਤਰ ਬੰਦੇ ਨੇ, ਉਹ ਖੁੱਲੇ ਛੱਡ ਦਿੰਦੇ ਨੇ ਆਦੀ, ਜਿਹਦੇ ਮਰਜ਼ੀ ਖਾਈ ਜਾਓ, ਮਗਰੋਂ ਕੀ ਆ, ਉਹ ਗਾਲਾਂ ਖਾਣ ਦੇ ਵੀ ਆਦੀ ਹੁੰਦੇ ਨੇ। ਉਹ ਕਹਿੰਦੇ ਚਲੋ ਠੀਕ ਹੈ, ਜਿਹੜਾ ਖੇਤ ਦਾ ਮਾਲਕ ਹੈ, 5-7 ਗਾਲਾਂ ਕੱਢ ਲਊਗਾ, ਕੁੱਟ ਕੁੱਟ ਲਊਗਾ, ਕੋਈ ਚੱਕਰ ਨਹੀਂ, ਆਪਣਾ ਡੰਗ ਸਾਰੋ। ਇੰਨੇ ਢੀਠ ਲੋਕੀ ਉੱਥੇ ਹੋ ਗਏ ਉਹਨੇ। ਸੋ ਆਈ ਥਿੰਕ ਠੀਕ ਹੈ, ਮੇਰੇ ਹਿਸਾਬ ਨਾਲ ਕੋਈ ਮਾੜੀ ਗੱਲ ਨਹੀਂ ਹੈਗੀ। ਹਰਪ੍ਰੀਤ ਸਿੰਘ ਜੀ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ? ਡਾਰਵਿਨ, ਤੁਸੀਂ ਠੀਕ ਠਾਕ ਹੋ? ਤੁਹਾਡੇ ਅੱਜ ਤੱਤਾ ਮੌਸਮ ਹੈ। ਹਰਪ੍ਰੀਤ ਸੰਧੂ ਵੀ ਸਾਡੇ ਨਾਲ ਜੁੜੇ ਨੇ, ਹਰਪ੍ਰੀਤ ਤੇ ਐਲਬਰੀ, ਠੀਕ ਹੈ ਜੀ, ਆਓ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿਚ ਜੀ ਆਇਆਂ ਨੂੰ। ਤੇ ਲਓ ਜੀ, ਹੁਣ ਆਪਾਂ ਮੌਸਮ ਦੇ ਵੱਲ ਝਾਤੀ ਮਾਰਦੇ ਹਾਂ। ਪਹਿਲਾਂ ਤਾਂ ਤੁਹਾਨੂੰ ਇਹ ਦੱਸ ਦਿੰਦੇ ਹਾਂ ਕਿ ਮੇਰੇ ਸਾਹਮਣੇ ਆਸਟ੍ਰੇਲੀਆ ਦਾ ਨਕਸ਼ਾ ਖੁੱਲਿਆ ਪਿਆ, ਜਿਹੜਾ ਈਸਟ ਕੋਸਟ ਹੈ ਉਪਰੋਂ ਤੱਤਾ 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 ਹੇਠਾਂ ਤੱਕ ਠੰਡਾ ਹੋ ਜਾਂਦਾ, ਤੇ ਜਿਹੜਾ ਵੈਸਟ ਕੋਸਟ ਹੈ ਉਹ ਡਾਰਵਿਨ ਤੋਂ ਲੈ ਕੇ ਪਰਥ ਤੱਕ 33 ਤੋਂ ਲੈ ਕੇ 40 ਡਿਗਰੀ ਤੱਕ ਹੁੰਦਾ ਹੁੰਦਾ, 35 ਡਿਗਰੀ ਪਰਥ ਆ ਜਾਂਦਾ। ਸੋ ਜਿਹੜਾ ਵੈਸਟ ਕੋਸਟ ਆਸਟ੍ਰੇਲੀਆ ਦਾ ਪੂਰੀ ਗਰਮੀ ਚ, ਤੇ ਜਿਹੜਾ ਈਸਟ ਕੋਸਟ ਹੈ ਉੱਥੇ ਪੂਰਾ ਮੀਂਹ ਪੈ ਰਿਹਾ। ਚਲਦੇ ਆ ਕੇਨਸ, ਪਹਿਲਾਂ 32 ਡਿਗਰੀ ਅੱਜ ਬੱਦਲਵਾਈ ਰਹੇਗੀ, ਬ੍ਰਿਸਬਨ ਸ਼ਾਵਰ ਦੱਸੇ ਗਏ ਨੇ 29 ਡਿਗਰੀ, ਕੌਫਸਾਰਵਰ ਸ਼ਾਵਰ ਦੱਸੇ ਗਏ ਨੇ 28 ਡਿਗਰੀ। ਫਿਲਹਾਲ ਹਵਾਵਾਂ ਤੇਜ਼ ਚੱਲ ਰਹੀਆਂ ਨੇ, ਸਿਡਨੀ ਦੇ ਵਿਚ ਮੀਂਹ ਦੱਸਿਆ ਗਿਆ, ਪਰ ਅਮਰੀਕ ਸਿੰਘ ਫਲੋਰਾ ਉਨ੍ਹਾਂ ਨੂੰ ਪੁੱਛਾਂਗੇ ਜਦੋਂ ਆਉਣਗੇ ਸਾਡੇ ਨਾਲ। ਤੇ ਕੈਨਬਰਾ ਦੇ ਵਿਚ ਗਰਜ ਨਾਲ ਛਿੱਟੇ ਆ, ਮੈਨੂੰ ਲੱਗਦਾ ਗੁਰਪ੍ਰੀਤ ਇੰਡੀਆ ਪਹੁੰਚ ਗਿਆ, ਬਿਜਲੀ ਲਸ਼ਕ ਰਹੀ ਆ। ਤੇ ਮੈਲਬਰਨ ਦੇ ਵਿਚ ਬਹੁਤ ਭਾਰਾ ਮੀਂਹ ਪੈ ਰਿਹਾ, ਏਦਾਂ ਹੀ ਡੈਵਨਪੋਰਟ, ਹੋਬਾਰਟ, ਤਸਮੇਨੀਆ ਚ, ਐਡਲੇਡ ਦੇ ਵਿਚ 20 ਡਿਗਰੀ ਠੰਡਾ ਹੋ ਗਿਆ ਹੁਣ ਪਿਛਲੇ ਦਿਨ, ਕਈ ਦਿਨ ਗਰਮੀ ਰਹੀ ਆ ਉਥੇ, ਪਰਥ ਦੇ ਵਿਚ 35 ਡਿਗਰੀ ਤੇ ਡਾਰਵਿਨ ਚ 33 ਡਿਗਰੀ ਤਾਪਮਾਨ ਹੈ। ਹੁਣ ਕਰੀਏ ਮੈਲਬਰਨ ਦੀ ਗੱਲ, ਉਥੇ ਹਜੇ ਵੀ ਜਿਹੜੀ ਵਾਰਨਿੰਗ ਲਾਗੂ ਹੈ ਤੇ ਕੱਲ ਦੁਪਹਿਰ ਤੱਕ, ਸ਼ਾਮ ਤੱਕ, ਜਾਣੀ ਕਿ ਐਤਵਾਰ ਤੱਕ ਮੀਂਹ ਬਹੁਤ ਭਾਰਾ ਪੈਣ ਦੀ ਉਮੀਦ ਹੈ ਔਰ ਸਾਰਿਆਂ ਨੂੰ ਵਾਰਨਿੰਗ ਹੀ ਹੈ ਕਿ ਆਪਣੇ ਆਪਣੇ ਪ੍ਰਬੰਧ ਪੂਰੇ ਰੱਖਣ, ਕੋਈ ਢਿੱਲ ਨਹੀਂ ਕਰਨੀ, ਮੋਮਬੱਤੀਆਂ, ਆਪਣਾ ਖਾਣ ਪੀਣ ਦਾ ਸਮਾਨ, ਪਾਣੀ ਤੇ ਆਲਾ ਦੁਆਲਾ ਤੁਸੀਂ ਨਿਗਾਹ ਰੱਖਣੀ ਆ। ਬਾਹਰ ਵੀ ਕਈ ਵਾਰੀ ਏਦਾਂ ਹੁੰਦਾ ਕਹਿੰਦਾ ਟੀਵੀ ਲਾ ਕੇ ਬੈਠੇ ਰਹਿੰਦੇ, ਬਾਹਰ ਪਤਾ ਨਹੀਂ ਲੱਗਦਾ ਕਿ ਸਾਰੀ ਸਟਰੀਟ ਪਾਣੀ ਨਾਲ ਭਰੀ ਹੋਈ ਆ। ਸੋ ਪੂਰਾ ਸਤਰਕ ਰਹਿਣਾ ਹੈ ਜੀ, ਤੇ ਅਗਰ ਕੋਈ ਮਦਦ ਦੀ ਲੋੜ ਪਈ ਤਾਂ SES ਸਟੇਟ ਐਮਰਜੈਂਸੀ ਸਰਵਿਸਿਸ ਨੂੰ ਕਾਲ ਕਰਨੀ ਆ ਤੇ ਆਪਣੇ ਛੱਤਾਂ ਵਗੈਰਾ ਸਾਰਾ ਤੁਸੀਂ ਧਿਆਨ ਰੱਖਣਾ ਕਿ ਕਿਤੇ ਕੋਈ ਟਾਇਲ ਨਾ ਉੜ ਜਾਵੇ, ਕੋਈ ਲੀਕ ਨਾ ਕਰਦੇ ਹੋਵੇ, ਪਾਣੀ ਦਾ ਖਿਆਲ ਰੱਖਣ, ਆਲੇ ਦੁਆਲੇ ਕਿ ਕਿਸੇ ਤੁਸੀਂ ਅੰਦਰ ਹੀ ਨਾ ਫਸ ਜਾਓ। ਸੋ ਇਹ ਬੜੀਆਂ ਜ਼ਰੂਰੀ ਚੀਜ਼ਾਂ ਨੇ ਜਿਹੜੀਆਂ ਆਪਾਂ ਆਫਤ ਵੇਲੇ ਟ੍ਰੇਨਿੰਗ ਸਾਡੀ ਹੁੰਦੀ ਆ ਉਸ ਵੇਲੇ ਲਾਗੂ ਕਰਨੀਆਂ। ਉਸ ਤੋਂ ਬਾਅਦ ਚਲਦੇ ਆ ਜੀ ਭਾਰਤ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਵੇਲੇ 11 ਡਿਗਰੀ ਤਾਪਮਾਨ ਹੈ ਔਰ ਅੱਜ ਵੱਧ ਤੋਂ ਵੱਧ 25 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਸੋ ਸੁਨੇਹਾਂ ਦੇ ਵਿਚ ਤਰਨ ਸਿੱਧੂ ਵੀ ਸਾਡੇ ਨਾਲ ਜੁੜ ਗਏ ਨੇ, ਉਹ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ। ਹਾਂਜੀ ਤਰਨ ਜੀ, ਆਓ ਪ੍ਰੋਗਰਾਮ ਦੇ ਵਿਚ ਸਵਾਗਤ ਹੈ। ਹਾਂਜੀ ਗੁਰਜਵਾਦਰ ਜੀ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਤੇ ਕਹਿੰਦੇ ਗੀਤ ਬਹੁਤ ਵਧੀਆ ਸੀ ਜਿਹੜਾ ਤੁਸੀਂ ਸੁਣਾਇਆ। ਦੇਖੋ ਜੀ, ਗੀਤ ਮੈਨੂੰ ਵੀ ਬੜਾ ਵਧੀਆ ਲੱਗਿਆ, ਇਨ੍ਹਾਂ ਦੇ ਹੋਰ ਗੀਤ ਵੀ ਬੜੇ ਵਧੀਆ ਨੇ, ਅੱਛੇ ਗਾਇਕ ਨੇ। ਤਾਂ ਕਹਿੰਦੇ ਨੇ ਕਿ ਜਿਹੜਾ ਵਿਚਾਰ ਤੁਸੀਂ ਸ਼ੇਅਰ ਕੀਤਾ ਸੀ, ਫਿਰ ਇਸ ਵਿਚਾਰ ਮੁਤਾਬਕ ਸ਼ਹੀਦ ਸਰਦਾਰ ਊਧਮ ਸਿੰਘ ਜੀ ਨੂੰ ਕਿੰਨਾ ਕੁ ਕਮਜ਼ੋਰ ਕਿਹਾ ਜਾਵੇ? ਅਣਖੀਲਾ ਵਿਚਾਰ ਨਾ ਹੋਵੇ ਤਾਂ ਗਾਂਧੀਵਾਦੀ ਜਿਹਾ ਵਿਚਾਰ ਲੱਗਾ ਜੀ। ਬਾਕੀ ਹਾਂਜੀ, ਇਹਦੇ ਬਾਰੇ ਗੱਲ ਇਹ ਹੈ ਕਿ ਇੱਕ ਜਿਹੜਾ ਬਦਲਾ ਇਹ ਨਹੀਂ ਹੁੰਦਾ, ਬਦਲਾ ਹੁੰਦਾ ਇੱਕ ਲੌਂਗ ਟਰਮ ਸਹਿਜ। ਹੁਣ ਤੁਸੀਂ ਦੇਖੋ ਊਧਮ ਸਿੰਘ ਦੀ ਇਹਦੇ ਵਿਚ ਪੇਸ਼ੈਂਸ ਦੇਖੋ ਕਿੰਨੀ ਆ ਕਿ ਇਸ ਕਾਰਜ ਨੂੰ ਸਿਰੇ ਚਾੜਨ ਦੇ ਲਈ ਲੰਬਾ ਸਮਾਂ ਉਹਨੇ ਜੱਦੋਜਹਿਦ ਕੀਤੀ ਤੇ ਕੱਲਾ ਉਹਨੇ ਬਦਲਾ ਆਪਣੇ ਮਰਿਆਂ ਦਾ ਨਹੀਂ ਲਿਆ। ਉਹ ਤਾਂ ਪਹਿਲਾਂ ਹੀ ਯਤੀਮ ਸੀ। ਉਹ ਜਿਹੜੀ ਇੱਕ ਇਨਸਾਨੀਅਤ ਹੈ, ਇਨਸਾਨੀਅਤ ਦੀ ਸਜ਼ਾ ਉਹਨੂੰ ਦਿੱਤੀ ਹੈ, ਉਹਨੇ ਆਪਣਾ ਫਰਜ਼ ਪੂਰਾ ਕੀਤਾ। ਉਹ ਬਦਲਾ ਨਹੀਂ ਸੀ, ਉਹ ਫਰਜ਼ ਸੀਗਾ ਮੇਰੇ ਹਿਸਾਬ ਦੇ ਨਾਲ। ਮੈਂ ਜਸਟੀਫਾਈ ਕਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ, ਪਰ ਜੇ ਆਪਾਂ ਡੇਲੀ ਬੇਸਿਸ ਤੇ ਹਰ ਰੋਜ਼ ਆਪਾਂ ਛੋਟੇ ਛੋਟੇ ਬਦਲੇ ਲੈਣ ਦੀ ਕੋਸ਼ਿਸ਼ ਕਰਾਂਗੇ, ਅਸੀਂ ਆਪਣੇ ਪਾਰਟਨਰ ਤੋਂ ਬਦਲੇ ਲੈਣ ਦੀ ਕੋਸ਼ਿਸ਼, ਉਹਨੇ ਮੈਨੂੰ ਆਹ ਕਹਿਤਾ ਮੈਂ ਉਹਨੂੰ ਆਹ ਨਹੀਂ ਕਰਨਾ, ਉਹਨੇ ਮੈਨੂੰ ਗੁਆਂਢੀ ਨੇ ਆਹ ਕਹਿਤਾ ਮੈਂ ਉਹ ਨਹੀਂ ਕਰਨਾ, ਇਹਨਾਂ ਚੀਜ਼ਾਂ ਤੋਂ ਸਾਨੂੰ ਗੁਰੇਜ਼ ਕਰਨਾ ਚਾਹੀਦਾ। ਪਰ ਜੇ ਕਿਤੇ ਇਨਸਾਨੀਅਤ ਦੇ ਰੂਪ ਦੇ ਵਿਚ ਸ਼ਹੀਦ ਊਧਮ ਸਿੰਘ ਆਪਣੇ ਆਪ ਦੇ ਵਿਚ ਮਤਲਬ ਬਾਮਿਸਾਲ ਹੈ ਕਿ ਐਡਾ ਲੰਬਾ ਉਨ੍ਹਾਂ ਨੇ ਘਾਲਣਾ ਘਾਲੀ, ਰਸ਼ੀਆ ਤੱਕ ਗਏ, ਪਹੁੰਚਦੇ ਪਹੁੰਚਦੇ ਉਥੇ ਪਹੁੰਚ ਗਏ, ਪਰ ਇਸ ਪ੍ਰੋਸੈਸ ਦੇ ਵਿਚ ਉਨ੍ਹਾਂ ਨੇ ਨਾ ਕਿਸੇ ਤੋਂ ਪੈਸਾ ਲਿਆ, ਨਾ ਕਿਸੇ ਨੂੰ ਤੰਗ ਕੀਤਾ, ਨਾ ਕਿਸੇ ਨੂੰ ਮਾਰਿਆ, ਨਾ ਕਿਸੇ ਨੂੰ ਝਿੜਕਿਆ। ਆਪਣੇ ਉਹ ਨਿਸ਼ਾਨੇ ਦੇ ਉੱਤੇ ਅਰਜੁਨ ਦੇ ਤੀਰ ਦੇ ਵਾਂਗ ਰਹਿਣ ਟਿਕੇ ਰਹੇ ਤੇ ਅਖੀਰ ਨੂੰ ਉਹਨੇ ਸਿਰੇ ਚਾੜਿਆ। ਬਾਕੀ ਕਹਿੰਦੇ ਘੇਸੂ ਸਾਡੇ ਵੱਲ ਕੰਨੀ ਘੇਸਲ ਕਹਿੰਦੇ ਨੇ ਜੀ, ਖਾਸ ਤੌਰ ਤੇ ਜਾਗਦੇ ਪਏ ਹੋਏ ਸੁੱਤੇ ਹੋਣ ਦਾ ਵਿਖਾਵਾ ਕਰਨ ਨੂੰ ਕਹਿੰਦੇ ਨੇ। ਬਹੁਤ ਵਧੀਆ ਜੀ, ਬਹੁਤ ਬਹੁਤ ਧੰਨਵਾਦ। ਰਮਨਦੀਪ ਸਿੰਘ ਵੀ ਮੈਲਬਰਨ ਤੋਂ ਆ ਗਏ ਨੇ, ਕਹਿੰਦੇ ਸਤਿ ਸ੍ਰੀ ਅਕਾਲ ਵੀਰ ਜੀ, ਸਾਡੇ ਵੀ ਬਹੁਤ ਮੀਂਹ ਪਿਆ, ਹੁਣ ਮੌਸਮ ਬਹੁਤ ਵਧੀਆ। ਮੈਨੂੰ ਲੱਗਦਾ ਤੁਸੀਂ ਮੈਲਬਰਨ ਚ ਨਹੀਂ ਹੈਗੇ, ਭੇਜੋ ਤੁਸੀਂ ਕਿੱਥੇ ਹੋ ਤੇ ਆਪਾਂ ਸਾਂਝ ਪਾ ਲਈਏ ਫਿਰ। ਲਓ ਜੀ, ਇਧਰ ਇੱਕ ਗੀਤ ਆਇਆ ਸੀ ਜੀ ਹੰਸਰਾਜ ਹੰਸ ਦਾ, ਮੈਂ ਸੋਚਿਆ ਵੀ ਮੌਸਮ ਦੇ ਸੰਬੰਧ ਨਾਲ ਕਿਹੜਾ ਗੀਤ ਲਾਇਆ ਜਾਵੇ। ਤੁਸੀਂ ਸਾਰੇ ਜਾਣਦੇ ਹੋ ਕਿ ਬਹੁਤ ਹੀ ਹਿੱਟ ਗੀਤ ਹੋਇਆ ਇਸ ਗੀਤ ਤੋਂ। ਅਸਲ ਦੇ ਵਿਚ ਹੰਸਰਾਜ ਜਿਹੜਾ ਆ ਉਹ ਮਸ਼ਹੂਰ ਹੋਇਆ ਸੀ। ਮੈਨੂੰ ਯਾਦ ਹੈ ਕਿ ਸ਼ਾਇਦ 1990 ਦੇ ਵਿਚ ਦੇ ਲਾਗੇ ਛਾਗੇ ਗੀਤ ਆਇਆ ਸੀ ਤੇ ਉਦੋਂ ਇਹ ਨਵੇਂ ਸ਼ਹਿਰ ਸਤਲੁਜ ਥੀਏਟਰ ਦੇ ਵਿਚ ਇਹਦਾ ਸ਼ੋਅ ਸੀ ਰਾਤ ਨੂੰ, ਤੇ ਦੂਸਰੇ ਦਿਨ ਇਲਾਕੇ ਦੇ ਵਿਚ ਗੱਲਾਂ ਹੁੰਦੀਆਂ ਸੀ ਕਿ ਰਾਤੀ ਬਈ ਬਹੁਤ ਸੋਹਣਾ ਹੰਸਰਾਜ ਹੰਸ ਨੇ ਗਾਇਆ। ਉਹ ਉਸ ਵੇਲੇ ਬੁਲੰਦੀਆਂ ਤੇ ਸੀ, ਪਰ ਇਹ ਗੀਤ ਜਿਹੜਾ ਰਾਤੀ ਇਸ਼ਕੇ ਦੀ ਹੋਈ ਬਰਸਾਤ ਸਾਰੀ ਰਾਤ ਭਿੱਜਦੇ ਰਹੇ, ਇਹਨੂੰ ਦੋਨੋਂ ਪਾਸਿਆਂ ਨੂੰ ਲਿਆ ਜਾ ਸਕਦਾ ਤੇ ਇਹਦੇ ਵਿਚ ਰੂਹਾਨੀਅਤ ਵੱਲ ਵੀ ਲਿਆ ਜਾ ਸਕਦਾ, ਇਸ਼ਕ ਮਜ਼ਾਜੀ ਵੱਲ ਵੀ ਤੇ ਹਕੀਕੀ ਵੱਲ ਵੀ। ਸੋ ਆਓ ਗੀਤ ਦਾ ਆਨੰਦ ਮਾਣਦੇ ਆ ਵੈਟ ਵੈਦਰ ਦੇ ਵਿਚ।
ਵੈਟ ਰਾਤੀ ਇਸ਼ਕੇ ਦੀ ਹੋਈ ਬਰਸਾਤ ਸਾਰੀ ਰਾਤ ਪਿੱਚਦੇ ਰਹੇ
ਰਾਤੀ ਇਸ਼ਕੇ ਦੀ ਹੋਈ ਬਰਸਾਤ ਸਾਰੀ ਰਾਤ ਪਿੱਚਦੇ ਰਹੇ
ਸਾਨੂੰ ਨੀਂਦ ਨਾ ਸਾਨੂੰ ਨੀਂਦ ਨਾ ਆਈ ਸਾਰੀ ਰਾਤ ਭਿੱਜਦੇ ਰਹੇ ਨੀਂਦ ਨਾ ਆਈ ਸਾਰੀ ਰਾਤ ਭਿੱਜਦੇ ਰਹੇ ਰਾਤੀ ਇਸ਼ਕੇ ਦੀ ਹੋਈ ਬਰਸਾਤ ਸਾਰੀ ਰਾਤ ਭਿੱਜਦੇ ਰਹੇ
ਇਸ਼ਕੇ ਦੀ ਹੋਈ ਬਰਸਾਤ ਸਾਰੀ ਰਾਤ ਭਿੱਜਦੇ ਰਹੇ
ਬਾਦ ਹੋਇਆ ਸਾਡੇ ਹੱਕ ਚ ਲਕੀਰਾਂ ਵਾਲਾ ਖੇਲ ਹੋ ਗਿਆ ਸਾਡੀ ਰੱਬ ਨੇ ਕਰਾਈ ਮੁਲਾਕਾਤ ਸਾਰੀ ਰਾਤ ਭਿੱਜਦੇ ਰਹੇ ਰੱਬ ਨੇ ਕਰਾਈ ਮੁਲਾਕਾਤ ਸਾਰੀ ਰਾਤ ਭਿੱਜਦੇ ਰਹੇ ਰਾਤੀ ਇਸ਼ਕੇ ਦੀ ਹੋਈ ਬਰਸਾਤ ਸਾਰੀ ਰਾਤ ਭਿੱਜਦੇ ਰਹੇ
ਇਸ਼ਕੇ ਦੀ ਹੋਈ ਬਰਸਾਤ ਸਾਰੀ ਰਾਤ ਭਿੱਜਦੇ ਰਹੇ
ਘੜੀਆਂ ਨੂੰ ਨਾ ਰੋਕਿਆ ਗਿਆ ਨੈਣੀ ਲੱਗੀਆਂ ਸੌਣ ਦੀਆਂ ਝੜੀਆਂ ਨੂੰ ਨਾ ਰੋਕਿਆ ਗਿਆ ਨੈਣੀ ਲੱਗੀਆਂ ਸੌਣ ਦੀਆਂ ਝੜੀਆਂ ਨੂੰ ਕਿਹੀ ਖੁਸ਼ੀ ਭਰੀ ਮਿਲੀਏ ਸੌਗਾਤ ਸਾਰੀ ਰਾਤ ਭਿੱਜਦੇ ਰਹੇ ਖੁਸ਼ੀ ਭਰੀ ਮਿਲੀਏ ਸੌਗਾਤ ਸਾਰੀ ਰਾਤ ਭਿੱਜਦੇ ਰਹੇ ਰਾਤੀ ਇਸ਼ਕੇ ਦੀ ਹੋਈ ਬਰਸਾਤ ਸਾਰੀ ਰਾਤ ਭਿੱਜਦੇ ਰਹੇ
ਇਸ਼ਕੇ ਦੀ ਹੋਈ ਬਰਸਾਤ ਸਾਰੀ ਰਾਤ ਭਿੱਜਦੇ ਰਹੇ
ਸਵਰਗਾਂ ਨੂੰ ਮਾਤ ਸਾਰੀ ਰਾਤ ਭਿੱਜਦੇ ਰਹੇ ਕਰਕੇ ਸਵਰਗਾਂ ਨੂੰ ਮਾਤ ਸਾਰੀ ਰਾਤ ਭਿੱਜਦੇ ਰਹੇ ਸਿੱਲੇ ਨੈਣਾ ਜਿਹੀ ਹੋਈ ਪਰਬਾਤ ਸਾਰੀ ਰਾਤ ਭਿੱਜਦੇ ਰਹੇ
इश्क दी होई बरसात सारी रात भिजदे रहे इश्के दी होई बरसात सारी रात भिजदे रहे रातीश के दी होई बरसात सारी रात भिजदे रहे
सत श्री अकाल जी मैं हाँ अमनदीप सिंह सिद्धू डायरेक्टर हरमन रेडियो दुनिया के हर कोने तो पंजाबी साडे नाल जुड़दे हन अते आला दर्जे की पेशकारी का आनंद माणदे हन हरमन रेडियो दे आस्ट्रेलिया तो सारे प्रेजेंटर मुफ्त सेवा निभाउंदे हन तुसी भी साडी मदद कर सकदे हो सानू वधिया वधिया जानकारियां भेजो अते साडियां अपनियां आईफोन अते एंड्रॉयड दीआं एप्लीकेशनस एप स्टोर तो डाउनलोड करके उस विच सानू सुनो तुहानू रेडियो दे नाल अखबार पॉडकास्ट वधिया वीडियो लेख दरबार साहिब अते होर गुरधामां दा लाइव कीर्तन सुनन अते देखण नू मिलेगा ऐप विचों ही सीधा सुनेहा कल सकोगे अज ही साडियां एप्स इंस्टॉल करो धन्नवाद
दिल नाल दिल मिले ताइयों गल बनदी आ यार बल यार दा ध्यान होना चाहिदा गल हुई हुंदी जिहदे विच कोई गल होवे ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਦਿਲ ਵਾਲੀ ਗੱਲ ਪ੍ਰੋਗਰਾਮ ਚੱਲ ਰਿਹਾ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅਗਰ ਤੁਸੀਂ ਹੁਣੇ ਹੁਣੇ ਜੁੜੇ ਹੋ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਮੇਰੇ ਨਾਲ ਅਮਰੀਕ ਸਿੰਘ ਫਲੋਰਾ ਸਿਡਨੀ ਤੋਂ ਜੁਆਇਨ ਕਰ ਗਏ ਨੇ ਅਮਰੀਕ ਸਿੰਘ ਜੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ
ਗੁੱਡ ਮਾਰਨਿੰਗ ਅਮਨਦੀਪ ਸਤਿ ਸ੍ਰੀ ਅਕਾਲ ਅਦਾਬ ਤੇ ਨਮਸਕਾਰ ਸਾਰੇ ਸਰੋਤਿਆਂ ਨੂੰ ਜਿਹੜੇ ਇਸ ਵੇਲੇ ਦੇਸ਼ਾਂ ਦੇ ਵਿਦੇਸ਼ਾਂ ਵਿੱਚ ਦਿਲ ਵਾਲੀ ਗੱਲ ਨੂੰ ਸੁਣ ਰਹੇ ਆ ਦਿਲ ਵਾਲੀ ਗੱਲ ਕਰ ਵੀ ਰਹੇ ਆ ਅਮਨਦੀਪ ਮੈਂ ਇਹਦੀ ਦਿਲ ਵਾਲੀ ਗੱਲ ਤਾਂ ਅੱਜ ਇਹ ਆ ਕਿ ਇੱਕ ਸਾਲ ਪਹਿਲਾਂ ਜਦੋਂ ਪਿਛਲੇ ਸਾਲ ਦਸੰਬਰ ਵਿੱਚ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹੁੰਦੇ ਸੀ ਉਦੋਂ ਜਿਹੜੀਆਂ ਹਵਾਵਾਂ ਬਾਦਲਾਂ ਦੇ ਬਹੁਤ ਖਿਲਾਫ਼ ਚੱਲ ਰਹੀਆਂ ਹੁੰਦੀਆਂ ਸੀ ਤੇ ਹਰੇਕ ਪਾਸੇ ਇਹੀ ਚਰਚਾ ਹੁੰਦੀ ਸੀ ਕਿ ਕੀ ਪੰਜਾਬ ਦਾ ਬਣੂਗਾ ਆਮ ਆਦਮੀ ਪਾਰਟੀ ਅਗਲੀ ਚੋਣ ਜਿੱਤਣ ਵਾਲੀ ਹੈ ਤੇ ਪੰਜਾਬ ਦਾ ਜਿਹੜਾ ਢਾਂਚਾ ਸਮਾਜਿਕ ਢਾਂਚਾ ਆਰਥਿਕ ਢਾਂਚਾ ਰਾਜਨੀਤਿਕ ਢਾਂਚਾ ਬਿਲਕੁਲ ਬਦਲ ਕੇ ਰਹਿ ਜਾਊਗਾ ਲੇਕਿਨ ਇੱਕ ਸਾਲ ਦੀ ਸਮੀਖਿਆ ਤੋਂ ਬਾਅਦ ਲੱਗਦਾ ਹੈ ਕਿ ਸਭ ਕੁਝ ਉੱਥੇ ਦਾ ਉੱਥੇ ਹੀ ਹੈ ਜੋ ਕੁਝ ਪਹਿਲਾਂ ਚੱਲ ਰਿਹਾ ਸੀ ਉਹੀ ਕੁਝ ਅੱਜ ਕੱਲ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਤੇ ਉਹਦੇ ਵਿੱਚ ਕੋਈ ਖਾਸ ਚੇਂਜ ਤਾਂ ਮੰਨੀ ਪਾਈ ਨਹੀਂ ਤੇ ਮੇਰੀ ਤਾਂ ਦਿਲ ਵਾਲੀ ਗੱਲ ਇਹੀ ਆ ਕਿ ਜੋ ਕੁਝ ਚੱਲਦਾ ਹੈ ਜੋ ਕੁਝ ਚੱਲਣਾ ਹੈ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਉਹ ਚੱਲੇਗਾ ਕਿਉਂਕਿ ਉਹ ਅੰਡਰ ਡਿਵੈਲਪ ਕੰਟਰੀ ਆ ਅਤੇ ਇਹਦੇ ਵਿੱਚ ਬਹੁਤ ਜ਼ਿਆਦਾ ਤਬਦੀਲੀ ਆ ਨਹੀਂ ਸਕਦੀ ਥੋੜੇ ਸਮੇਂ ਦੇ ਵਿੱਚ
ਹਾਂਜੀ ਟਾਈਮ ਲੱਗੇਗਾ ਹੁਣ ਦੇਖੋ ਯੂਪੀ ਦੇ ਵਿੱਚ ਗਧਿਆਂ ਨੂੰ ਸਜ਼ਾ ਹੋਣ ਲੱਗ ਪਈ ਹੈ ਤੇ ਮਤਲਬ ਆਈ ਮੀਨ ਦੇਖੋ ਬਾਹਰ ਵਾਲੇ ਕਾਨੂੰਨ ਜਿਹੜੇ ਲਾਗੂ ਕੀਤੇ ਜਾ ਰਹੇ ਨੇ ਇੱਥੇ ਵੀ ਮੈਂ ਦੱਸ ਕੇ ਹਟਿਆ ਵੀ ਆਪਾਂ ਨੂੰ ਜਿੱਦਾਂ ਇੰਡੀਆ 'ਚ ਤਾਂ ਹਾਦਸਾ ਦਾ ਵੀ ਚਲੋ ਉੱਥੇ ਬੰਦੇ ਜਿਹੜੇ ਡਾਕੂ ਉਹ ਬਾਹਰ ਘੁੰਮ ਰਹੇ ਨੇ ਉਹ ਮਿਨਿਸਟਰ ਬਣ ਰਹੇ ਨੇ ਤੇ ਗਧੇ ਵਿਚਾਰੇ ਜਿਹੜੇ ਅੰਦਰ ਹੋ ਰਹੇ ਨੇ ਜਿਹੜੇ ਲੱਖਾਂ ਕਰੋੜਾਂ ਦਾ ਖਾਧਾ ਹੈ ਜਿਨ੍ਹਾਂ ਨੇ ਉਹ ਤਾਂ ਉਨ੍ਹਾਂ ਨੂੰ ਤਾਂ ਕੁਛ ਨੀ ਹੁੰਦਾ ਜਿਹੜੇ ਵਿਚਾਰੇ 2-4 ਲੱਖ ਦੇ ਬੂਟੇ ਖਾ ਗਏ ਹਾਲਾਂਕਿ ਉਨ੍ਹਾਂ ਦਾ ਜਮਾਂਦਰੂ ਹੱਕ ਬਣਦਾ ਉਹ ਹਰੇ ਪੱਤੇ ਖਾਣਾ ਉਨ੍ਹਾਂ ਨੂੰ ਜੇਲ ਹੋ ਰਹੀ ਹੈ ਤੇ ਖੈਰ ਵੈਸੇ ਕਾਨੂੰਨ ਜਿਹੜੇ ਨੇ ਇੱਥੇ ਵੀ ਹੈ ਨਾ ਕਿ ਜੇ ਤੁਸੀਂ ਪਾਲਤੂ ਜਾਨਵਰ ਰੱਖਣੇ ਨੇ ਉਨ੍ਹਾਂ ਤੋਂ ਕੰਮ ਲੈਣਾ ਹੁਣ ਗਧੇ ਆ ਓਬੀਅਸਲੀ ਕੋਈ ਕਿਸੇ ਦੇ ਹੋਣੇ ਆ ਕੰਮ ਲੈਂਦਾ ਹੋਣਾ ਇੱਟਾਂ ਢੋਂਦਾ ਹੋਣਾ ਜਾਂ ਕੁਛ ਕਰਦਾ ਹੋਣਾ ਨਾ ਉਦਾਂ ਦੱਸੋ ਮੈਨੂੰ ਇਹ ਨੀ ਸਮਝ ਉਦਾਂ ਕੋਈ ਗਧੇ ਰੱਖਦਾ ਦੱਸੋ ਵੀ ਕੋਈ ਕੰਮ ਹੀ ਲੈਂਦਾ
ਤੁਹਾਡੇ ਤੇ ਇੱਕ ਵਾਰੀ ਫੇਰ ਬਲੇਮ ਲੱਗ ਜਾਣਾ ਤੁਸੀਂ ਜਿਹੜੀ ਵੀ ਗੱਲ ਅਸੀਂ ਹੁੰਦੀ ਹੈ ਨਾ ਅਖਬਾਰ ਦੇ ਵਿੱਚ ਉਹਨੂੰ ਨਕਾਰਾਤਮਕ ਕਰਨ ਦੀ ਕੋਸ਼ਿਸ਼ ਕਰਦੇ ਹਾਂ ਪਿਛਲੇ ਹਫ਼ਤੇ ਅਸੀਂ ਇਹ ਕਿਹਾ ਸੀ ਕਿ ਉਹ ਜਿਹੜਾ ਮਿਨਿਸਟਰ ਆ ਅਸਾਮ ਦੇ ਵਿੱਚ ਉਹਨੇ ਗੱਲ ਇੱਦਾਂ ਕਹੀ ਹੋਣੀ ਗੱਲ ਇਹ ਹੋਣੀ ਆ ਅਸਲ ਵਿੱਚ ਤੇ ਹੁਣ ਸਾਡੇ ਨੇ ਇੱਕ ਵਾਰੀ ਫੇਰ ਬਲੇਮ ਲੱਗ ਜਾਣਾ ਕੋਈ ਵੀ ਜਿਹੜੀ ਗੱਲ
ਗੱਲ ਇਹ
ਉਲਟਾ ਪਾਉਣ ਦੀ ਕੋਸ਼ਿਸ਼ ਕਰ
ਗੱਲ ਇਹ ਆ ਕਿ ਯੂਪੀ ਦੇ ਵਿੱਚ ਵੀ ਬੀਜੇਪੀ ਦੀ ਸਰਕਾਰ ਇਸ ਕਰਕੇ ਮਤਲਬ ਹੁਣ ਮੈਨੂੰ ਫਿਰ ਤੁਹਾਡਾ ਤੁਹਾਡੇ ਹੱਕ ਚ ਖੜਨਾ ਪੈਣਾ ਹੁਣ ਮਾੜਾ ਮੋਟਾ ਤਾਂ।
ਇੱਥੇ ਆਉਂਦੀ ਭਾਜੀ ਖਬਰ ਵੀ ਲੱਗੀ ਬੀਜੇਪੀ ਨਾ ਯੂਪੀ ਦੇ ਵਿਚ ਇਲੈਕਸ਼ਨ ਦੇ ਵਿਚ ਜਿੱਤ ਵੀ ਗਈ ਅੱਜ ਖਬਰ ਵੀ ਲੱਗੀ ਹੋ ਆ ਤੇ ਯੂਪੀ ਦੀਆਂ ਮਿਊਨਸੀਪਲ ਕਾਰਪੋਰੇਸ਼ਨ ਦੇ ਵਿਚ ਭਾਜਪਾ ਦੀ ਸ਼ਾਨਦਾਰ ਜਿੱਤ ਅਤੇ ਪਹਿਲੀ ਮੇਅਰ ਯੂਪੀ ਦੇ ਵਿਚ 100 ਸਾਲ ਦੇ ਵਿਚ ਪਹਿਲੀ ਔਰਤ ਵੀ ਮੇਅਰ ਬਣੀ ਆ ਜਿਹੜੀ ਬੀਜੇਪੀ ਸਰਕਾਰ ਆ ਔਰਤਾਂ ਨੂੰ ਵਿਸ਼ੇਸ਼ ਤੌਰ ਤੇ ਅੱਗੇ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ ਇਹ ਵੀ ਅੱਜ ਖਬਰਾਂ ਲੱਗੀਆਂ ਅਜੀਤ ਦੇ ਸੈਕੰਡ ਪੇਜ ਤੇ ਖਬਰਾਂ ਲੱਗੀਆਂ।
ਦੇਖੋ ਵਧੀਆ ਗੱਲ ਹੈ ਅਮਰੀਕ ਜੀ ਵਧੀਆ ਗੱਲ ਹੈ। ਮੈਂ ਅਸਲ ਦੇ ਵਿਚ ਇਹ ਗੱਲ ਕਹਿਣਾ ਚਾਹੁੰਦਾ ਆਪਾਂ ਗੱਲ ਗਧਿਆਂ ਤੇ ਰੱਖੀਏ ਬਹੁਤਾ ਆਪਾਂ ਬੰਦਿਆਂ ਨੂੰ ਨਾ ਲੈ ਕੇ ਜਾਈਏ ਕਿਉਂਕਿ ਗਧਿਆਂ ਦੀ ਕਾਫੀ ਆਪਾਂ ਗੱਲ ਕਰਨੀ ਤੁਸੀਂ ਇੰਨੀ ਛੇਤੀ ਤਾਂ ਨੀ ਜਾਣ ਦਿੰਦੇ ਆਪਾਂ ਤੁਹਾਨੂੰ ਤੁਹਾਡੀ ਸਰਕਾਰ ਹੈ ਯੂਪੀ ਚ ਤੇ ਮਤਲਬ ਉਹਨਾਂ ਨੇ ਲੈਂਡਮਾਰਕ ਫੈਸਲਾ ਕੀਤਾ ਗਧਿਆਂ ਨੂੰ 4 ਦਿਨ ਮਤਲਬ ਜੇਲ੍ਹ ਕੀਤੀ ਆ ਪਰ ਜਿਹੜੇ ਉਹ ਗਧੇ ਨੇ ਉਹ ਆਮ ਗਧੇ ਨੀ ਸੀਗੇ ਮੇਰੇ ਹਿਸਾਬ ਨਾਲ ਮੈਂ ਇਨਵੈਸਟੀਗੇਸ਼ਨ ਕੀਤੀ ਮੈਂ ਦੇਖੀਆਂ ਫੋਟੋਆਂ ਉਹ ਆਮ ਗਧੇ ਨੀ ਸੀਗੇ ਉਹ ਪਹਿਲੀ ਗੱਲ ਤਾਂ ਮੇਰੀ ਸੋਚ ਇਹ ਹੈ ਕਿ ਅਸੀਂ ਵੀ ਉਥੋਂ ਆਏ ਹਾਂ ਇੰਡੀਆ ਤੋਂ ਦੇਖਦੇ ਹਾਂ ਵੀ ਹਰ ਬੰਦਾ ਚਾਹੁੰਦਾ ਕਿ ਮੈਂ ਕੋਈ ਨਾ ਕੋਈ ਪਾਲਤੂ ਜਾਨਵਰ ਰੱਖਾਂ ਕਿਸੇ ਨੇ ਤੋਤਾ ਰੱਖਿਆ ਹੋਇਆ ਕਿਸੇ ਨੇ ਖਾਸ ਕਰਕੇ ਕੁੱਤੇ ਮਤਲਬ ਮਹਿੰਗੇ ਤੋਂ ਮਹਿੰਗੇ ਵੱਡੇ ਤੋਂ ਵੱਡੇ ਕੁੱਤੇ ਰੱਖੇ ਹੋਏ ਨੇ ਹਨਾ ਬੰਦੇ ਦੀ ਤਮੰਨਾ ਇਹ ਹੁੰਦੀ ਆ ਹਰ ਬੰਦੇ ਦੀ ਕਿ ਨਾ ਕੁੱਤਾ ਤਾਂ ਉਹਨੂੰ ਰੱਖਣਾ ਪੈਂਦਾ ਮਰੀਕ ਜੀ ਹਨਾ ਪਰ ਚਾਹੁੰਦਾ ਉਹ ਅਸਲ ਚ ਸ਼ੇਰ ਰੱਖਣਾ ਹੁੰਦਾ ਉਹਨੂੰ ਨੀ ਕੁੱਤੇ ਨੂੰ ਨੀ ਕਹਿੰਦਾ ਆਜਾ ਮੇਰਾ ਸ਼ੇਰ ਆਜਾ ਮੇਰਾ ਸ਼ੇਰ ਹਨਾ ਉਹ ਚਾਹੁੰਦਾ ਸ਼ੇਰ ਹੁੰਦਾ ਵੀ ਮੈਂ ਸ਼ੇਰ ਬੜਾ ਖੁੰਕਾਰ ਜਾਨਵਰ ਜਿਹੜਾ ਰਾਜਾ ਉਹ ਮੇਰਾ ਮਤਲਬ ਉਹ ਮੇਰਾ ਪਾਲਤੂ ਹੋਵੇ ਜਿਹੜਾ ਜੰਗਲ ਦਾ ਰਾਜਾ ਬੜਾ ਲੋਕ ਮੇਰੇ ਤੋਂ ਡਰਨ ਹਨਾ ਸੋ ਮਤਲਬ ਮੇਰੇ ਹਿਸਾਬ ਨਾਲ ਗਧੇ ਕੋਈ ਵੀ ਬੰਦਾ ਗਧਾ ਰੱਖਣ ਨੂੰ ਤਿਆਰ ਨਹੀਂ ਹੁੰਦਾ ਮਤਲਬ ਉਹਨਾਂ ਦੀ ਪੋਜੀਸ਼ਨ ਇਹ ਹੈ ਸਮਾਜ ਦੇ ਵਿਚ ਉਹ ਜਿਹੜਾ ਵੀ ਕੋਈ ਬੰਦਾ ਰੱਖਦਾ ਹੈ ਨਾ ਉਹ ਐਜ ਏ ਜੋਬ ਦੇ ਲਈ ਜਾਂ ਉਹ ਕੰਮ ਕਰਨ ਦੇ ਲਈ ਉਹ ਤੋਂ ਕੰਮ ਲੈਣ ਦੇ ਲਈ ਰੱਖਦਾ ਆ ਸੋ ਮੈਨੂੰ ਲੱਗਦਾ ਹੈ ਕਿ ਇਹ ਜਿਹੜੇ ਗਧਿਆਂ ਨੂੰ ਜੇਲ੍ਹ ਹੋਈ ਹੈ ਨਾ ਇਹ ਯੂਪੀ ਦੇ ਵਿਚ ਟਰਾਂਸਪੋਰਟ ਕੰਪਨੀ ਨਾਲ ਕਿਤੇ ਕੰਪੀਟੀਸ਼ਨ ਚੱਲਦਾ ਹੋਣਾ ਇਹਨਾਂ ਦਾ ਤੇ ਉਹ ਟਰਾਂਸਪੋਰਟ ਕੰਪਨੀ ਚੱਕ ਕੇ ਅੰਦਰ ਅੰਪਾਊਂਡ ਕਰਤੀਆਂ ਗੱਡੀਆਂ ਉਸ ਬੰਦੇ ਦੀਆਂ ਗੱਡੀਆਂ ਅੰਪਾਊਂਡ ਕਰਤੀਆਂ ਸੋ ਇਹ ਹੈ ਮਤਲਬ ਚਲਾਨ ਕੀਤਾ ਉਹਨਾਂ ਦਾ ਕਿ ਉਹਨਾਂ ਨੇ ਮਤਲਬ ਦੋਸ਼ ਇਹ ਲਾਇਆ ਵੀ ਉਹਨਾਂ ਨੇ ਕਿਸੇ ਦੇ ਜੀ 4-5 ਲੱਖ ਦੇ ਬੂਟੇ ਖਾ ਲਏ ਮੇਰੀ ਤਾਂ ਦਿਲ ਵਾਲੀ ਗੱਲ ਇਹ ਆ ਬਾਕੀ ਤੁਸੀਂ ਦੱਸ ਦਿਓ ਕਿ ਤੁਸੀਂ ਕਿਸ ਤਰ੍ਹਾਂ ਇਸ ਸਰਕਾਰ
ਅਮਨਦੀਪ ਇੱਕ ਹੋਰ ਵੀ ਦਿਲ ਵਾਲੀ ਗੱਲ ਆ ਕਿ ਇਨਸਾਨ ਜਿੱਦਾਂ ਤੁਸੀਂ ਕਹਿੰਦੇ ਵੀ ਸ਼ੇਰ ਰੱਖਣਾ ਚਾਹੁੰਦਾ ਸ਼ੇਰ ਰੱਖਣਾ ਤਾਂ ਚਾਹੁੰਦਾ ਪਰ ਉਹ ਤੋਂ ਡਰਦਾ ਆ ਇਸ ਤੇ ਸ਼ੇਰ ਰੱਖਦਾ ਨੀ ਹੈ ਇਸ ਤੇ ਉਹ ਕੁੱਤੇ ਵਗੈਰਾ ਰੱਖ ਕੇ ਜਾਂ ਹੋਰ ਬਿੱਲੀਆਂ ਵਗੈਰਾ ਰੱਖ ਕੇ ਆਪਣੇ ਸ਼ੌਕ ਜਿਹੜੇ ਸ਼ੇਰਾਂ ਵਾਲੇ ਪੂਰੇ ਕਰ ਲੈਂਦਾ ਇਹ ਵੀ ਇੱਕ ਦਿਲ ਵਾਲੀ ਗੱਲ ਹੋ ਸਕਦੀ ਹੈ ਉਹਦੀ
ਹਾਂਜੀ ਉਹਨੂੰ ਸ਼ੇਰ ਕਹਿਣ ਲੱਗ ਪੈਂਦੇ ਨਾ ਕੁੱਤੇ ਨੂੰ ਹੁੰਦਾ ਛੋਟਾ ਜਿਹਾ ਸ਼ੇਰ ਆ ਛੋਟਾ ਜਿਹਾ ਕੁੱਤਾ ਹੈ ਉਹਨੂੰ ਸ਼ੇਰ ਕਹਿ ਕੇ ਹਨਾ ਮਤਲਬ ਬੰਦਾ ਮਨ ਦੇ ਜਿਹੜੀ ਦਿਲ ਵਾਲੀ ਗੱਲ ਹੈ ਉਹਦੇ ਦਿਲ ਚ ਗੱਲ ਇਹ ਹੁੰਦੀ ਹੈ ਮੈਂ ਸ਼ੇਰ ਪਾਲਾਂ ਅਸਲ ਚ ਪਰ ਉਹ ਰੱਖ ਨਹੀਂ ਸਕਦਾ ਹੁੰਦਾ ਤੇ ਹਾਂਜੀ ਜਿਹੜੇ ਗਧੇ ਹੈ ਪਾਲਤੂ ਨਹੀਂ ਹੁੰਦੇ ਇਹਦਾ ਕੰਮ ਜੋਬ ਦੇ ਲਈ ਰੱਖੇ ਹੁੰਦੇ ਖੈਰ ਆਪਾਂ ਗੱਲਾਂ ਬਾਤਾਂ ਬਹੁਤ ਕਰਨੀਆਂ ਪਹਿਲਾਂ ਤਾਂ ਇਹ ਦੱਸੋ ਵੀ ਤੁਹਾਡੇ ਸਿਡਨੀ ਦੇ ਵਿਚ ਮੌਸਮ ਕਿੱਦਾਂ ਹੈ ਠੰਡੂ ਰਾਮ ਤੋਂ ਦੱਸਦਾ ਮੀਂਹ ਪੈਣਾ ਮੀਂਹ ਪੈ ਰਿਹਾ ਜਾਂ ਸੁੱਕਾ ਹੀ ਆ
ਅਮਨਦੀਪ ਹਾਲੇ ਤਾਂ ਸੁੱਕਾ ਹੀ ਆ ਅਸਮਾਨ ਦੇ ਵਿਚ ਬੱਦਲ ਜ਼ਰੂਰ ਆ ਸਕਾਈ ਦੇ ਵਿਚ ਤੇ ਉਦਾਂ ਵੈਸੇ ਸੁੱਕਾ ਆ ਗਰਮੀ ਹੁਮਸ ਤੇ ਕਾਫੀ ਆ ਸਵੇਰ ਦੀ ਇੱਥੇ ਸਿਡਨੀ ਦੇ ਵਿਚ ਤੇ ਸ਼ਾਮ ਦੇ ਵੇਲੇ ਜਿੱਦਾਂ ਤੁਸੀਂ ਦੱਸਿਆ ਕਿ ਮੈਲਬੋਰਨ ਤੇ ਹੋਰ ਈਸਟਰਨ ਕੋਸਟ ਦੇ ਵਿਚ ਕਾਫੀ ਮੀਂਹ ਪੈ ਰਿਹਾ ਤੇ ਸ਼ਾਮ ਦੇ ਵੇਲੇ ਹੋ ਸਕਦਾ ਸਿਡਨੀ ਦੇ ਵਿਚ ਵੀ ਮੀਂਹ ਪਏ ਕਿਉਂਕਿ ਸਿਡਨੀ ਵਿਚ ਮੀਂਹ ਪਏ ਨੂੰ ਕਾਫੀ ਦੇਰ ਹੋ ਚੁੱਕੀ ਹੈ ਜਿੱਥੋਂ ਤੱਕ ਮੈਂ ਜਾਣਦਾ ਕਿ ਮੈਨੂੰ ਲੱਗਦਾ ਫਰਵਰੀ ਮਾਰਚ ਤੋਂ ਬਾਅਦ ਕੋਈ ਚੱਜਦਾ ਮੀਂਹ ਪਿਆ ਹੀ ਨਹੀਂ ਇੱਥੇ ਕਾਫੀ ਪਾਣੀ ਦੀ ਘਾਟ ਆ ਜਿਹੜੀ ਹਰਿਆਲੀ ਆ ਉਹ ਵੀ ਖਤਮ ਹੁੰਦੀ ਜਾ ਰਹੀ ਆ ਤੇ ਮੈਨੂੰ ਲੱਗਦਾ ਕਿ ਛੇਤੀ ਸਿਡਨੀ ਦੇ ਵਿਚ ਵੀ ਮੀਂਹ ਪੈਣਗੇ ਅਤੇ ਬਿਲਕੁਲ ਜਿਹੜੀ ਕੁਦਰਤ ਦੀ ਬਹਾਰ ਹੈ ਵਾਪਸ ਸਿਡਨੀ ਦੇ ਇੱਕ ਵਾਰੀ ਫਿਰ ਆਏਗੀ ਜੀ ਅਮਨਦੀਪ
ਹਾਂਜੀ ਤੇ ਉਧਰ ਗੁਰਮੁਖ ਰੰਧਾਵਾ ਸਾਡੇ ਨਾਲ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜਸ ਹੋਣਾ ਨੇ ਮੈਸੇਜ ਭੇਜਿਆ ਤੇ ਕਹਿੰਦੇ ਗੀਤ ਸੁਣਾ ਦਿਓ ਗੀਤ ਮੈਂ ਕਿਉਂ ਕੀਤਾ ਹੋਇਆ ਮੈਨੂੰ ਲੱਗਦਾ ਬਾਰੀ ਆ ਜਾਏਗੀ ਤੇ ਉਹਨਾਂ ਨੇ ਇੱਕ ਵਿਚਾਰ ਭੇਜਿਆ ਕਿ ਯੂਅਰ ਬੈਸਟ ਟੀਚਰ ਇਜ਼ ਯੂਅਰ ਲਾਸਟ ਮਿਸਟੇਕ ਬਿਲਕੁਲ ਸਹੀ ਗੱਲ ਹੈ ਜੀ ਜਿਹੜੀ ਪਿਛਲੀ ਗਲਤੀ ਆ ਤੁਹਾਡੀ ਬੈਸਟ ਟੀਚਰ ਹੁੰਦੀ ਹੈ ਅਗਰ ਸਿੱਖਣਾ ਚਾਹੋ ਤੇ ਬਰਿੰਦਰ ਨਿੱਜਰ ਉਹਨਾਂ ਨੇ ਮੈਸੇਜ ਭੇਜਤਾ ਫੋਟੋ ਭੇਜੀ ਹੈ ਜੀ ਉਹਨਾਂ ਨੇ ਮੈਲਬਨ ਤੋਂ ਤੇ ਦੇਖੋ ਕਿੰਨੇ ਘਣੇ ਬੱਦਲ ਚਾਏ ਹੋਏ ਨੇ ਗਿੱਲ ਗਲਾਉਣ ਹੋਈ ਪਈ ਆ ਮੀਂਹ ਹਲਕਾ ਹਲਕਾ ਪੈ ਰਿਹਾ ਝੜੀ ਲੱਗੀ ਹੋਈ ਆ ਹਜੇ ਕਹਿੰਦੇ ਵਰਸਟ ਆਉਣਾ ਆ ਮਤਲਬ ਹਜੇ ਜ਼ਿਆਦਾ ਮੀਂਹ ਪੈਣਾ ਆ ਸੋ ਫੋਟੋ ਮੈਂ ਲਾਈਵ ਬਲੌਗ ਤੇ ਸ਼ੇਅਰ ਕਰਤੀ ਆ ਧਨੀ ਹੁਣਾਂ ਨੇ ਕੈਨਬਰਾ ਤੋਂ ਫੋਟੋ ਬਰੂਸ ਹਾਈਵੇ ਤੋਂ ਸ਼ੇਅਰ ਕੀਤੀ ਆ ਤੇ ਉਹ ਵੀ ਤੁਸੀਂ ਦੇਖੋ ਕਿ ਮੀਂਹ ਐਨ ਮੋਲੇ ਧਾਰ ਪੈ ਰਿਹਾ ਤੇ ਰਮਨਦੀਪ ਸਿੰਘ ਹੁਣੀ ਕਹਿ ਰਹੇ ਨੇ ਹਾਂਜੀ ਮਿੰਟੂ ਦੇ ਮਿੰਟੂ ਵੀਰ ਦੇ ਪਿੰਡ ਤੋਂ ਰੈਨ ਮਾਰਗ ਤੋਂ ਆ ਤੇ ਤੁਹਾਡੇ ਪਟਾਕੇ ਥੋੜੀ ਦੇਰ ਬਾਅਦ ਪਾਉਣੇ ਜਿਹੜੇ ਤੁਸੀਂ ਸ਼ੇਅਰ ਕੀਤੇ ਆ ਬਹੁਤ ਬਹੁਤ ਧੰਨਵਾਦ ਰੁਪਿੰਦਰ ਗਿੱਲ ਕਾਲ ਕਲਾਂ ਵਾਲੇ ਵੀ ਇੰਜੋਏ ਕਰ ਰਹੇ ਨੇ ਪ੍ਰੋਗਰਾਮ ਫਤਿਹ ਬੁਲਾ ਰਹੇ ਨੇ। ਬਲਤੇਜ ਤੇ ਮਾਨ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬਹੁਤ ਵਧੀਆ ਜੀ, ਧੰਨਵਾਦ ਨਵੀਂ ਨਵੀਂ ਜਾਣਕਾਰੀਆਂ ਦੇਣ ਲਈ ਪੂਰੀ ਹਰਮਨ ਰੇਡੀਓ ਨੂੰ ਸ਼ੁਕਰੀਆ। ਬੌਬੀ ਸਿੱਧੂ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਹਾਂਜੀ, ਤੇ ਇਸ ਤੇ ਗੱਲ ਕਰਾਂਗੇ, ਮੈਂ ਮਾਰਕ ਕਰ ਲਿਆ। ਬਿੱਟੂ ਬੋਪਾ ਰੈਮਲ ਡੂਰੇ ਵਾਲੇ ਵੀ ਆ ਗਏ ਨੇ ਸਾਡੇ ਨਾਲ, ਬੜੀ ਦੇਰ ਬਾਅਦ ਮੌਸਮ ਸ਼ੇਅਰ ਕੀਤਾ। 13.5 ਡਿਗਰੀ ਤਾਪਮਾਨ, ਮਲਡੂਰੇ ਦਾ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿਚ। ਜਸ ਘੁੰਮਣ ਵੀ ਸਤਿ ਸ੍ਰੀ ਅਕਾਲ ਆ ਰਹੇ ਨੇ, ਤੇ ਕਹਿੰਦੇ ਨੇ ਕਿ ਫਲੋਰਾ ਸਾਹਿਬ ਇੰਡੀਆ ਹੌਲੀ ਹੌਲੀ ਇੰਪਰੂਵ ਹੋ ਰਿਹਾ, ਪਰ ਆਈ ਥਿੰਕ ਕੰਡੀਸ਼ਨ ਗੋਨ ਵਰਸ ਦੈਨ ਬਿਫੋਰ ਐਂਡ ਵਿਲ ਗੋ ਮੋਰ ਵਰਸ ਇਨ ਫਿਊਚਰ, ਮੇਰਾ ਇਹ ਕਹਿੰਦੇ ਵਿਚਾਰ ਹੈ। ਅਮਰੀਕ ਜੀ ਕੁਛ ਹੱਦਾਂ ਤੱਕ ਤਾਂ ਠੀਕ ਆ ਰਿਹਾ, ਪਰ ਜਿਹੜੀ ਪਾਪੂਲੇਸ਼ਨ ਇੰਡੀਆ ਦੀ ਮਰਵਾਈ ਜਾ ਰਹੀ, ਮੈਨੂੰ ਲੱਗਦਾ ਦੈਟ ਇਹ ਮੇਨ ਪ੍ਰੋਬਲਮ ਇਹ ਹੈ ਕਿ ਬਹੁਤ ਜ਼ਿਆਦਾ ਪਾਪੂਲੇਸ਼ਨ ਹੋਣ ਕਾਰਨ।
ਅਮਨੀ ਪਾਪੂਲੇਸ਼ਨ ਵੀ ਜ਼ਿਆਦਾ ਹੈਗੀ ਆ, ਲੇਕਿਨ ਪਾਪੂਲੇਸ਼ਨ ਅੱਜ ਕੱਲ ਜਿਹੜਾ ਇੰਡੀਆ ਦੇ ਲਈ ਪਾਪੂਲੇਸ਼ਨ ਇੱਕ ਐਸਿਡ ਬਣਦੀ ਜਾ ਰਹੀ ਆ, ਇੱਕ ਐਸਿਡ ਦੇ ਤੌਰ ਤੇ ਇਸ ਨੂੰ ਦੇਖਿਆ ਜਾਂਦਾ ਹੈ ਕਿ ਇਹਦੇ ਜਿਹੜੇ ਪਹਿਲਾਂ ਇਹ ਕਹਾਵਤ ਹੁੰਦੀ ਸੀ ਬ੍ਰੇਨ ਡਰੇਨ ਹੋ ਰਿਹਾ, ਕਿ ਜਿਹੜਾ ਭਾਰਤ ਦਾ ਬ੍ਰੇਨ ਆ ਦੂਜੇ ਦੇਸ਼ਾਂ ਨੂੰ ਜਾਂਦਾ ਆ ਤੇ ਉੱਥੇ ਜਾ ਕੇ ਕੰਮ ਕਰਦਾ, ਉਨ੍ਹਾਂ ਨੂੰ ਫਾਇਦਾ ਹੁੰਦਾ। ਲੇਕਿਨ ਹੁਣ ਇੱਕ ਨਵੀਂ ਕਾਨਸੈਪਟ ਮੈਂ ਪੜ੍ਹੀ ਅਖਬਾਰਾਂ ਦੇ ਵਿਚ, ਬ੍ਰੇਨ ਗੇਨ ਹੋ ਰਿਹਾ ਕਿ ਜਿਹੜੇ 4-5-7 ਵੀਜ਼ੇ ਤੇ ਆਉਂਦੇ ਆ ਟੈਂਪਰੇਰੀ ਵੀਜ਼ੇ ਤੇ, ਸਾਡੇ ਜਿਹੜੇ ਨੌਜਵਾਨ ਆ ਪੜ੍ਹ ਲਿਖ ਕੇ ਦੂਜੇ ਦੇਸ਼ਾਂ ਨੂੰ ਜਾਂਦੇ ਆ, ਤੇ ਉੱਥੋਂ ਜਿਹੜਾ ਵਿਦੇਸ਼ੀ ਕਰੰਸੀ ਆ ਉਹ ਕਾਫ਼ੀ ਆਪਣੇ ਦੇਸ਼ ਨੂੰ ਆਉਂਦੀ ਆ ਤੇ ਦੇਸ਼ ਨੂੰ ਕਾਫ਼ੀ ਫਾਇਦਾ ਹੋ ਰਿਹਾ। ਤੁਸੀਂ ਦੇਖਿਆ 1990 ਦੇ ਵਿਚ ਜਦੋਂ ਫੋਰਨ ਐਕਸਚੇਂਜ ਲਗਭਗ ਖਤਮ ਹੀ ਹੋ ਰਿਹਾ ਸੀ ਪੰਜਾਬ ਹਿੰਦੁਸਤਾਨ ਦੇ ਵਿਚ, ਸੋਨੇ ਦੇ ਜਹਾਜ਼ ਭਰ ਭਰ ਕੇ ਦੂਜੇ ਦੇਸ਼ਾਂ ਨੂੰ ਗਿਰਵੀ ਰੱਖਣ ਦੇ ਲਈ ਜਾ ਰਿਹਾ ਸੀ ਦੇਸ਼ ਨੂੰ। ਲੇਕਿਨ ਅੱਜ ਦੇ ਹਾਲਾਤ ਵਿਚ ਤੁਸੀਂ ਦੇਖੋ ਕਿ ਭਾਰਤ ਦੇ ਅਮਨਦੀਪ, ਜੇ ਤੁਸੀਂ ਨਾ ਇਕ ਫੈਕਟ ਦੇ ਅਨੁਸਾਰ ਭਾਰਤ ਦੀ ਸਮੀਖਿਆ ਕਰੋ, ਆਰਥਿਕ ਸਮੀਖਿਆ ਕਰੋ, ਦੇਸ਼ ਦੀ ਆਰਥਿਕਤਾ ਦੀ ਸਮੀਖਿਆ ਕਰੋ, ਤਾਂ ਤੁਸੀਂ ਦੇਖੋਗੇ ਕਿ ਜਿਹੜੇ ਫੈਕਟਸ ਆ ਰਹੇ ਆ ਉਹਦੇ ਵਿਚ ਜਿਹੜੀ ਲੋਅਰ ਕਲਾਸ ਹੈ ਨਾ ਉਹ ਸ਼ਰਿੰਕ ਹੋ ਰਹੀ ਆ ਤੇ ਅਪਰ ਕਲਾਸ ਵੀ ਸ਼ਰਿੰਕ ਹੋ ਰਹੀ ਆ। ਜਿਹੜੇ ਅਮੀਰ ਆਦਮੀ ਆ ਉਨ੍ਹਾਂ ਦੀ ਜਿਹੜੀ ਜਨਸੰਖਿਆ ਤਾਦਾਦ ਆ ਉਹ ਘਟਦੀ ਜਾ ਰਹੀ ਹੈ ਤੇ ਥੱਲੇ ਵਾਲੇ ਜਿਹੜੇ ਸਬਸਿਸਟਿੰਗ ਲੈਵਲ ਤੇ ਰਹਿੰਦੇ ਆ ਲੋਕ ਉਨ੍ਹਾਂ ਦੀ ਵੀ ਸੰਖਿਆ ਘਟਦੀ ਜਾ ਰਹੀ ਆ। ਤੇ ਇੱਕ ਗੁੱਡ ਸਾਈਨ ਅਮਨਦੀਪ ਇਹ ਆ ਕਿ ਜਿਹੜੀ ਮਿਡਲ ਕਲਾਸ ਹੈ ਨਾ ਉਹ ਐਕਸਪੈਂਡ ਹੋ ਰਹੀ ਆ। ਤੁਸੀਂ ਦੇਖੋਗੇ ਅੱਜ ਕੱਲ ਜਿਹੜੇ ਨੌਕਰੀ ਪੇਸ਼ਾ ਦੇ ਲੋਕ ਆ, ਮਿਡਲ ਕਲਾਸ ਦੇ ਲੋਕ ਆ, ਉਹ ਕਾਫ਼ੀ ਖੁਸ਼ਹਾਲੀ ਦੇ ਵੱਲ ਦੀ ਓਵਰਆਲ ਪਿਕਚਰ ਦੇਖੋ ਤੁਸੀਂ ਸ਼ਹਿਰਾਂ ਦੀ ਜਾਂ ਪਿੰਡਾਂ ਦੀ ਵੀ, ਓਵਰਆਲ ਜਿਹੜੀ ਐਕਸਪੈਂਸ਼ਨ ਹੋ ਰਹੀ ਆ ਉਹ ਮਿਡਲ ਕਲਾਸ ਦੇ ਵਿਚ ਹੋ ਰਹੀ ਹੈ। ਜਿਸ ਵੇਲੇ ਮਿਡਲ ਕਲਾਸ ਦੇ ਵਿਚ ਐਕਸਪੈਂਸ਼ਨ ਕਿਸੇ ਦੇਸ਼ ਵਿਚ ਹੁੰਦੀ ਆ, ਅਮਦੀਪ ਉਹ ਪ੍ਰਗਤੀ ਦੀ ਨਿਸ਼ਾਨੀ ਹੁੰਦੀ ਆ, ਉਹ ਨਿਸ਼ਾਨੀ ਹੁੰਦੀ ਆ ਕਿ ਜਿਹੜੀ ਡਿਸਪੈਰਿਟੀ ਆਫ ਇਨਕਮ ਉਹ ਘਟਦੀ ਜਾ ਰਹੀ ਆ। ਲੇਕਿਨ ਜੇ ਤੁਸੀਂ ਉੱਦਾਂ ਦੇਖੋ ਹਿੰਦੁਸਤਾਨ ਦੇ ਵਿਚ ਬਹੁਤ ਜ਼ਿਆਦਾ ਗਰੀਬੀ ਵੀ ਆ, ਬਹੁਤ ਜ਼ਿਆਦਾ ਅਮੀਰੀ ਵੀ ਆ, ਲੇਕਿਨ ਉਹਦਾ ਜਿਹੜੀ ਪ੍ਰਪੋਰਸ਼ਨ ਆ ਜੇ ਤੁਸੀਂ ਪਿਛਲੇ 20-30 ਸਾਲ ਚ ਦੇਖੋ ਤਾਂ ਉਹਦੀ ਜਿਹੜੀ ਪ੍ਰਪੋਰਸ਼ਨ ਆ ਉਹ ਕਾਫ਼ੀ ਘਟੀ ਆ।
ਨਹੀਂ ਦੇਖੋ ਗਰਾਊਂਡ, ਦੇਖੀ ਮੈਂ ਇੱਥੇ ਜਾ ਕੇ ਵੀ ਆਇਆ, ਤੁਸੀਂ ਵੀ ਜਾ ਕੇ ਆਏ ਹੋ, ਗਰਾਊਂਡ ਰਿਐਲਿਟੀ ਤੇ ਦੇਖਿਆ ਆ ਕਿ ਅਸੀਂ ਢੰਡੋਰਾ ਪਿੱਟਣਾ ਜੀ ਸਾਡਾ ਫਰਜ਼ ਹੈ, ਠੀਕ ਹੈ। ਅਸੀਂ ਬੈਂਚ ਮਾਰਕ ਕੀ ਰੱਖਿਆ ਹੋਇਆ, ਅਸੀਂ ਬੈਂਚ ਮਾਰਕ ਰੱਖਿਆ ਹੋਇਆ ਵਿਦੇਸ਼, ਆਸਟ੍ਰੇਲੀਆ, ਅਮਰੀਕਾ, ਕੈਨੇਡਾ ਵਰਗੇ ਦੇਸ਼ ਜਿਹੜੇ ਮੈਂ ਕਈ ਵਾਰੀ ਕਹਿ ਚੁੱਕਾ ਕਿ ਇਹ ਫਿਲਹਾਲ ਨਵੇਂ ਦੇਸ਼ ਨੇ, ਹਜੇ ਇਨ੍ਹਾਂ ਨੂੰ 400-500 ਸਾਲ ਹੀ ਹੋਇਆ ਆ ਬਣਿਆ ਨੂੰ, ਇਹ ਨਵੇਂ ਦੇਸ਼ ਨੇ। ਜਿਹੜੀ ਭਾਰਤੀ ਸਭਿਅਤਾ ਆ, ਚਾਈਨੀਜ਼ ਆ ਜਾਂ ਇਜਿਪਸ਼ੀਅਨ, ਮੈਂ ਅੱਗੇ ਵੀ ਦੱਸ ਚੁੱਕਾ ਆ, ਇਹ ਹਜ਼ਾਰਾਂ ਲੱਖਾਂ ਸਾਲਾਂ ਤੋਂ ਚੱਲ ਰਹੀਆਂ ਨੇ ਤੇ ਇਹ ਕਈ ਸਾਈਕਲ ਹੰਢਾ ਚੁੱਕੀਆਂ ਨੇ, ਇਸ ਕਰਕੇ ਇੰਨੀਆਂ ਬੋਲੀਆਂ, ਇੰਨੇ ਕਲਚਰ, ਇੰਨੇ ਸਭਿਆਚਾਰ, ਇੰਨੀ ਵੰਨਗੀਆਂ, ਇੰਨੇ ਤਰ੍ਹਾਂ ਤਰ੍ਹਾਂ ਦੇ ਲੋਕ ਜਿਹੜੇ ਨੇ ਇੱਥੇ ਹਨ। ਤੇ ਜੇ ਆਪਾਂ ਕਹੀਏ ਕਿ ਸਾਰੇ ਇੱਕੋ ਜਿਹੇ ਹੋ ਜਾਣ, ਅਮਰੀਕਾ, ਕੈਨੇਡਾ, ਇੱਥੇ ਵੀ ਇਹ ਸਮੱਸਿਆ ਆਉਣੀ ਸ਼ੁਰੂ ਹੋ ਗਈ ਅਸਲ ਦੇ ਵਿਚ, ਜਿਹੜੇ ਡਿਫਰੈਂਸ ਹੈ ਵਿਚਾਰਾਂ ਦੇ, ਓਪੀਨੀਅਨ ਦੇ। ਅੱਗੇ ਹੁਣ ਇੱਥੇ ਇੱਕ ਪਾਰਟੀ ਹੁੰਦੀ ਸੀ, ਹੁਣ ਦੋ ਪਾਰਟੀਆਂ, ਤਿੰਨ ਵੀ ਹੋ ਗਈਆਂ, ਚਾਰ ਵੀ ਹੋਣ ਨੂੰ ਫਿਰਦੀਆਂ। ਸੋ ਜਿਹੜੇ ਡਿਫਰੈਂਸ ਆਫ ਓਪੀਨੀਅਨ ਆ ਰਹੇ ਨੇ, ਜਿਹੜੀ ਲਾਈਨ ਆਫ ਥਾਟ ਬਦਲ ਰਹੀ ਆ, ਕਿਸੇ ਦਾ ਤਰੀਕਾ ਕੋਈ ਆ ਕੰਮ ਕਰਨ ਦਾ, ਕਿਸੇ ਦਾ ਕੋਈ ਆ ਕੰਮ ਕਰਨ ਦਾ, ਸੋ ਉਹ ਜਿਹੜੀ ਓਵਰਆਲ ਅਸੀਂ ਦੇਖਿਆ ਗਰਾਊਂਡ ਲੈਵਲ ਤੇ ਜਾ ਕੇ ਕਿ ਲੋਕ ਜਿਹੜੇ ਨੇ, ਤੁਸੀਂ ਆਪਣੇ ਨਾ ਮਤਲਬ ਆਲੇ ਦੁਆਲੇ ਦੇਖੋ ਜਾ ਕੇ ਕਿ ਉਹ ਕੰਮ ਕਰਦੇ ਨੇ, ਇੱਧਰ ਉਨ੍ਹਾਂ ਨੂੰ ਓਪਰਚੁਨਿਟੀ ਆ ਸਾਰਾ, ਮਤਲਬ ਖੇਤਾਂ ਵਿਚ ਵੀ ਆਪਣੇ ਉਹ ਕੰਮ ਨਹੀਂ ਕਰਦੇ, ਉਹਦੇ ਲਈ ਵੀ ਨੌਕਰ ਰੱਖੇ ਹੋਏ ਨੇ, ਇੱਥੋਂ ਤੱਕ ਕਿ ਹੁਣ ਘਰ ਭਰਤੀ, ਘਰ ਦਾ ਕੰਮ ਵੀ ਲੇਡੀਜ਼ ਨਹੀਂ ਕਰਦੀਆਂ, ਉਹਦੇ ਲਈ ਵੀ ਨੌਕਰ ਰੱਖੇ ਹੋਏ ਨੇ। ਦੱਸੋ ਬਈ ਹੁਣ ਮਤਲਬ ਜੇ ਫਿਰ ਬੰਦਾ ਫਿਰ ਅਸੀਂ ਸਾਡੇ ਵਰਗਾ ਕਵੇ ਬਈ ਇੰਡੀਆ ਦਾ ਪਿੱਛੇ ਨੂੰ ਜਾ ਰਿਹਾ, ਇੰਡੀਆ ਪਿੱਛੇ ਨੂੰ ਕਿੱਦਾਂ ਜਾ ਰਿਹਾ, ਅਸੀਂ ਇੱਥੇ ਮੇਡ ਜਾਂ ਨੌਕਰ ਅਫੋਰਡ ਨਹੀਂ ਕਰ ਸਕਦੇ, ਘਰ ਦੇ ਸਾਰੇ ਕੰਮ ਅਸੀਂ ਆਪ ਕਰਦੇ, ਚਾਹੇ ਜਿੰਨੇ ਮਰਜ਼ੀ ਪੁਰਾਣੇ ਹੋਈਏ, ਹੈਨਾ ਸਾਡੇ ਨਾਲੋਂ ਤਾਂ ਪੰਜਾਬ ਵਧੀਆ ਸਾਡੇ ਨਾਲੋਂ ਤਾਂ ਉਹ ਵਧੀਆ
ਮੈਂ ਜਿਸ ਵੇਲੇ ਅਸੀਂ ਪੰਜਾਬ ਨੂੰ ਜਾਂਦੇ ਆ ਜਾਂ ਆਪਣੇ ਸਾਡੇ ਦਿੱਲੀ ਰਿਸ਼ਤੇਦਾਰ ਉਹਨਾਂ ਕੋਲ ਜਾਂਦੇ ਆ ਤੇ ਅਸੀਂ ਦੇਖਦੇ ਆ ਕਿ ਸਵੇਰ ਨੂੰ ਜਿਹੜੀ ਭਾਂਡੇ ਮਾਂਜਣ ਵਾਲੀ ਉਹ ਅਲੱਗ ਆਉਂਦੀ ਆ, ਰੋਟੀ ਪਕਾਉਣ ਵਾਲੀ ਅਲੱਗ ਆਉਂਦੀ ਆ, ਝਾੜੂ ਦੇਣ ਵਾਲੀ ਅਲੱਗ ਆਉਂਦੀ, ਤਿੰਨ ਚਾਰ ਨੌਕਰ ਸਾਰੇ ਦਿਨ ਵਿਚ ਆਉਂਦੇ ਆ। ਮੈਨੂੰ ਲੱਗਦਾ ਜਿਹੜੀਆਂ ਜਨਾਨੀਆਂ ਆ ਉਹ ਘਰ ਵਿਚ ਕੀ ਕਰਦੀਆਂ, ਉਹ ਘਰ ਵਿਚ ਵਟਸਐਪ ਤੇ ਜਾਂ ਫੇਸਬੁੱਕ ਤੇ ਜਾਂ ਟੀਵੀ ਤੇ ਇਹੀ ਦੇਖਦੀਆਂ ਬਸ, ਬਾਕੀ ਤਿੰਨ ਚਾਰ ਨੌਕਰ ਆ ਕੇ ਤੁਹਾਡਾ ਕੰਮ ਕਰਦੇ ਆ ਐਵਰੀ ਸਿੰਗਲ ਡੇ। ਜੇ ਤੁਸੀਂ ਤਿੰਨ ਚਾਰ ਨੌਕਰ ਅਫੋਰਡ ਕਰ ਸਕਦੇ ਐਜ਼ ਏ ਮਿਡਲ ਕਲਾਸ ਤਾਂ ਕੰਟਰੀ ਤੁਹਾਡਾ ਪਿੱਛੇ ਕਿੱਦਾਂ ਜਾ ਰਿਹਾ? ਜਿੱਦਾਂ ਤੁਸੀਂ ਠੀਕ ਹੀ ਕਿਹਾ ਕਿ ਕੰਟਰੀ ਤੁਹਾਡਾ
ਕੰਟਰੀ ਤਾਂ ਨੀ ਪਿੱਛੇ ਜਾ ਰਿਹਾ। ਆਸਟ੍ਰੇਲੀਆ ਦੇ ਵਿਚ ਅਸੀਂ ਇਹਦਾ ਮਤਲਬ ਮਿਡਲ ਕਲਾਸ ਤੋਂ ਵੀ ਹੇਠਾਂ ਜਿਹੜੇ ਅਫੋਰਡ ਨਹੀਂ ਕਰ ਸਕਦੇ,
ਅਫੋਰਡ ਹੀ ਨਹੀਂ ਕਰ ਸਕਦੇ। ਨੌਕਰ ਨੂੰ ਤੁਸੀਂ ਘਾਹ ਕੱਟਣ ਰੱਖੇ ਨੇ, ਜੇ ਤੁਸੀਂ ਘਾਹ ਕੱਟਣ ਨਾਲ ਤੁਸੀਂ ਕਿਰਾਏ ਤੇ ਕਰਦੇ ਇੱਕ ਦਿਨ, ਉਹ ਪੰਜਾਹ ਤੋਂ ਲੈ ਕੇ $70 ਮੰਗਦਾ, $50 to $70 ਤੁਸੀਂ ਕਿੱਦਾਂ ਬਚਾ ਸਕਦੇ? ਤੁਹਾਡੀ ਜਿਹੜਾ ਗੁੱਡ ਪ੍ਰਪੋਰਸ਼ਨ ਆਫ ਇਨਕਮ ਆ ਉਹ ਤਾਂ ਤੁਹਾਨੂੰ ਘਾਹ ਕੱਟਣ ਵਾਲਾ ਲੈ ਗਿਆ। ਅਗਰ ਤੁਸੀਂ ਰੋਟੀ ਪਕਾਉਣ ਵਾਲੀ ਸੱਦ ਲਈ ਤਾਂ ਉਹ $150 ਉਹ ਲੈ ਜਾਊਗੀ ਇੱਕ ਦਿਨ ਦਾ, ਤਾਂ ਤੁਹਾਡੇ ਕੋਲ ਕੀ ਬਚਣਾ? ਕੁਛ ਵੀ ਨੀ ਬਚਣਾ। ਤੇ ਇਹ ਇਹ ਮਤਲਬ ਇੱਕ ਸਾਡੀ ਸੋਚ ਬਣ ਚੁੱਕੀ ਆ ਜਿਹੜੀ ਕਿ ਭਾਰਤ ਪਿੱਛਾ ਨੂੰ ਜਾ ਰਿਹਾ। ਹੁਣ 1960 ਦੀ ਐਗਜ਼ਾਮਪਲ ਲਓ, ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ, ਤੁਸੀਂ ਤੁਹਾਡਾ ਜਨਮ ਵੀ ਨਹੀਂ ਉਦੋਂ ਹੋਇਆ ਸੀ, ਅਸੀਂ ਕਦੇ ਇਹ ਕਲਪਨਾ ਵੀ ਨਹੀਂ ਸੁਣਦੇ ਹੁੰਦੇ ਸੀ ਕਿ ਫਰਾਂਸ ਦੇ ਵਿਚ ਨਾ ਜਿਹੜੇ ਲੋਕ ਆ ਉਹ ਕੋਕ ਪੀਂਦੇ ਆ, ਉਹ ਰੋਟੀ ਦੇ ਨਾਲ ਪਾਣੀ ਨੀ ਪੀਂਦੇ, ਉਹ ਕੋਕ ਪੀਂਦੇ ਆ। ਉੱਥੇ ਜਿਹੜਾ ਫਰਾਂਸ ਦੇ ਵਿਚ, ਯੂਰਪ ਦੇ ਵਿਚ, ਇੰਗਲੈਂਡ ਦੇ ਵਿਚ ਇੱਕ ਟੀਚਰ ਵੀ ਜਿਹੜਾ ਆ ਉਹ ਨਾ ਕਾਰ ਦੇ ਵਿਚ ਸਕੂਲ ਨੂੰ ਪੜ੍ਹਾਉਣ ਜਾਂਦਾ, ਇੱਕ ਮਜ਼ਦੂਰ ਵੀ ਜਿਹੜਾ ਨਾ ਉਹ ਵੀ ਕਾਰ ਦੇ ਵਿਚ ਮੋਟਰ ਬਾਈਕ ਤੇ ਆਪਣੇ ਕੰਮ ਕਰਨ ਜਾਂਦਾ। ਹੁਣ ਪੰਜਾਬ ਦੇ ਵਿਚ ਦੇਖ ਲਓ, ਹਿੰਦੁਸਤਾਨ ਦੇ ਵਿਚ ਦੇਖ ਲਓ, ਜਿਹੜੇ ਟੀਚਰ ਆ ਮਰਸਿਡੀਜ਼ ਗੱਡੀਆਂ ਉਹਨਾਂ ਦੇ ਕੋਲ ਆ, ਆਡੀਆਂ ਲਈ ਘੁੰਮਦੇ ਆ, ਉਹ ਜਿਹੜੀ ਗੱਲਾਂ ਕਰਦੇ ਹੁੰਦੇ ਸੀ ਉਹ ਉੱਥੇ ਵਾਪਰਨ ਲੱਗ ਪਈਆਂ। ਈਵਨ ਜਿਹੜੇ ਛੋਟੇ ਛੋਟੇ ਬਿਜ਼ਨਸ ਪਰਸਨ ਆ, ਜਿੱਦਾਂ ਪਾਨ ਵਾਲਾ ਆ, ਈਵਨ ਛੋਟੀ ਛੋਟੀਆਂ ਦੁਕਾਨਾਂ ਆ, ਸਾਰਿਆਂ ਕੋਲ ਆਪਣੀਆਂ ਕਾਰਾਂ ਆ, ਫਸਟ ਕਲਾਸ ਫੈਸਿਲਿਟੀਜ਼ ਆ, ਏਅਰ ਕੰਡੀਸ਼ਨ ਰੂਮ ਆ, ਉਹਨਾਂ ਕੋਲ ਘਰ ਆ, ਸਾਰਾ ਸਭ ਕੁਛ ਹੈਗਾ ਆ। ਈਵਨ ਜਿਹੜਾ ਇੱਕ ਦਿਹਾੜੀ ਕਰਨ ਵਾਲਾ ਵੀ ਉਹ ਵੀ ਮੇਰੇ ਖਿਆਲ ਵਿਚ ਸਕੂਟਰ ਤੇ ਜਾਂਦਾ ਹੋਊਗਾ ਕੰਮ ਤੇ, ਸਾਈਕਲ ਨੀ ਯੂਜ ਕਰਦਾ ਹੋਊਗਾ। ਇਹ ਹੈ ਮਿਡਲ ਕਲਾਸ ਦੀ ਐਕਸਟੈਂਸ਼ਨ।
ਨਹੀਂ ਨਹੀਂ, ਮਿਡਲ ਕਲਾਸ ਦੇ ਮਿਡਲ ਕਲਾਸ ਦੇ ਬਾਰੇ ਪ੍ਰਦੀਪ ਤੂਰ ਹੱਸ ਰਹੇ ਨੇ, ਕਹਿੰਦੇ ਬਹੁਤ ਵਧੀਆ ਵਿਚਾਰ ਚੱਲ ਰਿਹਾ ਅਮਰੀਕਾ ਤੋਂ, ਮਿਡਲ ਕਲਾਸ ਬਾਰੇ ਹੱਸ ਰਹੇ ਨੇ। ਉਹ ਮਿਡਲ ਕਲਾਸ ਦਾ ਅਮਰੀਕ ਜੀ, ਮੈਂ ਤੁਹਾਨੂੰ ਦੱਸਾਂ, ਅਸੀਂ ਤਾਂ ਲੋਅਰ ਕਲਾਸ ਚ ਹੀ ਆਉਂਦੇ ਹਾਂ, ਆਸਟ੍ਰੇਲੀਆ, ਅਮਰੀਕਾ, ਹੁਣ ਫਰੈਜ਼ਨੋ ਤੋਂ, ਕੈਲੀਫੋਰਨੀਆ ਤੋਂ ਆ ਇਹ। ਹੁਣ ਜੇ ਮਤਲਬ ਦੇਖੋ ਆਪਾਂ ਕੰਪੇਅਰ ਕਰ ਲਈਏ ਨਾ, ਅਸੀਂ ਵਿਦੇਸ਼ਾਂ ਦੇ ਨਾਲ ਹੁਣ ਆਪਣੇ ਪੰਜਾਬ ਦੇ ਆਪਣੇ ਰਿਸ਼ਤੇਦਾਰਾਂ ਦੀ ਲਾਈਫ ਸਟਾਈਲ ਕੰਪੇਅਰ ਕਰ ਲਈਏ ਨਾ, ਤਾਂ ਤੁਹਾਨੂੰ ਇਉਂ ਲੱਗੇਗਾ ਕਿ ਅਸੀਂ ਲੋਅਰ ਕਲਾਸ ਹੈ ਤੇ ਉਹ ਮਿਡਲ ਕਲਾਸ ਹੈ। ਠੀਕ ਹੈ ਨਾ, ਆਪਾਂ ਅੰਬਾਨੀਆਂ ਬੋਨੀਆਂ ਦੀ ਗੱਲ, ਅਪਰ ਮਿਡਲ ਕਲਾਸ ਹੈ ਜਿਨ੍ਹਾਂ ਦੇ ਚਾਰ ਚਾਰ ਨੌਕਰ ਨੇ, ਤੇ ਅਸੀਂ ਹੈਗੇ ਲੋਅਰ ਕਲਾਸ ਜਿਹੜੇ ਵਿਚਾਰੇ ਇੱਥੇ ਵਿਦੇਸ਼ਾਂ ਦੇ ਵਿਚ ਟਰੱਕ ਚਲਾ ਰਹੇ ਆ, ਖੇਤੀ ਕਰ ਰਹੇ ਆ, ਹਨਾ ਹੋਰ ਮਤਲਬ ਬੱਸਾਂ ਚਲਾ ਰਹੇ ਆ, ਮਤਲਬ ਅਸੀਂ ਲੋਅਰ ਕਲਾਸ ਚ ਆ ਜਾਂਦੇ ਆ ਉਹਨਾਂ ਦੇ ਮੁਕਾਬਲੇ, ਤੇ ਫੇਰ ਅਸੀਂ ਮਤਲਬ ਆਪਾਂ ਨਜ਼ਰੀਆ
ਅਮਨਦੀਪ ਘਾਹ ਵੀ ਆਪ ਕੱਟਣਾ ਪੈਂਦਾ ਇੱਥੇ, ਕਾਰ ਵੀ ਆਪ ਧੋਣੀ ਪੈਂਦੀ ਇੱਥੇ, ਰੋਟੀ ਵੀ ਆਪ ਖਾਣੀ ਪੈਂਦੀ ਇੱਥੇ, ਤੇ ਅਸੀਂ ਰਾਜੇ ਹੋਏ ਜਾਂ ਉਹ ਰਾਜੇ ਹੋਏ,
ਆ ਫਿਰ ਬੈਕਵਰਡ ਕੌਣ ਹੋਇਆ, ਅਸੀਂ ਹੋਏ ਜਾਂ ਉਹ ਹੋਏ? ਦੇਖੋ
ਸੋਚ ਵਿਚਾਰਨ ਵਾਲੀ ਗੱਲ
ਜੀ, ਮੈਂ ਤਾਂ ਇੱਕ ਫੈਸਲਾ ਕੀਤਾ, ਮੇਰੇ ਦਿਲ ਵਾਲੀ ਗੱਲ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਕਿ ਜਾਂ ਤਾਂ ਮੈਂ ਸਾਰੀ ਉਮਰ ਲੋਅਰ ਕਲਾਸ ਹੀ ਰਹਾਂਗਾ, ਜਿਹੜਾ ਕਿ ਮੈਂ ਰਹਿਣਾ ਹੀ ਹੈ ਮੈਨੂੰ ਲੱਗਦਾ, ਮੇਰੇ ਭਾਗ ਹੈ ਨਹੀਂ ਇੰਨੇ, ਮੈਂ ਮਿਡਲ ਚ ਤਾਂ ਜਾਣਾ ਹੀ ਨਹੀਂ ਚਾਹੁੰਦਾ, ਮੈਂ ਤਾਂ ਹਾਈ ਕਲਾਸ ਚ ਫਿਰ ਜਾਣਾ ਚਾਹੁੰਦਾ ਹਾਂ। ਇਹਦਾ ਮੈਨੂੰ ਨੁਕਤਾ ਦੱਸੋ ਵੀ ਮੈਂ ਮਿਡਲ ਕਲਾਸ ਨੂੰ ਜੰਪ ਕਿੱਦਾਂ ਕਰ ਸਕਦਾ?
ਇਹਦੇ ਨੁਕਤੇ ਅਮਨਦੀਪ ਬਹੁਤ ਆ, ਇੱਕ ਵਾਰੀ ਨੀ ਅਸੀਂ ਹੁਣ ਗੱਲਾਂ ਕਰਦੇ ਆ, ਅਸੀਂ ਵਿਚਾਰ ਸਾਡੇ ਜਿਹੜੇ ਆ ਉਹ ਛੋਟੇ ਮੋਟੇ ਤਾਂ ਹੈ ਨੀ, ਅਸੀਂ ਸਾਡੇ ਵਿਚਾਰ ਜਿਹੜੇ ਹੁਣ ਇਹ ਆ ਵੀ ਜਿਹੜਾ ਨੌਰਥ ਕੋਰੀਆ ਨੇ ਅਮਰੀਕਾ ਦੇ ਅਮਰੀਕਾ ਨੂੰ ਕਿੱਦਾਂ ਸੁਧਾਰਨਾ, ਜਾਂ ਅਮਰੀਕਾ ਨੇ ਜਿਹੜੇ ਹਮਲੇ ਕੀਤੇ ਆ ਉਹਦਾ ਅਮਰੀਕਾ ਤੇ ਉਹਦਾ ਕੀ ਪ੍ਰਭਾਵ ਪਾਊਗਾ, ਜੇ ਤੁਹਾਡੀ ਸੋਚ ਹੀ ਉੱਥੇ ਚੱਲ ਗਈ ਤੇ ਆਪੇ ਤੁਸੀਂ ਚੱਲ ਗਏ ਉੱਪਰ ਨੂੰ ਨਾਲ ਡੋਨਲਡ ਟਰੰਪ ਦੇ ਨਾਲ ਚੱਲ ਗਏ
ਹਾਇਰ ਕਲਾਸ। ਮੈਨੂੰ ਚੇਤਾ ਆ ਗਿਆ, ਮੈਂ ਬਣ ਜਾਂਦਾ ਕਦੇ ਕਦੇ ਸਾਲ ਚ ਇੱਕ ਵਾਰੀ ਹਾਇਰ ਕਲਾਸ ਬਣ ਜਾਂਦਾ, ਹਾਇਰ ਸਟੱਡੀ ਵੀ ਕਰਦਾ। ਅਸੀਂ ਜਾ ਰਹੇ ਸੀਗੇ ਜੀ ਕੈਨੇਡਾ, ਮੈਂ ਤੇ ਮਿੰਟੂ ਭਾਜੀ ਬ੍ਰਿਸਬੇਨ ਤੋਂ ਚੜੇ ਇੱਦਾਂ ਸੀਗਾ, ਮਿੰਟੂ ਭਾਜੀ ਦਾ ਉੱਥੋਂ ਆ ਗਏ ਐਡਲੇਡ ਤੋਂ ਜਹਾਜ਼ ਫੜ ਕੇ ਸਵੇਰ ਨੂੰ, ਠੀਕ ਹੈ ਅਰਲੀ, ਤੇ ਉਹ ਉੱਥੇ ਵੀ ਸੁੱਤੇ ਆਏ ਤੇ ਇੱਥੇ ਵੀ ਚੱਲ ਆਪਾਂ 10-10:30 ਵਜੇ ਜਹਾਜ਼ ਚ, ਨਹੀਂ ਰਾਤ ਦੀ ਗੱਲ ਹੈ, ਤੇ ਮੈਂ ਇਧਰੋਂ ਵੀ ਡਰਾਈਵ ਕਰਕੇ ਗਿਆ ਸੀ 7-8 ਘੰਟੇ ਹਨਾ, ਤੇ ਖੱਜਲ ਹੋ ਗਿਆ ਡਰਾਈਵ ਕਰਕੇ। ਆ ਲੋਅਰ ਕਲਾਸ ਵਾਲੇ ਆਪ ਹੀ ਕਰਨਾ ਪੈਂਦਾ, ਸਾਡੇ ਕਿਹੜੇ ਇੱਥੇ ਡਰਾਈਵਰ ਰੱਖੇ ਹੋ ਅਸੀਂ। ਚਲੋ ਆਪਾਂ ਜਹਾਜ਼ ਚ ਬਹਿ ਗਏ, ਮੈਂ ਕਿਤਾਬ ਲੈ ਗਿਆ ਸੀ ਨਾਲ ਹਨਾ, ਤੇ ਮੈਨੂੰ ਨੀਂਦ ਨਾ ਆਵੇ ਤੇ ਮੈਂ ਕਿਤਾਬ ਪੜਨ ਲੱਗ ਗਿਆ। ਤੇ ਚਲੋ ਉਧਰ ਜਹਾਜ਼ ਚ ਇੱਦਾਂ ਹੁੰਦਾ ਵੀ ਕੋਈ ਡਿਸਟਰਬੈਂਸ ਨੀ ਹੁੰਦੀ, ਤੁਹਾਨੂੰ ਖਾਣਾ ਪੀਣਾ ਵੀ ਆਪਣੇ ਆਪ ਆਈ ਜਾਂਦਾ ਆ, ਬੈਠਿਆਂ ਨੂੰ ਬੈਲਟ ਲਾਈ ਹੁੰਦੀ ਆ, ਉਹ ਕਹੀ ਜਾਂਦੇ ਨਾ ਨਾ ਬੈਠੋ ਤੁਸੀਂ, ਬੈਲਟ ਲਾ ਕੇ ਬੈਠੋ, ਉੱਠਣਾ ਨੀ ਤੁਸੀਂ, ਬਸ ਬੈਠੋ, ਅਸੀਂ ਤੁਹਾਡੀ ਪੂਰੀ ਸੇਵਾ ਕਰਦੇ ਆ ਹਨਾ। ਸੋ ਇੱਕ ਮਾਹੌਲ ਜਿਹਾ ਬਣ ਜਾਂਦਾ ਵੀ ਜਿਦਾਂ ਹੁਣ ਘਰ ਕਿਤਾਬ ਪੜਨ ਲੱਗ ਪਓ ਤਾਂ ਘਰ ਦੇ ਆਵਾਜ਼ਾਂ ਮਾਰੀ ਜਾਂਦੇ ਆ, ਕਿਉਂਕਿ ਅਸੀਂ ਲੋਅਰ ਕਲਾਸ ਫੈਮਿਲੀ ਨੂੰ ਬਿਲੋਂਗ ਕਰਦੇ ਆ, ਘਰ ਦੇ ਕਰੀ ਜਾਂਦੇ, ਉਹ ਅਮੀਰਾਂ ਵਾਲੇ ਸ਼ੌਂਕ ਪਾਲੇ, ਉਹ ਇਹ ਕਿਤਾਬਾਂ ਪੜੀ ਜਾਂਦੇ, ਉਹ ਕੰਮ ਕਿਨ ਕਰਨਾ, ਬਾਹਰ ਘਾਹ ਕੱਟਣ ਵਾਲਾ ਫਲਾਨਾ, ਪੜਨੇ ਨੀ ਦਿੰਦੇ। ਉਹ ਜਹਾਜ਼ ਚ ਇੱਕ ਫੀਲਿੰਗ ਹੁੰਦੀ ਆ ਵੀ ਉਹ ਉੱਥੇ ਇੱਦਾਂ ਲੱਗਦਾ ਵੀ ਤੁਸੀਂ ਹਾਇਰ ਕਲਾਸ ਚ ਆ ਗਏ ਆ, ਤੇ ਉਹ ਹੁੰਦਾ ਵੀ ਆ, 10,000 ਮੀਟਰ ਤੇ ਤੁਸੀਂ ਉੱਡ ਰਹੇ ਹੁੰਦੇ ਤਾਂ ਹਾਇਰ ਹੀ ਹੁੰਦੇ ਆ। ਤੇ ਮਿੰਟੂ ਭਾਜੀ ਸੌ ਗਏ ਜੀ ਐਨ ਪੂਰੀ ਤਰ੍ਹਾਂ, ਪੂਰੀ ਤਰ੍ਹਾਂ ਨੀ ਬੁਰੀ ਤਰ੍ਹਾਂ ਸੌ ਗਏ, ਬੁਰੀ ਤਰ੍ਹਾਂ ਹੀ ਸੌ ਗਏ ਉਹ। ਤੇ ਮੈਂ ਪੜੀ ਜਾਵਾਂ ਪੜੀ ਜਾਵਾਂ, ਭਾਜੀ 2-3 ਘੰਟੇ ਬਾਅਦ ਉੱਠੇ, ਉਹ ਤੁਸੀਂ ਸਿੱਧੂ ਸਾਹਿਬ ਕਿਤਾਬ ਹੀ ਪੜੀ ਜਾਂਦੇ, ਕਿਹੜੀ ਪੜਦੇ? ਮੈਂ ਕਿਹਾ ਮੈਂ ਹਾਇਰ ਸਟੱਡੀ ਕਰ ਰਿਹਾ, ਕਿਹੜੀ ਹਾਇਰ ਸਟੱਡੀ ਕਰ, ਮੈਂ ਕਿਹਾ ਮਤਲਬ ਮੈਂ ਕਿਤਾਬ ਪੜ ਰਿਹਾ, ਮੈਂ ਮਤਲਬ ਹਾਇਰ ਆ, 10,000 ਕਿਲੋਮੀਟਰ ਮੈਂ ਧਰਤੀ ਤੋਂ ਉੱਤੇ ਉੱਠ ਕੇ ਹਾਇਰ ਐਜੂਕੇਸ਼ਨ ਲੈ ਰਿਹਾ, ਤੁਸੀਂ ਮੈਨੂੰ ਲੈ ਲੈਣ ਦੇ ਮਜ਼ੇ ਦਾ ਮੈਨੂੰ ਮੌਕਾ ਮਿਲਿਆ। ਸੋ ਅਸੀਂ ਸਾਲ ਦੇ ਵਿਚ ਇਕ ਅੱਧੀ ਵਾਰੀ ਕੁਛ ਘੰਟਿਆਂ ਵਾਸਤੇ ਹਾਇਰ ਕਲਾਸ ਬਣ ਜਾਈਦਾ, ਤੇ ਪਰ ਹਾਇਰ ਦੇ ਵਿਚ ਵੀ ਆਪਾਂ ਇਕਾਨਮੀ ਚ ਬੈਠੀ ਦਾ, ਆਮ ਲੋਕਾਂ ਚ ਬੈਠੀ ਦਾ, ਬਿਜਨਸ ਕਲਾਸ ਚ ਨੀ ਬੈਠੀ ਦਾ। ਚਲੋ ਅਮਰੀਕ ਜੀ,
ਰਮਨਦੀਪ ਨਾ ਇੱਕ ਮਾਈ ਹੈ ਨਾ, ਜਿਦਾ ਭਾਂਡੇ ਮਾਂਜਣ ਵਾਲੀ ਕਿਸੇ ਦੇ ਘਰ ਨੀ ਆਈ, ਤੇ ਇੱਕ ਦਿਨ ਆਈ ਨੀ ਉਹ ਭਾਂਡੇ ਮਾਂਜਣ ਵਾਲੀ, ਤੇ ਉਹਨੂੰ ਮਾਲਕ ਨੂੰ ਕਹਿੰਦੀ ਵੀ ਤੂੰ ਆਈ ਨੀ ਸਵੇਰੇ, ਤੇ ਤੂੰ ਆਈ ਨੀ ਸਵੇਰੇ, ਭਾਂਡੇ ਕਿਹਨੇ ਮਾਂਜਣੇ ਸੀ? ਉਹ ਜੀ ਨਿਕਰਾਣੀ ਸੀ ਨਾ, ਉਹ ਕਹਿੰਦੀ ਮੇਰੀ ਰੋਟੀ ਪਕਾਉਣ ਵਾਲੀ ਨੀ ਸਵੇਰੇ ਆਈ, ਤਾਂ ਨੀ ਮੈਂ ਆ ਸਕੀ, ਮੈਨੂੰ ਆਪ ਪਕਾਣੀ ਪਈ।
ਅੱਛਾ, ਉਹਨੇ ਕਹਾਂ ਰੋਟੀ ਪਕਾਉਣ ਵਾਲੀ ਆਪ ਰੱਖੀ,
ਉਹਨੇ ਆਪ ਰੱਖੀ, ਉਹ ਹੈਗਾ ਉਨੀ ਮੈਂ ਮੋਹਰੇ ਰੱਖਿਆ।
ਠੀਕ ਆ, ਤਾਂ ਤੁਸੀਂ ਆਹ ਤਾਂ ਹਿੰਦੁਸਤਾਨ ਦੀ ਬੈਕਵਰਡਨੈਸ ਦਾ ਨਿਸ਼ਾਨੀ ਆ, ਤੁਸੀਂ ਤਾਂ ਜੀ ਚੱਤ ਕਰਾਤੀ ਆ। ਤੇ ਪ੍ਰਦੀਪ ਤੂੰ ਹੱਸ ਰਹੇ ਨੇ ਨਾਲੇ, ਕਹਿੰਦੇ ਹੱਡ ਬੀਤੀਆਂ ਸੁਣਾਈ ਜਾਓ। ਤੇ ਸਤਨਾਮ ਗਿੱਲ ਵੀ ਕਹਿ ਰਹੇ ਨੇ ਮੈਲਬਨ ਤੋਂ, ਕਹਿੰਦੇ ਹਾਈ ਕਲਾਸ ਲਈ ਬਾਬਾ ਬਣ ਜਾਓ ਜਾਂ ਮੰਤਰੀ ਬਣ ਜਾਓ। ਠੀਕ ਹੈ ਜੀ, ਹਾਂਜੀ,
ਸੋਚ ਵਿਚਾਰ ਕਰ ਰਹੇ
ਬਿਲਕੁਲ। ਗੌਰਵ ਸ਼ਰਮਾ ਕਹਿ ਰਹੇ ਨੇ ਕਿ ਤੁਹਾਨੂੰ ਹਾਈ ਕਲਾਸ ਮੈਂ ਬਣਾ ਦਿੰਦਾ ਜੀ, ਕਹਿੰਦੇ ਅਮਰੀਕ ਭਾਜੀ ਸਾਡੇ ਹਰਮਨ ਰੇਡੀਓ ਦੇ ਮਨਮੋਹਨ ਸਿੰਘ ਹੈ, ਕੌਣ ਵੀ ਨੀ। ਕਾਂਗਰਸ ਚ ਨਾ ਭਰਤੀ ਕਰੋ, ਸਾਡੇ ਬੀਜੇਪੀ ਦੇ ਨੇ, ਮੋਦੀ ਵਰਗੇ ਲੱਗਦੇ ਨੇ, ਮਨਮੋਹਨ ਸਿੰਘ ਵਰਗੇ ਨੀ ਲੱਗਦੇ। ਤੇ ਅਵਤਾਰ ਸਿੰਘ ਸੰਧੂ ਸਾਡੇ ਨਾਲ ਜੁੜੇ ਨੇ, ਉਹ ਵੀ ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ, ਗ੍ਰਿਫਤ ਏਰੀਏ ਦੇ ਵਿਚ 90 ਤੋਂ ਲੈ ਕੇ 100 ਮਿਲੀਮੀਟਰ ਮੀਂਹ ਪੈ ਚੁੱਕਾ, ਤੇ ਹਜੇ ਹੋਰ ਹੋਣ ਦੇ ਚਾਂਸ ਨੇ। ਪਕੌੜਿਆਂ ਦਾ ਪੂਰਾ ਵੈਦਰ ਬਣਿਆ ਹੋਇਆ, 11 ਵਜੇ ਪਕੌੜੇ ਬਣਨੇ ਬਣਾਉਣੇ ਆ ਅਸੀਂ, ਤੁਸੀਂ ਵੀ ਦੋਨੋਂ ਭਾਜੀ ਆ ਜਾਓ। ਦੇਖੋ ਜੀ ਮੀਂਹ ਪੈ ਰਿਹਾ ਤੇ ਪਕੌੜੇ ਤੁਸੀਂ ਮਾਣੋ ਆਨੰਦ, ਤੇ ਚਲੋ ਮੀਂਹ ਰੱਬ ਖੈਰ ਕਰੇ, ਜਿਆਦਾ ਨਾ ਪਵੇ, ਫਸਲਾਂ ਨੂੰ ਨੁਕਸਾਨ ਨਾ ਕਰੇ। ਕੁਲਦੀਪ ਸਿੰਘ ਬਲ ਜੀ ਸਤਿ ਸ੍ਰੀ ਅਕਾਲ, ਕਹਿੰਦੇ ਭਾਜੀ ਮੇਰੀ ਬੇਟੀ ਸ਼ੁਭਰੀਤ ਵੀ ਸਤਿ ਸ੍ਰੀ ਅਕਾਲ ਬੁਲਾਉਂਦੀ ਆ, ਸੁਣ ਰਹੀ ਆ। ਹਾਂਜੀ ਸ਼ੁਭਰੀਤ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਇੰਜੋਏ ਕਰ ਰਹੇ ਹੋ? ਤੇ ਚਲੋ ਮੈਂ ਅੰਗਰੇਜ਼ੀ ਬੋਲ ਲਈ, ਪਰ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਦਾ? ਕੋਈ ਨੀ, ਇੰਜੋਏ ਕਰੋ ਜੀ। ਜਗਤਾਰ ਗਿੱਲ ਭਾਜੀ ਹਾਂਗਕਾਂਗ ਤੋਂ ਸਾਡੇ ਨਾਲ ਜੁੜ ਗਏ ਨੇ, ਤੇ ਉਨ੍ਹਾਂ ਨੇ ਬਹੁਤ ਸੋਹਣੀ ਫੋਟੋ ਸ਼ਾਮਾਂ ਦੀ ਭੇਜੀ ਹੈ, ਹਾਂਗਕਾਂਗ ਦੀਆਂ ਤਸਵੀਰਾਂ, ਹਾਂਗਕਾਂਗ ਦੀਆਂ ਬਿਲਡਿੰਗਸ, ਸੜਕਾਂ ਦੀਆਂ ਪੱਟੀਆਂ, ਤੇ ਉਹਦੇ ਉੱਤੇ ਇੱਕ ਵਿਚਾਰ ਲਿਖਿਆ ਹੋਇਆ, ਇੱਕ ਸਹਾਇਤਾ ਲਈ ਵਧੀਆ ਹੱਥ, ਇੱਕ ਮੁਸਕਾਨ ਦਾ ਦਾਨ, ਇੱਕ ਮਿੱਠੀ ਜਿਹੀ ਹੈਲੋ ਕਿਸੇ ਇਨਸਾਨ ਦੇ ਵਿਗੜੇ ਤੇਵਰਾਂ ਨੂੰ ਬਦਲਣ ਦੀ ਸ਼ਕਤੀ ਰੱਖਦੇ ਨੇ। ਸ਼ੁਭ ਸਵੇਰ ਦੋਸਤੋ, ਬਹੁਤ ਖੂਬਸੂਰਤ ਵਿਚਾਰ, ਬਹੁਤ ਬਹੁਤ ਧੰਨਵਾਦ ਜੀ। ਰੁਪਿੰਦਰ ਗਿੱਲ ਨੇ ਫੋਟੋ ਭੇਜੀ ਹੈ ਮੈਲਬਨ ਮੀਂਹ ਪੈਂਦੇ ਦੀ, ਉਹ ਵੀ ਸ਼ੇਅਰ ਕਰਤੀ ਹੈ ਜੀ। ਰਣਜੋਤ ਸਿੰਘ ਹੁਣੀ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕੈਪਟਨ ਸਰਕਾਰ ਵੱਲੋਂ ਵਿਰੋਧੀ ਧਿਰ ਦੇ ਆਗੂਆਂ ਨੂੰ ਨਿਸ਼ਾਨੇ ਤੇ ਲੈਣਾ ਕਿੰਨਾ ਕੁ ਵਾਜਬ ਹੈ, ਆਪਣਾ ਕੰਮ ਕਰਨ ਦੀ ਬਜਾਏ। ਗੱਲ ਕਰਾਂਗੇ ਜੀ ਥੋੜੀ ਦੇਰ ਬਾਅਦ। ਤੇ ਚਾਲ ਹੁਣਾਂ ਨੇ ਇੱਕ ਫੋਟੋ ਭੇਜੀ ਹੈ, ਸੈਡ ਨਿਊਜ਼ ਸਾਂਝੀ ਕੀਤੀ ਹੈ ਕਿ ਇੱਕ ਮਾਂ ਤੇ ਉਸ ਦਾ ਜਵਾਨ ਮੁੰਡਾ ਕੱਲ ਦੁਰਾਹੇ ਲਾਗੇ ਐਕਸੀਡੈਂਟ ਦੀ ਲਪੇਟ ਦੇ ਵਿਚ ਆ ਕੇ ਮੌਤ ਹੋਈ ਆ ਉਹਨਾਂ ਦੀ, ਔਰ ਇਨ੍ਹਾਂ ਦੀ ਕਾਰ ਜਿਹੜੀ ਆ ਉਹ ਸੜਕ ਦੇ ਉੱਤੇ ਟਰੱਕ ਸਾਈਡ ਦੇ ਉੱਤੇ ਖੜਾ ਸੀ ਉਸ ਦੇ ਵਿਚ ਜਾ ਵੱਜੀ, ਤੇ ਕਹਿੰਦੇ ਕਿ ਨੋ ਵਨ ਕੇਅਰਸ ਅਬਾਊਟ ਰੋਡ ਸੇਫਟੀ। ਇਸ ਦੇ ਬਾਰੇ ਅਸੀਂ ਬਹੁਤ ਕਈ ਵਾਰੀ ਪਹਿਲਾਂ ਵੀ ਕਹਿ ਚੁੱਕੇ ਹਾਂ ਕਿ ਕਈ ਡਰਾਈਵਰ ਜਿਹੜੇ ਨੇ ਬਹੁਤ ਅੱਤ ਕਰਾਉਂਦੇ ਨੇ। ਉੱਥੇ ਤੁਹਾਨੂੰ ਪਤਾ ਹੈ ਕਿ ਸੜਕ ਦੇ ਕੰਢੇ ਜਿਹੜੀਆਂ ਪਾਰਕਿੰਗ ਰੂਲਸ ਨੇ ਕੋਈ ਖਾਸ ਨਹੀਂ ਹੈਗੇ, ਜਿਹੜਾ ਜਿੱਥੇ ਮਰਜ਼ੀ ਰੇਹੜੀ ਖੜੀ ਕਰ ਦਿੰਦਾ, ਬਲਦ ਬੰਨ ਦਿੰਦਾ ਸੜਕ ਦੇ ਵਿਚ, ਪਰ ਆਪਣੀ ਸੇਫਟੀ ਆਪ ਰੱਖਣ ਦੀ ਲੋੜ ਹੈ। ਸੋ ਅਮਰੀਕ ਜੀ, ਮੈਂ ਤਾਂ ਹਰ ਬੰਦੇ ਨੂੰ ਇਹੀ ਕਹਿੰਦਾ ਕਿ ਜਦੋਂ ਇੰਡੀਆ ਜਾਣ ਨਾ, ਉਹ ਜਿਹੜਾ ਆਪਣਾ ਡਰਾਈਵਰ ਹੈ ਬੜਾ ਸੋਚ ਸਮਝ ਕੇ ਚੁਣਨ, ਸਹਿਜ ਵਾਲਾ ਚੁਣਨ, ਨਠਾਉਣ ਵਾਲਾ, ਦੜਾਉਣ ਵਾਲਾ, ਗੱਡੀਆਂ ਕਾਓਬੋਏ ਨਾ ਚੁਣਨ। ਮਤਲਬ ਮੈਂ ਇਹੀ ਕਹਿੰਦਾ ਕਿ ਚਾਹੇ ਅੱਧਾ ਘੰਟਾ ਵੱਧ ਲੱਗ ਜਾਵੇ।
ਮੈਂ ਨਾ ਇੱਕ ਤੱਤ ਦੇ ਉੱਪਰ ਪਹੁੰਚਿਆ, ਇੱਕ ਸੈਕਟਰ ਦੇ ਵਿਚ ਪਹੁੰਚਿਆ ਇਸ ਵਾਰ ਜਾ ਕੇ ਇੰਡੀਆ ਦੇ ਵਿਚ, ਪੰਜਾਬ ਦੇ ਵਿਚ ਖਾਸ ਤੌਰ ਤੇ। ਮੈਂ ਸੋਚਿਆ ਕਿ ਜੇ ਤੁਸੀਂ ਜਲੰਧਰ ਤੋਂ ਚੰਡੀਗੜ੍ਹ ਜਾਣਾ ਆ, ਜਲੰਧਰ ਤੋਂ ਪਟਿਆਲੇ ਜਾਣਾ ਆ, ਜਲੰਧਰ ਤੋਂ ਹੋਰ ਕਿਤੇ, ਫੋਰ ਐਗਜ਼ਾਮਪਲ, ਤਾਂ ਸਾਨੂੰ ਕਾਰ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਅੱਜ ਕੱਲ ਕਾਫੀ ਫੈਸਿਲਿਟੀਜ਼ ਆ, ਏਅਰ ਕੰਡੀਸ਼ਨ ਬੱਸਾਂ ਚੱਲਦੀਆਂ, ਉਹ ਵੋਲਵੋ ਵਗੈਰਾ, ਉਹਨਾਂ ਵਿਚ ਬੈਠ ਕੇ ਲੰਬੇ ਸਫ਼ਰ ਉਹਨਾਂ ਵਿਚ ਕਰ ਲੈਣੇ ਚਾਹੀਦੇ ਆ, ਤੇ ਲੋਕਲ ਜਾ ਕੇ ਤੁਹਾਨੂੰ ਇੱਕ ਕਾਰ ਵਗੈਰਾ ਕਰ ਲੈਣੀ ਚਾਹੀਦੀ ਆ, ਉਹਦੇ ਨਾਲ ਤੁਹਾਨੂੰ ਸੇਫਟੀ ਕਾਫੀ ਮਿਲਦੀ ਹੈ। ਜੇ ਤੁਸੀਂ ਅਮਨਦੀਪ ਕਾਰ ਦੀ ਵਰਤੋਂ ਕਰਦੇ ਆ ਤਾਂ ਉਹਦੇ ਵਿਚ ਕਾਫੀ ਜੋਖਮ ਹੁੰਦਾ ਆ, ਕਿਉਂਕਿ ਡਰਾਈਵਰ ਜਿਹੜੇ ਬਹੁਤ ਰੈਸ਼ ਚਲਾਉਂਦੇ ਆ ਗੱਡੀਆਂ, ਤੇ ਉਹ ਸੇਫਟੀ ਤਾਂ ਬਿਲਕੁਲ ਹੁੰਦੀ ਨੀ, ਕੱਟ ਮਾਰੇ ਜਾਂਦੇ ਆ, ਸਾਈਡਾਂ ਨੀ ਦੇਖਦੇ, ਤੇ ਕੁਛ ਵੀ ਹੋ ਸਕਦਾ ਆ। ਤੇ ਪਬਲਿਕ ਟਰਾਂਸਪੋਰਟ ਨੂੰ ਅਗਰ ਤੁਸੀਂ ਅਪਣਾ ਲਓ ਪੰਜਾਬ ਦੇ ਵਿਚ ਜਾ ਕੇ, ਹਿੰਦੁਸਤਾਨ ਦੇ ਵਿਚ ਜਾ ਕੇ ਕੁਛ ਹੱਦ ਤੱਕ, ਤਾਂ ਤੁਸੀਂ ਜਿਹੜਾ ਜੋਖਮ ਆ, ਇੱਕ ਰਿਸਕ ਆ, ਉਹਦੀ ਮਾਤਰਾ ਜ਼ਰੂਰ ਘਟਾ ਸਕਦੇ ਆ, ਉਹਨੂੰ ਪੂਰੀ ਤਰ੍ਹਾਂ ਵਾਈਪ ਆਊਟ ਤਾਂ ਨਹੀਂ ਕਰ ਸਕਦੇ।
ਦੇਖੋ ਬਿਲਕੁਲ ਆਪਾਂ ਇਹ ਸਾਰੇ ਵਿਚਾਰ ਕਰਨੇ ਨੇ, ਤੇ ਨਵੀਂ ਪੱਡਾ ਜੀ ਤੁਹਾਡਾ ਮੈਸੇਜ ਵੀ ਪੜ੍ਹਦੇ ਆ। ਗੱਲ ਇਹ ਹੈ ਕਿ ਅੱਜ ਇਲੈਕਸ਼ਨ ਵੀ ਹੋ ਰਹੀ ਹੈ ਸਾਡੇ ਗੁਆਂਢ ਵਾਲੇ ਹਲਕੇ ਦੇ ਵਿਚ, ਬਾਰਨਵੀ ਜੋਇਸ ਡਿਪਟੀ ਪ੍ਰਾਈਮ ਮਿਨਿਸਟਰ ਆਸਟ੍ਰੇਲੀਆ ਦਾ, ਸਾਡਾ ਐਗਰੀਕਲਚਰ ਮਿਨਿਸਟਰ ਹੈ, ਉੱਥੇ ਬਾਈ ਇਲੈਕਸ਼ਨ ਹੋ ਰਹੀ ਹੈ, ਉਹਦੀ ਗੱਲ ਕਰਾਂਗੇ। ਹੋਰ ਬਹੁਤ ਸਾਰੇ ਮਸਲੇ ਨੇ ਜਿਹੜੇ ਆਪਾਂ ਤੁਹਾਡੇ ਨਾਲ ਡਿਸਕਸ ਕਰਨੇ ਆ। ਇੱਕ ਅਮਰੀਕ ਜੀ ਹੋਰ ਬਹੁਤ ਇੰਟਰਸਟਿੰਗ ਗੱਲ ਸ਼ੇਅਰ ਕਰਨੀ ਹੈ ਮੂਰਖਾਂ ਦੇ ਸਬੰਧ ਵਿਚ, ਪਰ ਪਹਿਲਾਂ ਆਪਾਂ ਹੁਣ ਇੱਕ ਗੀਤ ਸੁਣ ਲੈਂਦੇ ਆ, ਫਰਮੈਸ਼ ਵੀ ਆਈ ਹੈ, ਗੀਤ ਵੀ ਬਹੁਤ ਸੋਹਣਾ ਆ, ਪੰਜਾਬ 24 ਕੈਰਟ ਐਲਬਮ ਦੇ ਵਿਚੋਂ ਹਰਜੀਤ ਹਰਮਨ ਦੀ ਆਵਾਜ਼ ਦੇ ਵਿਚ, ਤੇ ਉਸ ਤੋਂ ਬਾਅਦ ਫਿਰ ਆਪਾਂ ਤੁਹਾਡੇ ਨਾਲ ਜੁੜਦੇ ਆ, ਦਿਲ ਵਾਲੀਆਂ ਗੱਲਾਂ ਸਾਂਝੀਆਂ ਕਰਦੇ ਆ। ਤੁਸੀਂ ਆਪਣੇ ਦਿਲ ਵਾਲੀਆਂ ਗੱਲਾਂ ਦੀ ਸਾਂਝ ਪਾਓ ਈਮੇਲ ਦੇ ਜ਼ਰੀਏ ਜਾਂ ਟੈਲੀਗ੍ਰਾਮ ਦੇ ਜ਼ਰੀਏ। ਸੁਣ ਰਹੇ ਹੋ ਹਰਮਨ ਰੇਡੀਓ।
ਮਾਈਗ੍ਰੇਸ਼ਨ ਹਰ ਤਰ੍ਹਾਂ ਦੇ ਸਟੂਡੈਂਟ ਵੀਜ਼ਾ TRPR ਇੰਪਲੋਇਰ ਨੋਮੀਨੇਸ਼ਨ 457 RSMS ਅਤੇ ਤਾਜ਼ੀਆਂ ਤਬਦੀਲੀਆਂ ਲਈ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਨੇ ਗਗਨਦੀਪ ਸ਼ਰਮਾ ਮਾਈਗ੍ਰੇਸ਼ਨ ਕੰਸਲਟੈਂਟ ਮਾਰਾ ਏਜੰਟ ਨੰਬਰ 1575771 ਜਿਨ੍ਹਾਂ ਨੂੰ ਭਾਰਤੀਆਂ ਵੱਲੋਂ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦੀ ਖਾਸ ਜਾਣਕਾਰੀ ਹੈ ਇਹਨਾਂ ਦਾ ਮੁੱਖ ਦਫ਼ਤਰ ਕੈਨਬਰਾ ਦੇ ਵਿਚ ਤੇ ਦੂਜਾ ਦਫ਼ਤਰ ਲੁਧਿਆਣਾ ਇੰਡੀਆ ਦੇ ਵਿਚ ਮੌਜੂਦ ਹੈ ਜੀ ਵਾਜਿਬ ਕੀਮਤ ਦੇ ਉੱਪਰ ਕਲੀਅਰ ਤੇ ਆਨੈਸਟ ਸਲਾਹ ਦਿੰਦੇ ਨੇ ਜੀ ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 0404185755 ਯਾਨੀ ਕਿ 0444-1855 ਤੁਸੀਂ ਈਮੇਲ ਵੀ ਕਰ ਸਕਦੇ ਹੋ galaxymigration@gmail.com ਤੇ ਜਾਂ ਫਿਰ gmigration.com.au ਦੇ ਉੱਪਰ
ਰੋਟੀ ਹਜ਼ਮ ਨਹੀਂ ਹੁੰਦੀ ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-56
10 ਤੋਂ 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Tuhada ghar nahi ban sakda kade kide makodiyan da adda. Je utthe pest control karan aunge, bug buster wale nav padda. ਜੀ ਹਾਂ ਨਵ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲੋ 0466-96-84-36 ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au ਜੀ ਹਾਂ ਬਗਬਸਟਰ ਵਾਲੇ ਨਵ ਪੱਡਾ ਤੁਹਾਡੀ ਮਦਦ ਕਰ ਸਕਦੇ ਆ ਵੇਖ ਲੋ ਮੇਰੀਆਂ ਸਹੇਲੀਆਂ ਵੀ ਮੇਣਾ ਮਾਰ ਜਾਂਦੀਆਂ ਹੁਣ ਤਾਂ ਮੈਨੂੰ ਤੁਹਾਡੇ ਵੱਲ ਦੇਖ ਕੇ ਕਹਿੰਦੀਆਂ ਆਖੇ ਤੇਰੇ ਘਰ ਵਾਲੇ ਦਾ ਸਿਰ ਤੇ ਮੱਥਾ ਇੱਕ ਹੋ ਗਏ
ਉਹ ਕਿਉਂ ਘਬਰਾਉਣੀ ਏ ਭਾਗਵਾਨੇ ਇਹਦਾ ਵੀ ਉਪਾਅ ਲੱਭ ਲਿਆ ਮੈਂ ਗਰਗ ਕਲੀਨਿਕ ਬਠਿੰਡੇ ਵਾਲੇ ਗੰਜੇਪਣ ਤੋਂ ਛੁਟਕਾਰਾ ਦਵਾਉਂਦੇ ਨੇ ਆਪਣਾ ਜਿਹੜਾ ਹਰਮਨ ਰੇਡੀਓ ਦਾ ਪ੍ਰੈਜੈਂਟਰ ਆ ਨਾ ਉਹ ਵੀ ਵਾਲ ਉੱਥੇ ਲਵਾ ਕੇ ਆਇਆ
ਅੱਛਾ
ਮੈਂ ਵੀ ਹੁਣ ਟਿਕਟ ਕਰਾ ਕੇ ਜਾ ਰਿਹਾ ਇੰਡੀਆ ਵਾਲ ਲਵਾ ਕੇ ਆਉਂਗਾ ਆ ਵੇਖ ਲੈ ਪਤਾ
ਤੁਸੀਂ ਵੀ ਪਤਾ ਨੋਟ ਕਰੋ ਡਾਕਟਰ ਦੁਆਕਰ ਗਰਗ ਦਾ ਗਰਗ ਹੇਅਰ ਟ੍ਰਾਂਸਪਲੈਂਟ ਕਲੀਨਿਕ ਬਠਿੰਡਾ ਵਟਸਐਪ ਜਾਂ ਫੋਨ ਨੰਬਰ 9814820590 ਨਾਮਦੇਵ ਰੋਡ ਆਪੋਜ਼ਿਟ ਸਟਰੀਟ ਨੰਬਰ 8 ਸਿੰਘਾ ਨਿਊਰੋ ਹਸਪੀਟਲ ਬਠਿੰਡਾ
ਜਿਹੜੀਆਂ ਸਹੇਲੀਆਂ ਤੇਰੀਆਂ ਤੈਨੂੰ ਮਿਹਣੇ ਮਾਰਦੀਆਂ ਨੇ ਨਾ ਜਦੋਂ ਮੈਂ ਬਾਲ ਲਵਾ ਕੇ ਆਇਆ ਤੇਰੇ ਇਹ ਗੀਤ ਗਾਇਆ ਕਰਨਗੀਆਂ
ਨਾਨਕ ਬੇਕਰੀ ਡੈਂਡੀ ਨੋਂਗ ਮੈਲਬਰਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ ਸ਼ੁੱਧ ਵੈਜੀਟੇਰੀਅਨ ਕੇਕ ਪੇਸਟਰੀ ਕੁਲਚੇ ਛੋਲੇ ਪਕੌੜੇ ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ ਕਲੇਟਨ ਕ੍ਰੈਨਬੋਰਨ ਬੈਰਿਕ ਜਾਂ ਸਪਰਿੰਗ ਵੇਲ ਵਾਲੇ ਜ਼ਰੂਰ ਦਰਸ਼ਨ ਦੇਣ ਪਤਾ ਹੈ 76 ਹੈਮਿੰਗ ਸਟਰੀਟ ਡੈਂਡੀ ਨੋਂਗ ਫੋਨ 0425-888-856
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ ਲੌਗ ਬੁੱਕ ਸਰਵਿਸ ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ ਮੋਬਾਈਲ ਨੰਬਰ 0412-292-308 ਉੱਤੇ ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ ਏਅਰ ਕੰਡੀਸ਼ਨਰ ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਵਜੇ ਤੋਂ ਸ਼ਾਮ 7:30 ਵਜੇ ਤੱਕ ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ ਬਰੂਕਾ ਬ੍ਰਿਸਬੇਨ ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ ਮੋਬਾਈਲ ਨੰਬਰ 04122922308
CD batteries now trading as DMB motor repairs
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ ਜਿਵੇਂ ਕਿ ਆਟੋ ਇਲੈਕਟ੍ਰੀਕਲ ਮਕੈਨਿਕਲ ਏਅਰ ਕੰਡੀਸ਼ਨਿੰਗ LPG ਰਿਪੇਅਰ ਤੇ ਇੰਸਟਾਲੇਸ਼ਨ
ਇਸ ਤੋਂ ਇਲਾਵਾ ਪਿੰਕ ਸਲਿਪ ਬਲੂ ਸਲਿਪ ਵੀਲ ਬੈਲੈਂਸਿੰਗ ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ
CD batteries ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲਾਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ
CD batteries ਹਫਤੇ ਦੇ 6 ਦਿਨ ਉਪਲਬਧ ਨੇ
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ ਮੋਬਾਈਲ ਨੰਬਰ 04346413274
04346413274
ਪਤਾ ਵੀ ਨੋਟ ਕਰ ਲਓ 4/14 ਤੇ 5/14 ਸਟੀਲ ਸਟ੍ਰੀਟ ਬਲੈਕ ਟਾਊਨ ਸਿਡਨੀ
CD batteries
ਰਿਸਵੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਐਮਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514100
ਹਾਂ ਬਾਈ ਕਿੱਦਾਂ ਤੂੰ ਇੰਨਾ ਪਤਲਾ ਕਿਵੇਂ ਹੋ ਗਿਆ
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ
ਬੜਾ ਫਾਇਦਾ ਹੋਇਆ ਬਾਈ ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ ਘਰਾੜੇ ਵੱਜਦੇ ਰਹਿੰਦੇ ਸੀ ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ 60 ਕਿਲੋ ਭਾਰ ਵੀ ਘਟ ਗਿਆ ਮੇਰਾ ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ
ਕਮਾਲ ਹੈ ਇੰਨਾ ਭਾਰ ਘਟ ਗਿਆ ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ
ਨਾ ਬਾਈ ਨਾ ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਆ
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾਂ ਹਸਪਤਾਲ ਹੈ ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ ਕੁਲਾਰ ਹਸਪਤਾਲ GT ਰੋਡ ਬੀਜਾ ਨੇੜੇ ਖੰਨਾ ਪੰਜਾਬ ਇੰਡੀਆ ਸੰਪਰਕ ਨੰਬਰ 9878090001 98780090001 ਵੈਬਸਾਈਟ ਵਿਜ਼ਿਟ ਕਰੋ kularhospital.com
ਨਾ ਕੀ ਗੱਲ ਭਾਜੀ ਇੰਨਾ ਵੇਟ ਲੂਜ਼ ਕਰ ਲਿਆ ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ
ਪਰ ਤੁਹਾਨੂੰ ਪਤਾ ਹੈ ਭੁੱਖੇ ਸਾਥੋਂ ਰਹਿਣੀ ਹੁੰਦਾ ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ
ਓ ਜੀ ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ ਨਾ ਕੋਈ ਐਕਸਰਸਾਈਜ਼ ਨਾ ਕੋਈ ਹੈਲਥ ਸ਼ੇਕ 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ ਇੰਨਾ ਹੀ ਨਹੀਂ ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ
ਨਾ ਫਿਰ ਨੰਬਰ ਦਿਓ
ਲਓ ਜੀ ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 04112196031 04112229631 ਜਾਂ ਵਿਜ਼ਿਟ ਕਰੋ www.healthdrops.com.au
ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ ਸਮਾਂ ਹੀ ਪੈਸਾ ਹੈ ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ ਉਹ ਆਪ ਵੀ ਲਾਇਸੈਂਸਡ ਬਿਲਡਰ ਨੇ ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 04775006000 ਤੇ ਜਾਂ ਵੈਬਸਾਈਟ ਨੋਟ ਕਰੋ negotiators.com.au ਤੇ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿਚ ਇਕ ਵਾਰੀ ਫੇਰ ਸਵਾਗਤ ਸਾਰੇ ਸਰੋਤਿਆਂ ਦਾ 10:10 ਘੜੀ ਦਿਖਾਣ ਲੱਗ ਪਈ ਆ ਮੈਂ ਤੇ ਅਮਰੀਕ ਸਿੰਘ ਫਲੋਰਾ ਸਿਡਨੀ ਤੋਂ ਜੁੜੇ ਹੋਏ ਆ ਤੇ ਅੱਜ ਦੇ ਪ੍ਰੋਗਰਾਮ ਦੇ ਵਿਚ ਬਹੁਤ ਸਾਰੇ ਸੱਜਣ ਸਾਡੇ ਨਾਲ ਜੁੜੇ ਨੇ ਅਮਰੀਕ ਜੀ ਪਹਿਲਾਂ ਆਪਾਂ ਸੁਨੇਹੇ ਲੈ ਲਈਏ ਉਸ ਤੋਂ ਬਾਅਦ ਫਿਰ ਆਪਾਂ ਥੋੜਾ ਚਿੰਤਨ ਕਰਨਾ ਤੇ ਇਕ ਵਿਚਾਰ ਵੀ ਕਰਨਾ ਵੀ ਮੂਰਖਾਂ ਦਾ ਸੰਗ ਜਿਹੜਾ ਉਹ ਕਿੱਦਾਂ ਦਾ ਹੁੰਦਾ ਆ ਇੱਕ ਬਹੁਤ ਸੋਹਣਾ ਵਿਚਾਰ ਹੈ ਮੇਰੇ ਕੋਲ
ਤੇ
ਉਹ ਆਪਾਂ ਸਾਂਝਾ ਕਰਾਂਗੇ। ਹਾਂਜੀ, ਯਾਦ ਕਰਾ ਦਿਓ। ਤੇ ਲੱਕੀ ਖਤਰਾ ਉਹਨਾਂ ਨੇ ਇੱਕ ਫੋਟੋ ਭੇਜੀ ਹੈ ਤੇ ਐਕਸੀਡੈਂਟ ਦੀ ਜਿਹੜੀ ਉਹ ਮੈਂ ਗੱਲ ਕਰ ਰਿਹਾ ਸੀ ਨਾ ਕਿ ਮਾਂ ਤੇ ਪੁੱਤ ਉਹਦੀ ਮੁੱਲਾਂ ਪਰ ਦੇ ਲਾਗੇ ਮੌਤ ਹੋਈ ਆ। ਸੋ ਫੋਟੋ ਮੈਂ ਸ਼ੇਅਰ ਕਰਤੀ, ਕਾਫੀ ਦਰਦਨਾਕ ਫੋਟੋ ਹੈ। ਤੇ ਨਵੀਂ ਪੱਡਾ ਹੁਣੀ ਕਹਿ ਰਹੇ ਨੇ ਸਤਿ ਸ੍ਰੀ ਅਕਾਲ ਜੀ, ਬਹੁਤ ਸੋਹਣੀ ਡਿਸਕਸ਼ਨ ਚੱਲ ਰਹੀ ਹੈ। ਤੇ ਇੰਡੀਆ ਵਾਲੇ ਤਾਂ ਹੁਣ ਸਾਰੇ ਕਹਿੰਦੇ ਬ੍ਰਾਂਡਾਂ ਦੀਆਂ ਗੱਲਾਂ ਕਰਦੇ ਆ। ਆਈਫੋਨ ਤਾਂ ਏਦਾਂ ਮੰਗ ਲੈਂਦੇ ਆ ਜਿੱਦਾਂ ਕਹਿੰਦੇ ਇੱਥੇ ਸੇਲ ਚ ਮਿਲਦਾ ਹੁੰਦਾ, ਆਮ ਹੀ ਪਿਆ ਹੁੰਦਾ ਸੜਕਾਂ ਦੇ ਕੰਢੇ। ਸੋ ਹਾਂ, ਉਹ ਕੋਈ ਢੀਠ ਪਣੇ ਦਾ ਸਿਖਰ ਹੈ ਜੀ ਉਹ, ਜਿਹੜੇ ਬੰਦੇ ਆਈਫੋਨ ਜਾਂ 400-500 ਦਾ ਨਾਇਕੀ ਦੇ ਸ਼ੂ ਲੈ ਆਏ, ਉਹ ਮੂੰਹ ਹਿਲਾ ਦੇਣਾ, ਨਾ ਅਗਲਾ ਛੱਡਣ ਜੋਗਾ ਤੇ ਨਾ ਫਿਰ ਲੈ ਕੇ ਜਾਣ ਜੋਗਾ। ਪਹਿਲੀ ਗੱਲ ਤਾਂ ਅਮਰੀਕ ਜੀ, ਮੈਂ ਤਾਂ ਇਹ ਨੁਕਤਾ ਕਿ ਕਿਸੇ ਨੂੰ ਪੁੱਛੋ ਹੀ ਨਾ ਫਿਰ ਮੈਂ ਕੀ ਲੈ ਕੇ ਆਵਾਂ, ਦੱਸੋ ਹੀ ਨਾ ਫਿਰ ਮੈਂ ਆ ਵੀ ਰਿਹਾ।
ਅਮਨਦੀਪ ਸੋਨੇ ਵਰਗੀ ਗੱਲ ਤੁਸੀਂ ਕੀਤੀ ਆ, ਡਾਇਮੰਡ ਵਰਗੀ ਵੀ ਕਹੀ ਜਾ ਸਕਦੀ ਆ। ਜੇ ਤੁਸੀਂ ਇੰਡੀਆ ਜਾਣਾ, ਤੁਸੀਂ ਕਿਸੇ ਨੂੰ ਪੁੱਛੋ ਨਾ ਵੀ ਮੈਂ ਜਾਣਾ, ਬਦਲ ਦੱਸੋ ਮੈਂ ਜਾਣਾ। ਜੇ ਤੁਸੀਂ ਕਿਸੇ ਨੂੰ ਫੋਨ ਕਰ ਵੀ ਲਿਆ ਤਾਂ ਇਹ ਨਾ ਕਦੇ ਪੁੱਛ ਬੈਠੇ ਹੋਏ, ਤਾਂ ਚੀਜ਼ ਤਾਂ ਨੀ ਕੋਈ ਚਾਹੀਦੀ, ਇਹ ਤਾਂ ਇਹ ਫਸ ਗਏ। ਇਹ ਤਾਂ ਆਈਫੋਨ ਲੈ ਕੇ ਜਾਣਾ ਪੈਣਾ, ਜਾਂ ਫਿਰ ਬ੍ਰਾਂਡਡ ਸ਼ੂ ਲੈ ਕੇ ਜਾਣੇ ਪੈਣੇ ਆ, ਜਾਂ ਫਿਰ ਬ੍ਰਾਂਡਡ ਸ਼ਰਟਾਂ ਜਿਹੜੀਆਂ ਕਾਫੀ ਮਹਿੰਗੀਆਂ ਹੁੰਦੀਆਂ ਉਹ ਲੈ ਕੇ ਜਾਣੀਆਂ ਪੈਣੀਆਂ। ਇਹ ਤਾਂ ਆਪ ਮੁਸੀਬਤ
ਆਪ ਨੂੰ ਵੀ ਨੀ ਪਤਾ ਹੁੰਦਾ, ਅਮਰੀਕ ਜੀ ਆਪ ਨੂੰ ਵੀ ਨੀ ਪਤਾ ਹੁੰਦਾ ਵੀ ਇਹ ਚੀਜ਼ਾਂ ਹੈਗੀਆਂ ਵੀ ਆ ਕਿ ਨਹੀਂ ਹੈਗੀਆਂ। ਹੁਣ ਉਹ ਹੈ ਵੀ ਇੱਥੋਂ ਪਤਾ ਲੱਗਦਾ, ਉਹਨਾਂ ਦਾ ਤਾਂ ਸਾਰਾ ਦਿਨ ਫੇਸਬੁੱਕ ਵਟਸਐਪ ਨੈਟ ਦੇ ਉੱਤੇ ਬ੍ਰਾਂਡ ਹੀ ਦੇਖਣਾ ਹੈ, ਹੋਰ ਕੋਈ ਹੈ ਨੀ। ਉਹ ਸੁਪਨੇ ਉਹੀ ਲੈਂਦੇ ਰਹਿੰਦੇ ਆ, ਜਦੋਂ ਮੇਰੇ ਵਰਗਾ ਜਾਂ ਤੁਹਾਡੇ ਵਰਗਾ ਫੋਨ ਕਰਦਾ ਨਾ, ਉਹਨਾਂ ਦੇ ਦਿਮਾਗ ਦੇ ਵਿੱਚ ਉਹੀ ਚੀਜ਼ ਚੱਲਦੀ ਹੁੰਦੀ ਆ, ਉਹ ਆ ਲੈ ਆਈ ਹਨਾ। ਪਤਾ ਉਹਨਾਂ ਨੂੰ ਸਾਰਾ ਹੀ ਹੁੰਦਾ ਵੀ ਕਿੰਨੇ ਦਾ ਆ, ਠੀਕ ਹੈ। ਅਗਲੇ ਨੂੰ ਤੋਲਣ ਲੱਗ ਜਾਂਦੇ ਨੇ ਵੀ ਦੇਖੀਏ ਲੈ ਕੇ ਆਉਂਦਾ ਜਾਂ ਨਹੀਂ ਆਉਂਦਾ। ਉਹ ਇੱਥੇ ਤੱਕ ਢੀਠ ਹੋ ਗਏ ਹੁੰਦੇ ਆ, ਉਹ ਜੇ ਨਾ ਵੀ ਲੈ ਗਿਆ ਤਾਂ ਸਾਡਾ ਕਿਹੜੇ ਘਟਦਾ ਕੁਛ, ਠੀਕ ਹੈ। ਹੋਰ ਬਥੇਰੇ ਆਪਾਂ ਜੇ ਨਾ ਵੀ
ਆਈਫੋਨ ਵੀ ਉਹ ਮੰਗਦੇ ਜਿਹੜਾ ਹਲੇ ਆਸਟ੍ਰੇਲੀਆ ਚ ਰਿਲੀਜ਼ ਨੀ ਹੋਇਆ ਹੁੰਦਾ,
ਆਪਣੇ ਕੋਲ ਵੀ ਨਹੀਂ,
12-13 ਸੌ ਦਾ ਆਉਂਦਾ ਨਾ, 1500 ਦਾ ਆਉਂਦਾ, ਆਪਣੇ ਕੋਲ ਵੀ ਨੀ ਹੁੰਦਾ, ਨਾ ਅਸੀਂ ਲੈਣਾ ਹੁੰਦਾ ਉਹ। ਤਾਂ ਫਿਰ ਉਹ ਕਈ ਵਾਰੀ ਪੰਗਾ ਲੈ ਕੇ ਫਿਰ ਮੁਸੀਬਤ ਚ ਆਉਣ ਵਾਲੀ
ਪਲੈਟੀਨਮ ਵਰਗਾ ਆਈਡੀਆ ਵੀ ਹੈਗਾ ਆ, ਪਲੈਟੀਨਮ ਤੁਹਾਨੂੰ ਪਤਾ। ਹਾਂਜੀ, ਮਤਲਬ ਇੱਕ ਤਾਂ ਹੈਗਾ ਵੀ ਤੁਸੀਂ, ਸੋਨੇ ਵਾਲਾ ਨੁਕਤਾ ਇਹ ਹੈ ਵੀ ਤੁਸੀਂ ਕਿਸੇ ਨੂੰ ਦੱਸੋ ਹੀ ਨਾ, ਪੁੱਛੋ ਹੀ ਨਾ ਵੀ ਮੈਂ ਕੀ ਲਵਾਂ। ਜੇ ਨਾ ਤੁਸੀਂ ਮਤਲਬ ਜਿਆਦਾ ਹੀ ਬਚਾ ਕਰਨਾ ਚਾਹੁੰਦੇ ਆ ਤੇ ਸੱਚੇ ਵੀ ਰਹਿਣਾ ਚਾਹੁੰਦੇ
ਆ,
ਮੈਂ ਆ ਰਿਹਾ, ਤੁਸੀਂ ਨਾ ਜਦੋਂ ਫੋਨ ਕਰੋ ਵੀ ਆਪਣੇ ਦੋਸਤ ਨੂੰ ਜਾਂ ਰਿਸ਼ਤੇਦਾਰ ਨੂੰ ਵੀ ਮੈਂ ਆਉਣਾ ਆ, ਤੁਸੀਂ ਬਜਾ ਕੇ ਜਿੰਨੀ ਮਰਜ਼ੀ ਖੁਸ਼ੀ ਚ ਜਾਂਦੇ ਚੱਲੇ ਹੋਵੋ, ਤਾਂ ਤੁਸੀਂ ਨਾ ਰੋਣਾ ਸ਼ੁਰੂ ਕਰਦੇ ਉਹਦੇ ਕੋਲ ਫੋਨ ਕਰਕੇ, ਉਹ ਯਾਰ ਮੇਰਾ ਇੱਥੇ ਸੂਤ ਨੀ ਸੀਗਾ, ਮੈਂ ਆਉਣਾ ਤਾਂ ਹੈ ਨੀ ਸੀ, ਮੈਨੂੰ ਖੜੇ ਪੈਰ ਆਉਣਾ ਪੈਣਾ ਆ, ਤੇ ਮੇਰਾ ਘਰ ਦੀਆਂ ਕਿਸ਼ਤਾਂ ਵੀ ਪਿੱਛੇ ਪੈ ਗਈਆਂ, ਮੈਂ ਤਾਂ ਅਮਰੀਕ ਸਿੰਘ ਫਲੋਰਾ ਭਾਜੀ ਤੋਂ ਟਿਕਟ ਦੇ ਪੈਸੇ ਲੈ ਕੇ ਆਉਣ ਲੱਗਾ ਆ, ਹਨਾ, ਤੇ ਸਰਦਾ ਨੀ ਹੈਗਾ, ਬਹੁਤ ਔਖਾ ਆ, ਮੈਂ ਤਾਂ ਮੇਰੇ ਤਾਂ ਕੰਮ ਖੜ ਗਿਆ, ਮੈਨੂੰ ਆਉਣਾ ਪੈਣਾ, ਨਿਆਣਿਆਂ ਨੇ ਟਿਕਟਾਂ ਕਰਾ ਲਈਆਂ ਸੀ ਬੁੱਕ, ਫੇਰ ਮੇਰੀ ਜੋਬ ਨੂੰ ਏਦਾਂ ਹੋ ਗਿਆ, ਆਉਣਾ ਤਾਂ ਹੈ ਨੀ ਸੀ ਪਰ ਫਿਰ ਟਿਕਟਾਂ ਕੈਂਸਲ ਹੋ ਜਾਣੀਆਂ ਸੀਗੀਆਂ, ਹਨਾ, ਏਦਾਂ ਰੋਣ ਲੱਗ ਪਏ। ਹੋਰ ਦੱਸ ਤੂੰ ਠੀਕ ਹੈ, ਜੇ ਨਾ ਮੁੜ ਕੇ ਉਹਨੂੰ ਸਵਾਲ ਪਾਵੇ ਇੱਦਾਂ ਬਈ, ਜੇ ਨਾ ਫਿਰ ਲੋੜ ਪਈ ਮੈਂ ਤੇਤੋਂ ਥੋੜੇ ਜਿਹੇ ਪੈਸੇ ਲਾਉਂਗਾ, ਕਿਉਂਕਿ ਨੋਟਬੰਦੀ ਹੋ ਗਈ ਆ, ਫਿਰ ਮੈਂ ਤੈਨੂੰ ਫਿਰ ਹੌਲੀ ਹੌਲੀ ਗਾਂਹ ਭੇਜ ਦਊਂਗਾ, ਗਾਂਹ ਜਾ ਕੇ ਜਿਹੜੇ ਨੁਕਤੇ ਉਹਨਾਂ ਦੇ, ਜਿਹੜੇ ਨੁਕਤੇ ਉਹ ਸਾਡੇ ਤੇ ਲਾਉਂਦੇ ਨੇ, ਇਹ ਨੁਕਤੇ ਤੁਸੀਂ ਮਤਲਬ ਆਪਣਾ ਇਹ ਵਰਤੋ, ਮਤਲਬ ਉਹਨਾਂ ਨੂੰ ਫੋਨ ਤੇ ਰੋਣਾ ਸ਼ੁਰੂ, ਜਿੱਦਾਂ ਉਹ ਰੋਣਾ ਸ਼ੁਰੂ ਕਰਦੇ, ਇੱਦਾਂ ਪਹਿਲਾਂ ਹੀ ਤੁਸੀਂ ਰੋਣਾ ਸ਼ੁਰੂ ਕਰ ਦਿਓ, ਜਿਹੜਾ ਪਹਿਲਾਂ ਰੋ ਗਿਆ ਸਮਝ ਲਓ ਉਹ ਅਮਰ ਹੋ ਗਿਆ। ਅੱਜ ਦਾ ਨੁਕਤਾ ਜੀ, ਅੱਜ ਦਾ ਵਿਚਾਰ,
ਅੱਜ ਦਾ ਵਿਚਾਰ। ਚਲੋ ਅਮਦੀਪ, ਹੁਣ ਥੋੜੀ ਸੀਰੀਅਸ ਗੱਲ ਕਰਦੇ ਆ, ਇੱਧਰ ਕ੍ਰਿਕਟ ਦੇ ਸੋਰੀ ਵਰਲਡ ਕੱਪ ਸੌਖ ਦੇ ਡਰਾਅ ਰਿਲੀਜ਼ ਕਰ ਦਿੱਤੇ ਗਏ ਆ।
ਨਹੀਂ ਨਹੀਂ, ਆਪਾਂ ਸੀਰੀਅਸ ਨੀ ਗੱਲ ਹਜੇ ਕਰਨੀ, ਨੋਨ ਸੀਰੀਅਸ ਹੀ ਕਰਨੀ ਆ ਗੱਲ। ਮੈਨੂੰ ਨਾ ਹੁਣ ਗੱਲ ਗੱਲਾਂ ਦੇ ਵਿੱਚ ਚੇਤਾ ਆ ਗਿਆ, ਹੈਪੀ ਮਨੀਲੇ ਦਾ ਆਇਆ ਗੀਤ ਨਵਾਂ,
ਅੱਛਾ ਜੀ,
ਮੈਂ ਤੁਹਾਨੂੰ ਨਾ ਉਹ ਗੀਤ ਸੁਣਾਉਣਾ, ਠੀਕ ਹੈ। ਤੇ
ਉਹ ਮੂਰਖਾਂ
ਵਾਲੀ ਉਹ ਬਾਅਦ ਚ ਸੁਣਾਵਾਂਗੇ, ਪਰ ਪਹਿਲਾਂ ਆ ਗੀਤ ਨਾ ਇਹ ਸੁਣਾਉਣਾ ਆ, ਇਹ ਵੀ ਇੱਕ ਨੁਕਤਾ ਆ, ਲੋ ਫਿਰ ਗੀਤ ਸੁਣਦੇ ਆ, ਗੀਤ ਤੋਂ ਬਾਅਦ ਫਿਰ ਆਪਾਂ ਆਉਣੇ ਆ। ਹਾਸੇ ਵਾਲਾ ਗੀਤ ਹੈ ਜੀ,
ਚਲੋ ਹੈਪੀ ਮਨੀਲਾ ਆਓ ਇੱਕੋ ਗੱਲ ਮਾੜੀ ਭੂਆ ਮਾੜੀ ਸਾਡੀ ਨੀਤ ਦੀ ਆਈ ਉੱਤੇ ਅੱਜ ਲੰਬ ਕੱਢ ਦਿੰਦੀ ਮੀਟ ਦੀ ਸੂਬ ਵਾਲਾ ਡੂੰਗਾ ਉੱਤੇ ਪੀ ਜਾਂਦੀ ਡੀਗਲਾ ਹੱਸਦੇ ਨੇ ਲੋਕੀ ਜਦੋਂ ਮੈਂ ਤੇ ਅੱਖਾਂ ਮੀਚਲਾ ਮੁੱਢ ਤੋਂ ਸ਼ਕੀਨ ਸਾਡੀ ਭੂਆ ਮਟਿਆਈ ਦੀ ਪੱਕੀ ਗਾਗ ਲੱਗੀ ਹੋਈ ਹੈ ਚਾਟ ਵਾਲੇ ਪਾਈ ਦੀ ਪਾਉਂਗੀ ਪਵਾੜਾ ਆ ਕੇ ਵਿਆਹ ਚ ਮੋਮੋ ਠਗਣੀ
ਹੋਰ ਜਿਹਨੂੰ ਮਰਜੀ ਸੱਦ ਲੋ ਵਿਆਹ ਚ ਵੀਰ ਪਰ ਭੂਆ ਨਹੀਂ ਸੱਦਣੀ ਪਰ ਸੁਆ ਨਹੀਂ ਸੱਦਣੀ ਪਰ ਸੁਆ ਨਹੀਂ ਸੱਦਣੀ
ਖਾਲੀ ਕਰ ਦਿੰਦੀ ਉਹ ਪਤੀਲੇ ਸਾਰੇ ਸ਼ਹਿਰ ਦੇ ਪਨੀਰ ਦੇ ਪਕੌੜੇ ਨਹੀਂ ਉਹ ਟੇਬਲਾਂ ਤੇ ਠਹਿਰਦੇ ਫਿਰ ਕਹਿਣਾ ਕੱਢੇ ਸੀ ਪਕੌੜੇ ਸਾਰੇ ਖਾ ਲਏ ਬੱਚਿਆਂ ਦੇ ਲਈ ਨਾਲ ਪੈਕ ਵੀ ਕਰਾ ਲਏ ਪੈਕ ਵੀ ਕਰਾ ਲਏ ਪੈਕ ਵੀ ਕਰਾ ਲਏ ਥੀਏਟਰ ਵੀ ਹੁੰਦੇ ਨੇ ਹੈਰਾਨ ਵੇਖ ਵੇਖ ਕੇ ਲੱਗੀ ਹੁੰਦੀ ਚਟਣੀ ਭੂਆ ਤੇ ਜਦੋਂ ਫੇਸ ਤੇ ਉਹ ਮਰਨੇ ਪਰਾਉਣੇ ਭੁੱਖੇ ਭੂਆ ਨੀ ਉਹ ਰਜਣੀ ਭੂਆ ਨੀ ਉਹ ਰਜਣੀ
ਹੋਰ ਜਿਹਨੂੰ ਮਰਜੀ ਸੱਦ ਲੋ ਵਿਆਹ ਚ ਵੀਰ ਪਰ ਭੂਆ ਨੀ ਸੱਜਣੀ ਪਰ ਸੁਆ ਨਹੀਂ ਸੱਦਣੀ ਪਰ ਸੁਆ ਨਹੀਂ ਸੱਦਣੀ
ਟਣ ਟਣ ਮੋਟੋ ਦੀ ਭੂਆ ਨੇਰੀ ਕਾਪੀਆ ਇੱਕ ਪਾਸੇ ਭੂਆ ਦੂਜੇ ਪਾਸੇ ਬਰਾਤੀਆ ਕਈ ਸੁੱਖਾ ਸੁੱਖੀਆਂ ਵਿਆਹ ਮੇਰਾ ਆਇਆ ਜੀ ਛੜਾ ਛੜਾ ਕਹਿ ਕੇ ਮੈਨੂੰ ਸਭ ਨੇ ਸਤਾਇਆ ਜੀ ਉਹ ਤੇ ਚੱਟ ਦੂੰਗੀ ਪਾਂਡੇ ਓ ਸੋਰੀ 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 ਕਿਣਵੀਆਂ ਘਰਾਂ ਅਸੀਂ ਬੁੱਕ ਯਾਰੋ ਕੀਤੀਆਂ ਭੂਆ ਦੇ ਜਵਾਕ ਐਵੇਂ ਚੁਗਣ ਕੇ ਟਿੱਪੀਆਂ ਕੇ ਆ ਗਈ ਦੇ ਜਵਾਕ ਫਿਰ ਸੀਟ ਨਹੀਂ ਓ ਲੱਭਣੀ
ਹੋਰ ਜਿਹਨੂੰ ਮਰਜੀ ਸੱਦ ਲੋ ਵਿਆਹ ਚ ਵੀਰ ਪਰ ਭੂਆ ਨਹੀਂ ਸੱਦਣੀ
ਫੋਲੋ ਕਰਦੀ ਹੈ ਖੱਲੀ ਦੇ ਸਟਾਈਲ ਨੂੰ ਡਰਦੇ ਜੋ ਆ ਕੇ ਉਹਦੀ ਵੇਖ ਕੇ ਸਮਾਇਲ ਨੂੰ ਚਲੋ ਜੀ ਖੁੱਲ ਕੇ ਵੀ ਯਾਰੋ ਅਸੀਂ ਕਰਨੀ ਨੀ ਗਲਤੀ ਖਾਣ ਨੂੰ ਤਾਂ ਇੰਜ ਪੈਂਦੀ ਹੋਵੇ ਜਿਵੇਂ ਹਲਕੀ ਸੁਣਦੀ ਨਾ ਗੱਲ ਤਾਂ ਨੀਰੀ ਯਾਰੋ ਤੋਂ ਬਿਆ ਰੋਟੀ ਪਿੱਛੇ ਪੀ ਜਾਂਦੀ ਪੰਜ ਸੱਤ ਹੋ ਗਿਆ ਥੱਲੀ ਜੋਗੀ ਹੋਣੀ ਅਸੀਂ ਭਾਜੀ ਜਿਹੜੀ ਕੱਢਣੀ
ਬਾਕੀ ਤੁਹਾਨੂੰ ਅੱਗੇ ਪਤਾ ਹੀ ਆ
ਹੋਰ ਜਿਹਨੂੰ ਮਰਜੀ ਸੱਦ ਲੋ ਵਿਆਹ ਚ ਵੀਰ ਪਰ ਭੂਆ ਨਹੀਂ ਸੱਦਣੀ ਪਰ ਭੂਆ ਨਹੀਂ ਸੱਦਣੀ ਪਰ ਭੂਆ ਨਹੀਂ ਸੱਦਣੀ
ਵਨੀਲੇ ਵਾਲੇ ਹੈਪੀ ਗੱਲ ਦੱਸੀ ਜਾਂਦਾ ਦਿਲ ਤੋਂ ਡਰਦਾ ਹੈ ਬਸ ਕੈਟਰਿੰਗ ਵਾਲੇ ਬਿੱਲ ਤੋਂ ਪੂਰੀ ਫੈਮਿਲੀ ਨੇ ਬਹਿ ਕੇ ਮਤਾ ਅਸੀਂ ਪਾ ਲਿਆ ਚੁੱਕਣਾ ਨੀ ਫੋਨ ਏਰ ਮੋੜ ਉੱਤੇ ਲਾ ਲਿਆ ਮੋੜ ਉੱਤੇ ਲਾ ਲਿਆ ਮੋੜ ਉੱਤੇ ਲਾ ਲਿਆ ਵੀਰ ਦੇ ਵਿਆਹ ਚ ਪਹਿਲਾਂ ਹੋਇਆ ਨੁਕਸਾਨ ਆ ਫੁੱਫੜ ਵੀ ਸਾਡਾ ਖਾ ਜਾਂਦਾ ਅਸੀਂ ਨਾਨਿਆ ਸ਼ਕਲੋਂ ਵੀ ਵੇਖਣ ਨੂੰ ਲੱਗਦਾ ਏ ਗਜਨੀ
ਹੋਰ ਜਿਹਨੂੰ ਮਰਜੀ ਸੱਦ ਲੋ ਵਿਆਹ ਚ ਵੀਰ ਪਰ ਭੂਆ ਨਹੀਂ ਸੱਦਣੀ
ਪਰ ਭੂਆ ਨਹੀਂ ਸੱਦਣੀ
ਹਾਂਜੀ ਅਮਰੀਕ ਜੀ ਕਿੱਦਾਂ ਲੱਗਾ ਗੀਤ ਸੱਦ ਸਾਈਆਂ ਚੱਕਰ ਦੇ ਵਿੱਚ ਗਾਲ ਨੀ ਕੱਢਣੀ ਗੀਤ ਹੈ ਜੀ ਤੇ ਉਹ ਵੀ ਕਿਸੇ ਦਿਨ ਸੁਣਾਵਾਂਗੇ ਪਰ ਮੈਨੂੰ ਲੱਗਦਾ ਉਹ ਰੇਡੀਓ ਤੇ ਲਾਉਣ ਵਾਲਾ ਹੀ ਹੈ ਨੀ ਤਾਂ ਸਰਬਜੀਤ ਨੇ ਡਿਸੇਬਲ ਕੀਤਾ ਹੈ ਗੀਤ ਲਾਉਣ ਵਾਲਾ ਹੀ ਨੀ ਹੈਗਾ ਹਾਂਜੀ ਮੈਨੂੰ ਲੱਗਦਾ ਹੈ ਓਰਿਜਿਨਲ ਗੀਤ ਖੈਰ ਹੁਣ ਆਪਾਂ ਗੱਲ ਕਰਨੀ ਹੈ ਕਿ ਸੋਕਰ ਦਾ ਵਰਲਡ ਕੱਪ ਹੋਣਾ ਆ ਥੋੜੀ ਸੀਰੀਅਸ ਗੱਲਾਂ ਵੀ ਕਰ ਲਈਏ ਕੀ ਸਿਚੁਏਸ਼ਨ ਹੈ ਡਰਾਅ ਨਿਕਲਿਆ
ਜੀ ਅਮਨਦੀਪ ਸੋਕਰ ਜਿਹੜਾ 2018 ਦੇ ਵਿਚ ਅਗਲੇ ਸਾਲ ਰਸ਼ੀਆ ਦੇ ਵਿਚ ਵਰਲਡ ਕੱਪ ਹੋ ਰਿਹਾ ਹੈ ਉਹਦੇ ਡਰਾਅ ਕਰ ਦਿੱਤੇ ਗਏ ਹਨ ਅੱਠ ਗਰੁੱਪ ਬਣਾਏ ਗਏ ਅਮਨਦੀਪ ਤੇ ਆਸਟ੍ਰੇਲੀਆ ਨੂੰ ਗਰੁੱਪ ਸੀ ਵਿਚ ਰੱਖਿਆ ਗਿਆ ਹੈ ਜਿਹਦੇ ਵਿਚ ਫਰਾਂਸ ਆਸਟ੍ਰੇਲੀਆ ਪੈਰੂ ਤੇ ਡੈਨਮਾਰਕ ਹੈ ਇਹਦੇ ਵਿਚ ਅਮਨਦੀਪ ਜਿਹੜਾ ਫਰਾਂਸ ਹੈ ਉਹ ਵਿਸ਼ਵ ਚੈਂਪੀਅਨ ਰਿਹਾ ਹੈ ਤੇ ਪੈਰੂ ਵੀ ਕਾਫੀ ਸਟਰਾਂਗ ਟੀਮ ਹੈ ਡੈਨਮਾਰਕ ਯੂਰਪੀਅਨ ਚੈਂਪੀਅਨ ਵੀ ਰਹੀ ਹੈ ਇਕ ਦੋ ਵਾਰ ਦੇਖਿਆ ਜਾਵੇ ਤਾਂ ਇਹ ਬਹੁਤ ਟਫ ਗਰੁੱਪ ਨਹੀਂ ਆ ਇਹਦੇ ਵਿਚ ਪੈਰੂ ਜਿਹੜਾ ਆ ਉਹਨੂੰ ਆਸਟ੍ਰੇਲੀਆ ਜਿੱਤ ਸਕਦਾ ਡੈਨਮਾਰਕ ਦੇ ਨਾਲ ਚੰਗਾ ਮੁਕਾਬਲਾ ਹੋ ਸਕਦਾ ਲੇਕਿਨ ਫਰਾਂਸ ਜਿਹੜੀ ਹੈ ਬਹੁਤ ਤਕੜੀ ਟੀਮ ਆ ਕਿਉਂਕਿ ਫਰਾਂਸ ਦੇ ਨਾਲ ਹੀ ਆਸਟ੍ਰੇਲੀਆ ਦਾ ਪਹਿਲਾ ਮੈਚ ਹੋਏਗਾ ਇਸ ਗਰੁੱਪ ਦੇ ਵਿਚ ਅਗਲੇ ਸਾਲ ਜੂਨ ਦੇ ਵਿਚ ਤੇ ਹੋ ਸਕਦਾ ਕਿ ਆਸਟ੍ਰੇਲੀਆ ਅਗਰ ਥੋੜਾ ਬਹੁਤਾ ਚੰਗਾ ਖੇਡੇ ਤਾਂ ਇਸ ਗਰੁੱਪ ਤੋਂ ਬਾਹਰ ਆ ਸਕਦਾ ਕੁਆਟਰ ਫਾਈਨਲ ਵਿਚ ਜਾ ਸਕਦਾ ਅਮਨਦੀਪ ਦੇ ਦੂਜੇ ਗਰੁੱਪਾਂ ਨੂੰ ਦੇਖਿਆ ਜਾਵੇ ਤਾਂ ਹਰੇਕ ਗਰੁੱਪ ਦੇ ਵਿਚ ਵਿਸ਼ਵ ਚੈਂਪੀਅਨ ਦਿਖਾਈ ਦੇ ਰਹੇ ਆ, ਜਿਦਾਂ ਗਰੁੱਪ ਏ ਦੇ ਵਿਚ ਰਸ਼ੀਆ, ਸਾਊਦੀ ਅਰੇਬੀਆ, ਇਜਿਪਟ, ਓਹਦੇ ਵਿਚ ਵਿਸ਼ਵ ਚੈਂਪੀਅਨ ਯੂਰੁਗਵੇ ਹੈ, ਤੇ ਗਰੁੱਪ ਈ ਦੇ ਵਿਚ ਵਿਸ਼ਵ ਚੈਂਪੀਅਨ ਬ੍ਰਾਜ਼ੀਲ ਹੈ, ਗਰੁੱਪ ਐਫ ਦੇ ਵਿਚ ਵਿਸ਼ਵ ਚੈਂਪੀਅਨ ਜਰਮਨੀ ਹੈ, ਗਰੁੱਪ ਜੀ ਦੇ ਵਿਚ ਇੰਗਲੈਂਡ ਵਿਸ਼ਵ ਚੈਂਪੀਅਨ ਹੈ, ਗਰੁੱਪ ਐਚ ਦੇ ਵਿਚ ਕੋਈ ਵੀ ਵਿਸ਼ਵ ਚੈਂਪੀਅਨ ਨਹੀਂ ਹੈ, ਓਹਦੇ ਵਿਚ ਪੋਲੈਂਡ, ਸੈਨੀਗਲ, ਕੋਲੰਬੀਆ ਤੇ ਜਪਾਨ ਹਨ, ਤੇ ਗਰੁੱਪ ਡੀ ਦੇ ਵਿਚ ਵਿਸ਼ਵ ਚੈਂਪੀਅਨ ਅਰਜਨਟੀਨਾ ਹੈ। ਤੇ ਗਰੁੱਪਿੰਗ ਜਿਹੜੀ ਅਮਨਦੀਪ ਕੀਤੀ ਗਈ ਹੈ, ਇਹਦੇ ਵਿਚ ਇਕ ਇਕ ਵਿਸ਼ਵ ਚੈਂਪੀਅਨ ਨੂੰ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਬਾਕੀ ਜਿਹੜੀਆਂ ਲੀਨੀਅਰ ਟੀਮਾਂ ਉਨ੍ਹਾਂ ਨੂੰ ਲਿਆ ਗਿਆ ਹੈ। ਲੇਕਿਨ ਇਸ ਵੇਲੇ ਜਿੱਦਾਂ ਚੈਨਲ 9 ਤੇ, ਚੈਨਲ 7 ਤੇ, SBS ਤੇ ਜਿਹੜੀਆਂ ਵਿਚਾਰਾਂ ਹੋ ਰਹੀਆਂ, ਉਹ ਉਹਦੇ ਵਿਚ ਕਿਹਾ ਜਾ ਰਿਹਾ ਕਿ ਇਸ ਬਾਰੇ ਅਗਲੇ ਪਿਛਲੇ ਸਾਲ ਪਿਛਲੇ ਵਿਸ਼ਵ ਕੱਪ ਨਾਲੋਂ ਜਿਹੜੀ ਗਰੁੱਪਿੰਗ ਹੈ ਆਸਟ੍ਰੇਲੀਆ ਦੀ, ਉਹ ਥੋੜੀ ਜਿਹੀ ਲੀਨੀਅੰਟ ਹੈ, ਉਹ ਥੋੜੀ ਜਿਹੀ ਘੱਟ ਸਟਰੋਂਗ ਹੈ, ਮਤਲਬ ਆਸਟ੍ਰੇਲੀਆ ਦੇ ਲਈ ਕਾਫੀ ਚਾਂਸਿਸ ਆ ਇਸ ਗਰੁੱਪ ਨੂੰ ਪਾਰ ਕਰਕੇ ਕੁਆਟਰ ਫਾਈਨਲ ਵਿਚ ਜਾਣਾ। ਦੇਖਦੇ ਹਾਂ ਕਿ ਵੈਸੇ ਤਾਂ ਕੁਛ ਵੀ ਨਹੀਂ ਕਿਹਾ ਜਾ ਸਕਦਾ ਹੁੰਦਾ ਕਿ ਸਾਰੀਆਂ ਟੀਮਾਂ ਕੁਆਲੀਫਾਈ ਕਰਕੇ ਆਈਆਂ ਹੋਣੀਆਂ ਵਿਸ਼ਵ ਕੱਪ ਦੇ ਫਾਈਨਲ ਰਾਊਂਡ ਦੇ ਵਿਚ, ਉੱਥੇ ਕੁਛ ਵੀ ਹੋ ਸਕਦਾ। ਲੇਕਿਨ ਆਸ ਕਰਦੇ ਹਾਂ ਕਿ ਇਸ ਵਾਰ ਆਸਟ੍ਰੇਲੀਆ ਚੰਗਾ ਖੇਡੇਗਾ ਤੇ ਆਪਣੇ ਆਪ ਨੂੰ ਇਸ ਗਰੁੱਪ ਚੋਂ ਕੱਢ ਕੇ ਕੁਆਟਰ ਫਾਈਨਲ ਚ ਲਿਜਾਏਗਾ। ਤੇ ਉੱਥੇ ਜਿਸ ਵੇਲੇ ਕੁਆਟਰ ਫਾਈਨਲ ਕੋਈ ਵੀ ਟੀਮ ਚਲ ਜਾਂਦੀ ਹੈ ਨਾ, ਉਸ ਵੇਲੇ ਕੁਛ ਵੀ ਹੋ ਸਕਦਾ, ਉਹ ਟੀਮ ਚੈਂਪੀਅਨ ਵੀ ਬਣ ਸਕਦੀ ਹੈ, ਉਹ ਤੋਂ ਹਾਰ ਵੀ ਸਕਦੀ,
ਉੱਥੇ ਤਾਂ ਵੱਡੀ ਵੱਡੀ
ਕੁਛ ਵੀ ਹੋ ਸਕਦਾ,
ਟੀਮਾਂ ਅੱਗੇ ਪਿੱਛੇ ਹੋ ਜਾਣੀਆਂ। ਤੇ ਕ੍ਰਿਕਟ ਦੀ ਦੁਨੀਆਂ ਚ ਕੀ ਚੱਲ ਰਿਹਾ? ਮੇਰਾ ਕਲੈਸ਼ ਵੀ ਚੱਲ ਰਹੀ ਹੈ, ਉਧਰ ਇੰਡੀਆ ਦਾ ਮੈਚ ਵੀ ਚੱਲ ਰਿਹਾ ਸ਼੍ਰੀਲੰਕਾ ਦੇ ਨਾਲ ਟੈਸਟ ਸੀਰੀਜ਼।
ਅਮਨਦੀਪ, ਸ਼੍ਰੀਲੰਕਾ ਦੇ ਨਾਲ 3 ਟੈਸਟ ਮੈਚ ਸੀਰੀਜ਼ ਚੱਲ ਰਹੀ ਹੈ। ਪਹਿਲਾ ਟੈਸਟ ਮੈਚ ਡਰਾ ਹੋਇਆ ਸੀ, ਦੂਜਾ ਟੈਸਟ ਮੈਚ ਭਾਰਤ ਨੇ ਇਤਿਹਾਸਕ ਤੌਰ ਤੇ ਜਿੱਤਿਆ, ਇੱਕ ਇਨਿੰਗਸ ਤੇ 250 ਰਨ ਤੋਂ ਉਪਰ ਦੀ ਲੀਡ ਲੈ ਕੇ ਉਹਨੇ ਮੈਚ ਨੂੰ ਜਿੱਤ ਲਿਆ। ਇੱਕ ਇਨਿੰਗਸ ਦੇ ਨਾਲ ਇੱਕ 250 ਰਨ ਦੀ ਲੀਡ ਦੇ ਨਾਲ ਮੈਚ ਜਿੱਤਿਆ, ਉਹ ਕਾਫੀ ਵੱਡੀ ਜਿੱਤ ਕਰਾਰ ਦਿੱਤੀ ਜਾ ਰਹੀ ਹੈ ਭਾਰਤ ਦੇ ਲਈ। ਤੇ ਤੀਜਾ ਟੈਸਟ ਮੈਚ ਸ਼ੁਰੂ ਹੋਏਗਾ 1-2 ਦਿਨਾਂ ਦੇ ਵਿਚ। ਤੇ ਇਧਰ ਆਸ਼ਿਸ਼ ਸੀਰੀਜ਼ ਦੇ ਵਿਚ ਇੰਗਲੈਂਡ ਹਾਰ ਚੁੱਕਿਆ ਹੈ ਆਸਟ੍ਰੇਲੀਆ ਤੋਂ, ਤੇ ਦੂਜਾ ਜਿਹੜਾ ਟੈਸਟ ਮੈਚ ਹੈ ਅੱਜ ਐਡਲੇਡ ਦਾ ਐਡਲੋਡ ਓਵਲ ਸ਼ੁਰੂ ਹੋ ਰਿਹਾ ਹੈ ਐਡਲੇਡ ਦੇ ਵਿਚ, ਤੇ ਉਹ ਡੇ ਨਾਈਟ ਮੈਚ ਹੈ, ਇਹਦੇ ਵਿਚ ਪਿੰਕ ਵਾਲ ਯੂਜ਼ ਕੀਤੀ ਜਾਏਗੀ ਅਮਨਦੀਪ, ਤੇ ਅੱਜ ਮੇਰੇ ਖਿਆਲ ਵਿਚ 4 ਜਾਂ 5 ਵਜੇ ਸ਼ੁਰੂ ਹੋਏਗਾ, ਉਹ ਤੋਂ ਪਹਿਲਾਂ ਵੀ ਸ਼ੁਰੂ ਹੋ ਸਕਦਾ ਕਿਉਂਕਿ ਡੇ ਨਾਈਟ ਟੈਸਟ ਮੈਚ ਹੈ ਉੱਥੇ ਐਡਲੇਡ ਦੇ ਵਿਚ। ਇਹਦੀ ਵੀ ਅੱਜ ਕੱਲ ਕਾਫੀ ਚਰਚਾ ਚੱਲ ਰਹੀ ਆ, ਤੇ ਇਕ ਦੂਜੇ ਨੂੰ ਹਿਮੀਲੇਸ਼ਨ ਕਰਨ ਦੇ ਵੀ ਜਿਹੜੇ ਚਾਂਸਿਸ, ਦੋਨੋ ਟੀਮਾਂ ਛੱਡ ਨਹੀਂ ਰਹੀਆਂ, ਤੇ ਜੋ ਰੂਟ ਕਹਿ ਰਿਹਾ ਕਿ ਇਸ ਵਾਰੀ ਫੱਟੇ ਚੱਕ ਲਵਾਂਗੇ, ਤੇ ਪਹਿਲਾਂ ਉਹਦੇ ਫੱਟੇ ਚੱਕ ਹੋ ਗਿਆ ਪਹਿਲੇ ਟੈਸਟ ਮੈਚ ਵਿਚ। ਲੇਕਿਨ ਆਸਟ੍ਰੇਲੀਆ ਨੇ ਉਹੀ ਟੀਮ ਅਮਨਦੀਪ ਰੱਖੀ ਹੈ ਜਿਹੜੀ ਪਹਿਲੀ ਟੈਸਟ ਮੈਚ ਵਿਚ ਖੇਡੀ ਸੀ, ਤੇ ਉਸਮਨ ਖਵਾਜਾ ਜਿਹੜਾ ਕਿ ਤੁਹਾਨੂੰ ਪਤਾ ਹੈ ਕਿ ਬੜੇ ਸੰਗੀਤ ਦਾ ਪਲੇਅਰ ਆ, ਉਹ ਇਹਦੇ ਵਿਚ ਖੇਡ ਰਿਹਾ ਹੈ
ਜੀ। ਤੇ ਇਧਰ ਸਾਡੇ ਵੀ ਮੈਚ ਚੱਲ ਰਿਹਾ ਜੀ, ਇੱਕ ਬਾਈ ਇਲੈਕਸ਼ਨ ਹੋ ਰਹੀ ਹੈ, ਬਾਰਨਬੀ ਜੋਇਸ ਸਾਡੇ ਨਾਲ ਵਾਲਾ ਹਲਕਾ ਜਿਹੜਾ ਆ ਨਿਊ ਇੰਗਲੈਂਡ, ਉਹਦੇ ਵਿਚੋਂ ਤੁਹਾਨੂੰ ਪਤਾ ਪਿੱਛੇ ਸਿਟੀਜ਼ਨਸ਼ਿਪ ਦਾ ਰੌਲਾ ਪਿਆ ਸੀ, ਨਿਊਜ਼ੀਲੈਂਡ ਦਾ ਸਿਟੀਜ਼ਨ ਕਿਹਾ ਸੀ, ਤੇ ਇਹ ਰਿਜ਼ਾਈਨ ਕਰ ਗਿਆ ਸੀ। ਇਹ ਬੜੀ ਸਮਾਰਟ ਮੂਵ ਸੀ, ਮੈਂ ਉਦੋਂ ਵੀ ਕਿਹਾ ਸੀ ਕਿ ਐਵੇਂ ਰੌਲਾ ਨਾ ਪਾਓ, ਇਹ ਬਾਰਨਬੀ ਜੋਇਸ ਨੂੰ ਲਾ ਕੇ ਦੇਸ਼ ਨੂੰ ਘਾਟਾ ਹੀ ਪੈਣਾ ਆ, ਤੇ ਉਹਨੇ ਇਹੀ ਕੁਛ ਕੀਤਾ, ਕਿਉਂਕਿ ਹੁਣ ਉਹ ਸਿੰਪਥੀ ਵੋਟ ਲੈ ਰਿਹਾ ਜੀ ਆਪਣੇ ਹਲਕੇ ਚੋਂ, ਹਾਲਾਂਕਿ ਸਾਲ ਕੁ ਹਜੇ ਪਿਆ ਆ ਫੈਡਰਲ ਇਲੈਕਸ਼ਨ ਹੋਣ ਨੂੰ, ਪਰ ਸਿਚੁਏਸ਼ਨ ਇਹ ਬਣੀ ਹੋਈ ਆ ਕਿ ਉਹਦੇ ਉਲਟ 16 ਜਣੇ ਖੜੇ ਆ ਜੀ, 16 ਕੈਂਡੀਡੇਟ ਆ ਉਹਦੇ ਅਗੇਂਸਟ, ਪਰ ਉਹ ਵੀ ਇੱਕ ਸਿਆਸਤ ਹੁੰਦੀ ਹੈ, ਤੁਹਾਨੂੰ ਪਤਾ ਕਿ ਕੈਂਡੀਡੇਟ ਖੜੇ ਕੀਤੇ ਜਾਂਦੇ ਨੇ ਹਨਾ, ਜਿਹੜੇ ਬਾਗੀ ਹੁੰਦੇ ਨੇ ਉਹਨਾਂ ਨੂੰ ਸੈਟਿੰਗ ਕਰਕੇ ਉਹਨਾਂ ਦੀ, ਤਾਂ ਬਹੁਤ ਹੀ ਸੌਖੇ ਤਰੀਕੇ ਨਾਲ ਜਿੱਤਣ ਦੀ ਉਮੀਦ ਹੈ, ਔਰ ਇਹਦੀ ਜਿਹੜਾ ਪ੍ਰਾਇਮਰੀ ਵੋਟ ਹੈ ਉਸਦੇ ਵਿਚ ਵਾਧਾ ਹੋਣ ਦੀ ਉਮੀਦ ਹੈ। ਇਹਦੇ ਨਾਲ ਕੀ ਹੋਏਗਾ ਅਮਰੀਕ ਜੀ, ਕਿ ਜਿਹੜੀ ਹੁਣ ਸਰਕਾਰ ਮੁੱਦੇ ਮੂੰਹ ਪਈ ਆ, ਜਿਹੜੀ ਫੈਡਰਲ ਗਵਰਨਮੈਂਟ ਆ ਤਰਨਬੁੱਲ ਦੀ, ਹੁਣ ਉਹਦਾ ਅਸਰ ਪੈਣਾ ਸੀਗਾ ਇਸ ਹਰੇਕ ਤੇ ਪੈਣਾ ਹੀ ਆ, ਹਰੇਕ ਇਲੈਕਟੋਰੇਟ ਤੇ, ਹਰੇਕ ਹਲਕੇ ਤੇ ਪੈਣਾ ਆ, ਪਰ ਉਹ ਅਸਰ ਨੂੰ ਪਹਿਲਾਂ ਹੀ ਇਹਨੇ ਖਤਮ ਕਰ ਦਿੱਤਾ, ਬਾਰਨਬੀ ਜੋਇਸ ਦੀ ਮਾਸਟਰ ਸਟ੍ਰੋਕ ਹੈ, ਤੇ ਇਹਦੇ ਨਾਲ ਮਤਲਬ ਕੋਈ ਫਾਇਦਾ ਨਹੀਂ ਹੋਇਆ ਕਿਸੇ ਨੂੰ ਵੀ, ਇਹਨੂੰ ਮਤਲਬ ਬਾਰਨਬੀ ਜੋਇਸ ਨੂੰ ਜ਼ਿਆਦਾ ਫਾਇਦਾ, ਉਹ ਦੁਬਾਰਾ ਫੇਰ ਜਿੱਤ ਜਾਏਗਾ ਅੱਜ ਇਲੈਕਸ਼ਨ ਦਾ। ਸੋ ਇਹ ਖ਼ਬਰ ਸੀ, ਤੇ ਦੂਜੇ ਪਾਸੇ ਇੱਕ ਜਿਹੜੀ ਖ਼ਬਰ ਮੈਂ ਸਾਂਝੀ ਕਰਨਾ ਚਾਹਾਂ, ਜਿਹੜੀ ਕਿ ਥੋੜੀ ਜਿਹੀ ਮਤਲਬ ਚਿੰਤਨ ਕਰਨਾ ਬਣਦਾ ਹੈ, ਕਿ ਵਰਲਡ ਕੋਰਟ ਜਿਹੜੀ ਹੈ, ਹਿਊਮਨ ਰਾਈਟਸ ਦੀ ਜਿਹੜੀ ਕੋਰਟ ਹੈ, ਇੰਟਰਨੈਸ਼ਨਲ ਕ੍ਰਿਮੀਨਲ ਟ੍ਰਿਬਿਊਨਲ ਹੈ, ਉਸ ਦੇ ਵਿਚ ਯੂਗੋਸਲਾਵੀਆ ਦਾ ਇਕ ਸਾਬਕਾ ਫੌਜੀ ਜਾਂ ਕਰਨਲ ਜਾਂ ਜਨਰਲ ਸਲੋਬਡਾਨ ਪਰਾਲਜਾਕ ਨੂੰ ਟਰਾਈ ਕੀਤਾ ਜਾ ਰਿਹਾ ਸੀ, ਉਥੇ ਕੇਸ ਚੱਲ ਰਿਹਾ ਸੀ, ਉਸ ਨੇ ਕਹਿੰਦੇ ਹਜ਼ਾਰਾਂ ਨੀ ਲੱਖਾਂ ਜਿਹੜੇ ਲੋਕਾਂ ਦਾ ਕਤਲ ਕੀਤਾ ਆ ਉਸ ਲੜਾਈ ਦੌਰਾਨ ਯੂਗੋਸਲਾਵੀਆ ਦੇ ਵਿਚ ਤੇ ਉਹ ਮੰਨ ਨਹੀਂ ਸੀ ਰਿਹਾ ਉਹ ਕਹਿੰਦਾ ਨਹੀਂ ਉਹ ਤਾਂ ਡਿਫੈਂਡ ਕਰ ਰਿਹਾ ਸੀ ਆਪਣੇ ਆਪ ਨੂੰ ਪਰ ਉਸ ਨੂੰ 20 ਸਾਲ ਦੀ ਸਜ਼ਾ ਜਿਹੜੀ ਸੁਣਾਈ ਗਈ ਆ ਤੇ ਉਸ ਦੀ ਅਪੀਲ ਚੱਲ ਰਹੀ ਸੀ ਸ਼ਾਇਦ ਤੇ ਜਦੋਂ ਜੱਜ ਨੇ ਫੈਸਲਾ ਦਿੱਤਾ ਕਿ ਇਸ ਨੂੰ 20 ਸਾਲ ਦੀ ਸਜ਼ਾ ਜਿਹੜੀ ਬਰਕਰਾਰ ਰਹੇਗੀ ਤਾਂ ਉਸ ਨੇ ਆਪਣੀ ਜੇਬ ਦੇ ਵਿਚੋਂ ਜ਼ਹਿਰ ਕੱਢ ਕੇ ਪੀ ਲਈ ਜਿਹਨੂੰ ਕਹਿੰਦੇ ਜ਼ਹਿਰ ਦਾ ਪਿਆਲਾ ਪੀ ਲਿਆ ਤੇ ਹੁਣ ਇਹਨੂੰ ਦੇਖੋ ਦੋ ਤਰੀਕੇ ਨਾਲ ਆਪਾਂ ਦੇਖ ਸਕਦੇ ਹਾਂ ਉਹਨੇ ਇਹ ਕਿਹਾ ਉੱਠ ਕੇ ਵੀ ਮੈਂ ਤੁਹਾਡਾ ਇਹ ਤੁਹਾਡੀ ਕੋਰਟ ਨੂੰ ਮੰਨਦਾ ਨਹੀਂ ਤੁਹਾਡਾ ਕੋਰਟ ਦਾ ਫੈਸਲਾ ਮੰਨਦਾ ਤੁਸੀਂ ਗਲਤ ਹੋ ਇਸ ਕਰਕੇ ਮੈਂ ਕ੍ਰਿਮੀਨਲ ਨਹੀਂ ਹੈਗਾ ਉਹਨੇ ਇਹ ਬਿਆਨ ਦਿੱਤਾ ਵੀ ਮੈਂ ਤੁਸੀਂ ਜੋ ਮੈਨੂੰ ਮਰਜ਼ੀ ਕਹੀ ਜਾਓ ਜੋ ਮਰਜ਼ੀ ਪ੍ਰੂਵ ਕਰ ਲਓ ਇਕੱਠੇ ਹੋ ਕੇ ਪਰ ਮੈਨੂੰ ਪਤਾ ਵੀ ਮੈਂ ਕ੍ਰਿਮੀਨਲ ਨਹੀਂ ਹੈਗਾ ਮੈਂ ਤੁਹਾਡੀ ਕੋਰਟ ਦਾ ਫੈਸਲਾ ਹੀ ਨਹੀਂ ਮੰਨਦਾ ਇਸ ਕਰਕੇ ਮੈਂ ਆਪਣੀ ਜਾਨ ਦੇਣ ਲੱਗਾ ਉਹਨੇ ਕੱਢ ਕੇ ਆਪਣੀ ਜੇਬ ਦੇ ਵਿਚੋਂ ਉਹ ਜ਼ਹਿਰ ਪੀ ਲਈ ਤੇ ਉਹਦੀ ਮੌਤ ਹੋ ਗਈ ਹੁਣ ਇਹ ਸਾਰਾ ਲਾਈਵ ਚੱਲ ਰਿਹਾ ਸੀ ਜੀ ਮਤਲਬ ਇਸ ਨੂੰ ਸਾਰੇ ਦੇਖ ਰਹੇ ਇਹਦੇ ਵੀਡੀਓ ਵੀ ਪਏ ਨੇ ਤੇ ਉੱਥੇ ਅਮਰੀਕ ਜੀ ਦੇਖੋ ਜਿਹੜੇ ਕੋਰਟ ਦੇ ਵਿਚ ਇਹ ਘਟਨਾ ਵਾਪਰ ਜਾਵੇ ਤੇ ਜੱਜਾਂ ਦੀ ਕੀ ਰਹਿ ਗਈ ਜੱਜਾਂ ਨੇ ਜਦੋਂ ਦੇਖਿਆ ਸਾਰਾ ਕੁਛ ਹਨਾ ਵੀ ਇੱਕ ਤਾਂ ਹੁੰਦਾ ਕਿ ਸਾਰਾ ਕੁਛ ਟਰਾਈ ਕਰਕੇ ਉਹ ਬੰਦਾ ਮੰਨ ਗਿਆ ਵੀ ਮੈਂ ਕੀਤਾ ਜਾਂ ਨਹੀਂ ਕੀਤਾ ਹਨਾ ਦੁਨੀਆਂ ਨੂੰ ਇਹ ਦਿਖਾ ਲੈਂਦੇ ਉਹ ਕਹਿੰਦਾ ਮੈਂ ਤੁਹਾਨੂੰ ਮੰਨਦਾ ਹੀ ਨਹੀਂ ਸੋ ਉਹ ਕੋਰਟ ਵੀ ਅੰਡਰਮਾਈਨ ਹੋਈ ਆ ਮੇਰੇ ਹਿਸਾਬ ਨਾਲ ਤੁਹਾਡਾ ਕੀ ਵਿਚਾਰ ਹੈ ਇਹਦੇ ਵਿਚ
ਅਮਨਦੀਪ ਤੁਹਾਡੀ ਗੱਲ ਮੈਂ ਏਦਾਂ ਇਹਨਾਂ ਸ਼ਬਦਾਂ ਵਿਚ ਕਵਾਂਗੇ ਕੋਰਟ ਜਿਹੜੀ ਆ ਨਾ ਜਿਹੜੇ ਜੱਜ ਆ ਉਹ ਕੱਖਾਂ ਤੋਂ ਵੀ ਹੌਲੇ ਬਣ ਗਏ ਉਸ ਵੇਲੇ ਜਿਸ ਵੇਲੇ ਇੱਕ ਵਿਅਕਤੀ ਨੇ ਉਹਨਾਂ ਦੇ ਸਾਹਮਣੇ ਹੀ ਆਤਮ ਹੱਤਿਆ
ਪ੍ਰੋਟੈਸਟ ਲਾਈਵ ਇੱਕ ਪ੍ਰੋਟੈਸਟ ਸੀਗਾ ਉਹਨੇ ਪ੍ਰੋਟੈਸਟ ਕੀਤਾ
ਪ੍ਰੋਟੈਸਟ ਦੇ ਆਧਾਰ ਤੇ ਉਹਨੇ ਆਪਣੀ ਆਪਣੇ ਆਪ ਨੂੰ ਖਤਮ ਕਰ ਲਿਆ ਕੋਰਟ ਦੇ ਸਾਹਮਣੇ ਤਾਂ ਇਹਦਾ ਮਤਲਬ ਇਹ ਕਿ ਕਿਤੇ ਨਾ ਕਿਤੇ ਕੋਰਟ ਦੇ ਵਿਚ ਕੋਰਟ ਦੀ ਜਿਹੜਾ ਕੋਰਟ ਦਾ ਫੈਸਲਾ ਹੋਇਆ ਉਹਦੀ ਵਰਡਿੰਗ ਦੇ ਵਿਚ ਕਿਸੇ ਨਾ ਕਿਤੇ ਬਹੁਤ ਵੱਡੇ ਵੱਡੇ ਗੈਪ ਸੀਗੇ ਉਹਦੇ ਕਾਰਨ ਹੀ ਇੰਨੇ ਸਤਾਇਆ ਉਹਨੂੰ ਉਸ ਬੰਦੇ ਨੂੰ ਤੇ ਉਹਨੇ ਆਤਮ ਹੱਤਿਆ ਕਰ ਲਈ ਇਹ ਤੋਂ ਵੱਡੀ ਕੋਰਟ ਦੀ ਜਿਹੜੀ ਇੱਕ ਬੇਇੱਜ਼ਤੀ ਇਸ ਤੋਂ ਵੱਡੀ ਨਹੀਂ ਹੋ ਸਕਦੀ ਕਿ ਜਿਹੜਾ ਕ੍ਰਿਮੀਨਲ ਹੈ ਉਹ ਕੋਰਟ ਦੇ ਵਿਚ ਮਰ ਜਾਵੇ ਨਾ ਅਤੇ ਇੱਕ ਹੋਰ ਵੀ ਅਮਨਦੀਪ ਇਹ ਗੱਲ ਸਾਹਮਣੇ ਆ ਰਹੀ ਕਿ ਵਰਲਡ ਕੋਰਟ ਆ ਜਿਸ ਵੇਲੇ ਛੋਟੀਆਂ ਕੋਰਟਾਂ ਦੇ ਵਿਚ ਵੀ ਜਾਂਦੇ ਆ ਸਕਿਉਰਿਟੀ ਸਕਰੂਟਨੀ ਹੋ ਕੇ ਜਾਂਦੀ ਆ ਕਿ ਤੁਹਾਡੀ ਤਲਾਸ਼ੀ ਲਈ ਜਾਂਦੀ ਹੈ ਤੁਹਾਡੇ ਕੋਲ ਹਥਿਆਰ ਤਾਂ ਨਹੀਂ ਤੁਹਾਡੇ ਕੋਲ ਏਦਾਂ ਦੀ ਚੀਜ਼ ਤਾਂ ਨਹੀਂ ਜਿਹਦੇ ਨਾਲ ਤੁਸੀਂ ਆਪਣੇ ਆਪ ਨੂੰ ਹਾਰਮ ਕਰ ਸਕੋ ਇਹਦੇ ਵਿਚ ਇੱਕ ਸਕਿਉਰਿਟੀ ਪੁਆਇੰਟ ਆਫ ਵਿਊ ਦੇ ਨਾਲ ਤੁਸੀਂ ਦੇਖੋ ਤਾਂ ਉਹਦੀ ਸਕਿਉਰਿਟੀ ਵੀ ਉਹਨੇ ਚੈੱਕ ਹੀ ਨਹੀਂ ਕੀਤਾ ਕਿ ਉਹਦੀ ਪੋਜੈਸ਼ਨ ਦੇ ਵਿਚ ਕੀ ਆ
ਚਿੰਤਨ ਕੀਤਾ ਜਾ ਰਿਹਾ ਹੋ ਰਹੀ ਹੈ ਇੱਥੇ ਗੱਲਬਾਤ ਕੀ ਹੋ ਸਕਦਾ ਉਹਦੇ ਕੋਲ ਸਾਇਨਾਈਡ ਉਹ ਸਾਇਨਾਈਡ ਜ਼ਹਿਰ ਸੀ ਜਿਹੜੀ ਉਹਨੇ ਪੀਤੀ ਆ ਉਹਦੇ ਕੋਲ ਆਈ ਕਿੱਦਾਂ ਇੰਨੀ ਸਕਿਉਰਿਟੀ ਦੇ ਇੰਨੀ ਸਕਿਉਰਿਟੀ ਦੇ ਵਿਚ ਆਈ ਕਿੱਦਾਂ ਉਹਦੇ ਕੋਲ ਤੇ ਉਹ ਅੱਗੇ ਕਿੱਦਾਂ ਲੰਘ ਗਈ ਸੋ ਕਈ ਕਿਆਸ ਰਾਈਆਂ ਲਾਈਆਂ ਜਾ ਰਹੀਆਂ ਕਿ ਸ਼ਾਇਦ ਉਹਦੇ ਨਾਲ ਕੋਈ ਹੋਰ ਬੰਦਾ ਵੀ ਉਹਦੀ ਮਦਦ ਕਰ ਰਿਹਾ ਸੀ ਇਸ ਮਾਮਲੇ ਦੇ ਵਿਚ ਤੇ ਉਹ ਸਾਰਾ ਕੁਛ ਪਹਿਲਾਂ ਪ੍ਰੀ ਪਲੈਨਡ ਸੀਗਾ ਵੀ ਅਸਲ ਦੇ ਵਿਚ ਕੀ ਆ ਜਿੱਥੇ ਤੱਕ ਮੈਨੂੰ ਪਤਾ ਮੈਂ ਇਹਨਾਂ ਨੂੰ ਫਾਲੋ ਕਰਦਾ ਕਿ ਜਿਹੜੀ ਇੰਟਰਨੈਸ਼ਨਲ ਕੋਰਟ ਹੈ ਨਾ ਉਹਨੂੰ ਕਈ ਕੰਟਰੀ ਤਾਂ ਮੰਨਦੇ ਹੀ ਨਹੀਂ ਰਸ਼ੀਆ ਵਗੈਰਾ ਇਹਨੂੰ ਪਿਛਲੇ 10-40 ਸਾਲ ਦੇ ਵਿਚ ਨਾ ਇਹਨੂੰ ਇਸ ਤਰ੍ਹਾਂ ਵਰਤਿਆ ਗਿਆ ਕਿ ਵਿਰੋਧੀਆਂ ਨੂੰ ਛਿੱਕੇ ਟੰਗਣ ਦੇ ਕਿ ਜਿਹੜੇ ਤਾਂ ਕੰਟਰੀ ਵੈਸਟਰਨ ਕੰਟਰੀਆਂ ਦੇ ਹੱਕ ਚ ਨੇ ਉਹਨਾਂ ਦੇ ਜਿਹੜੇ ਸਥਾਪਿਤ ਕੀਤੇ ਹੋਏ ਲੀਡਰ ਹੈ ਜਿੱਦਾਂ ਹੁਣ ਅਰਜਨਟੀਨਾ ਦੇ ਵਿਚ ਚਿਲੀ ਦੇ ਲੀਡਰ ਨੇ ਜਾਂ ਹੁਣ ਕਈ ਹੋਰ ਦੇਸ਼ ਨੇ ਸਾਊਦੀ ਅਰਬ ਦੇ ਨੇ ਜਾਂ ਹੋਰ ਦੇਸ਼ ਨੇ ਉਹਨਾਂ ਨੂੰ ਤਾਂ ਬਚਾਇਆ ਜਾਂਦਾ ਉਹਨਾਂ ਤੇ ਤਾਂ ਕੋਈ ਕੇਸ ਨਹੀਂ ਕੀਤਾ ਜਾਂਦਾ ਜਿਹੜੇ ਵਿਰੋਧੀ ਧਿਰ ਦੇ ਹੁੰਦੇ ਨੇ ਜਿੱਦਾਂ ਰਸ਼ੀਆ ਤੋਂ ਟੁੱਟੇ ਕੰਟਰੀ ਹੋ ਗਏ ਜਾਂ ਦੂਜੇ ਉਹਨਾਂ ਨੂੰ ਫੜ ਫੜ ਕੇ ਫਿਰ ਇਹਨਾਂ ਕੋਰਟਾਂ ਦੇ ਰਾਹੀਂ ਘੜੀਸ ਕੇ ਹੀਰੋ ਬਣਿਆ ਜਾਂਦਾ ਵੀ ਅਸੀਂ ਜਸਟਿਸ ਕਰ ਰਹੇ ਹਾਂ ਜੇ ਉਹ ਕਰ ਰਹੇ ਆਹ ਕਰ ਰਹੇ ਹਾਂ ਪਰ ਇਸ ਨੂੰ ਫਿਰ ਦੂਸਰੇ ਜਿਹੜੇ ਕੰਟਰੀ ਉਹ ਮੰਨਦੇ ਨਹੀਂ ਇਸ ਕੋਰਟ ਨੂੰ ਵੀ ਇਹ ਸਾਰਾ ਇਹਨਾਂ ਦਾ ਡਰਾਮਾ ਆ ਹੋਰ ਕੁਛ ਨਹੀਂ ਹੈਗਾ ਹੁਣ ਜੇ ਕ੍ਰਿਮੀਨਲ ਕੋਰਟ ਦੇ ਵਿਚ ਦੇਖਣਾ ਜਾਵੇ ਤਾਂ ਟੋਨੀ ਬਲੇਅਰ ਦੇ ਵੀ ਤਾਂ ਕੇਸ ਬਣਦਾ ਹੀ ਆ ਜਾਰਜ ਬੁਸ਼ ਤੇ ਵੀ ਤਾਂ ਕੇਸ ਬਣਦਾ ਹੀ ਆ ਲੱਖਾਂ ਲੋਕ ਉਹਨਾਂ ਨੇ ਮਾਰੇ ਨੇ ਔਰ ਬਿਨਾਂ ਆਧਾਰ ਤੋਂ ਮਾਰੇ ਨੇ ਉਹ ਸਾਰਾ ਕੁਛ ਗਲਤ ਨਿਕਲਿਆ ਉਹਨਾਂ ਤੇ ਹੁਣ ਕੇਸ ਹੋਣਾ ਬਣਦਾ ਉਹਨਾਂ ਦੇ ਕ੍ਰਿਮੀਨਲ ਉਹਨਾਂ ਨੂੰ ਕੋਈ ਟੱਚ ਨਹੀਂ ਕਰ ਰਿਹਾ ਸੋ ਇਸ ਕਰਕੇ ਜਿਹੜਾ ਇਹ ਮੈਂ ਇਹਨੂੰ ਇਸ ਐਂਗਲ ਤੋਂ ਦੇਖਦਾ ਆ ਕਿ ਜਿਹੜੀ ਇਹ ਸੁਇਸਾਈਡ ਕੀਤਾ ਆ ਉਸ ਯੂਗੋਸਲਾਵੀਅਨ ਨੇ ਉਹਨੇ ਇਹੀ ਕਹਿ ਕੇ ਕੀਤਾ ਵੀ ਤੁਹਾਡੀ ਕੋਰਟ ਜਿਹੜੀ ਜੈਨੂਇਨ ਹੈ ਨੀ ਤੁਸੀਂ ਜਿਹੜੇ ਆ ਤੁਸੀਂ ਜੈਨੂਇਨ ਜਾਂ ਤਾਂ ਸਾਰਿਆਂ ਨੂੰ ਲਿਆਓ ਇੱਥੇ ਇੱਦਾਂ ਨੀ ਵੀ ਜਿਹੜੇ ਤੁਹਾਡੇ ਵਿਰੋਧੀ ਨੇ ਤੁਸੀਂ ਉਹਨਾਂ ਨੂੰ ਕਰਨਾ ਨੇ ਇੱਥੋਂ ਕਹਿੰਦੇ ਜੋ ਅਸੀਂ ਕਰ ਰਹੇ ਸੀ ਅਸੀਂ ਜੋਬ ਕਰ ਰਹੇ ਸੀ ਅਸੀਂ ਮਿਲਟਰੀ ਦੇ ਜੋ ਸਾਨੂੰ ਹੁਕਮ ਹੋ ਰਹੇ ਸੀ ਪਰ ਜਿਹੜੇ ਹੁਕਮ ਦੇ ਰਹੇ ਸੀ ਉਹ ਉਹਨਾਂ ਨੂੰ ਤੁਸੀਂ ਸ਼ਰਨ ਦਿੱਤੀ ਹੋਈ ਆ ਉਹ ਮਤਲਬ ਜਿਹੜਾ ਹੁਣ ਟੋਨੀ ਬਲੇਅਰ ਰੱਖ ਲਓ, ਜਾਰਜ ਬੁਸ਼ ਰੱਖ ਲਓ, ਇਹ ਸਾਰੇ ਤੁਰੇ ਫਿਰਦੇ ਨੇ, ਇਹ ਇੰਟਰਨੈਸ਼ਨਲ ਅੰਬੈਸਡਰ, ਇਹਨਾਂ ਨੂੰ ਪੀਸ ਪ੍ਰਾਈਜ ਦੇ ਰਹੇ ਆ ਤੁਸੀਂ, ਤੁਹਾਡਾ ਸਟੈਂਡਰਡ ਕਿੱਥੇ ਆ ਹਨਾ? ਸੋ ਇਹ ਇਸ ਚੀਜ਼
ਅਮਨਦੀਪ, ਇਹਨਾਂ ਨੂੰ ਪੀਸ ਪ੍ਰਾਈਜ਼, ਤੁਸੀਂ ਪੀਸ ਪ੍ਰਾਈਜ਼ ਕਿਹਾ ਤਾਂ ਪੀਸ ਪ੍ਰਾਈਜ਼ ਕਿਹਾ ਪ੍ਰਾਈਜ਼ ਕਿਹਾ ਇਹ ਕਿਹਨਾਂ ਨੂੰ ਕਾਹਦਾ ਪੀਸ ਪ੍ਰਾਈਜ਼? ਸਾਰੀ ਦੁਨੀਆਂ ਤਾਂ ਇਸ ਵੇਲੇ ਮਿਡਲ ਈਸਟ ਸਾਰੇ ਤਾਂ ਇਸ ਵੇਲੇ ਧੂੰਏ ਦੇ ਵਿਚ ਘਿਰਿਆ ਹੋਇਆ, ਅੱਗ ਦੇ ਵਿਚ ਘਿਰਿਆ ਹੋਇਆ, ਸਾਰਾ ਜਲ ਰਿਹਾ ਆ। ਇਰਾਕ ਦੇਖ ਲੋ, ਸੀਰੀਆ ਦੇਖ ਲੋ, ਹੋਰ ਕੰਟਰੀ ਦੇਖ ਲੋ, ਕਿੱਥੇ ਨੀ ਇਹ ਪੰਗਾ ਪਾਇਆ ਇਹਨਾਂ ਨੇ ਜਾ ਕੇ ਨਾ, ਅਮੈਰੀਕਾ ਨੇ ਜਾਂ ਇਹਨਾਂ ਦੇ ਅਲਾਈਸ ਨੇ। ਅਗਰ ਉਹ 90 ਦੇ ਵਿਚ ਸਦਾਮ ਹੁਸੈਨ ਦੇ ਉਪਰ ਹਮਲਾ ਨਾ ਕਰਦੇ, ਉਹਨੂੰ ਕੰਟਰੋਲ ਕਰਨ ਦਿੰਦੇ ਸਾਰੇ ਖਿੱਤੇ ਨੂੰ, ਤੇ ਉਧਰ ਬਾਕੀ ਦੇਸ਼ਾਂ ਦੇ ਵਿਚ ਵੀ ਜਿੱਥੇ ਕਰਨਲ ਗਦਾਫੀ ਸੀ ਲੀਬੀਆ ਦੇ ਵਿਚ, ਉੱਥੇ ਵੀ ਹਾਲਾਤ ਵਿਗੜੇ ਆ। ਇਹਨਾਂ ਨੇ ਆਪ ਹੀ ਸਾਰੇ ਹਾਲਾਤ ਵਿਗਾੜੇ। ਹੁਣ ਇਹਦਾ ਪ੍ਰਭਾਵ ਜਿੱਦਾਂ ਅਸੀਂ ਪਿਛਲੇ ਪ੍ਰੋਗਰਾਮਾਂ ਦੇ ਵਿਚ ਵੀ ਅਨੈਲਿਸਿਸ ਕੀਤੀ ਸੀ, ਇਹਦੇ ਡੂੰਘੇ ਪ੍ਰਭਾਵ ਇਹਨਾਂ ਕੰਟਰੀਆਂ ਦੇ ਹੁਣ ਪੈ ਰਹੇ ਆ। ਇਹਦਾ ਹੁਣ ਜਿਹੜਾ ਨੁਕਸਾਨ ਆ ਉਹਦਾ ਹਰਜਾਨਾ ਆ ਉਹਨਾਂ ਨੂੰ। ਇੱਕ ਤਾਂ ਕੋਰਟ ਆਫ ਜਸਟਿਸ ਜਿਹੜੀ ਪਰਮਾਤਮਾ ਦੀ ਆ, ਅੱਲਾ ਦੀ ਆ, ਜਾਂ ਭਗਵਾਨ ਦੀ ਆ, ਜਾਂ ਵਾਹਿਗੁਰੂ ਦੀ ਆ, ਉਹੀ ਇਹਨਾਂ ਨੂੰ ਸਜਾਵਾਂ ਦੇ ਰਹੀ ਆ, ਸਜਾਵਾਂ ਭੁਗਤ ਰਹੇ ਆ। ਜੇ ਇਹਨਾਂ ਦੇ ਬਹੁਤੇ ਵੱਡੇ ਉੱਦਾਂ ਹਮਲੇ ਨਹੀਂ ਹੁੰਦੇ ਤਾਂ ਵੈਸੇ ਇਹਨਾਂ ਦੇਸ਼ਾਂ ਵਿਚ ਬੇਚੈਨੀ ਕਾਫ਼ੀ ਫੈਲੀ ਹੋਈ ਆ।
ਬਿਲਕੁਲ ਸਹਿਮਤ ਆ। ਦੇਖੋ ਜਿਹੜੀ ਜਿਹੜਾ ਕਰਮ ਹੈ, ਕਰਮ ਜੋ ਤੁਸੀਂ ਕਰਮ ਕਰਨਾ ਉਹ ਤਾਂ ਹੋਣਾ ਹੀ ਹੈ ਨਾ, ਉਹ ਤਾਂ ਸਾਹਮਣੇ ਆਉਣਾ ਹੀ ਹੈ, ਠੀਕ ਹੈ ਨਾ? ਸੋ ਇਸ ਕਰਕੇ ਮਤਲਬ ਉਹ ਬੈਕਫਾਇਰ ਵੀ ਕਰਨਾ। ਕਿੰਨੇ ਲੱਖਾਂ ਮਿਲੀਅਨ ਲੋਕ ਜਿਹੜੇ ਮਰੇ ਨੇ, ਉਹਨਾਂ ਦੀਆਂ ਬਦਦੁਆਵਾਂ ਜਿਹੜੀਆਂ ਚੱਲਦੀਆਂ ਨੇ। ਸੋ ਆਪਾਂ ਚਲੋ ਇਹ ਇਮੋਸ਼ਨਲ ਗੱਲਾਂ ਨੇ, ਪਰ ਇਹ ਸਭਿਅਤਾ ਜਿਹੜੀਆਂ ਇੱਦਾਂ ਹੀ ਢਹਿੰਦੀਆਂ ਨੇ। ਜਦੋਂ ਨਾ ਸਿਖਰ ਤੋਂ ਸਭਿਅਤਾ ਡਿੱਗਦੀ ਆ, ਉਹ ਇਨ੍ਹਾਂ ਕਰਕੇ ਡਿੱਗਦੀ ਆ ਕਿ ਜਦੋਂ ਆਪਣਾ ਘਰ ਛੱਡ ਕੇ ਲੋਕਾਂ ਦਾ ਘਰ ਢਾਣ ਜਾਂਦੇ ਨੇ, ਤਾਂ ਸਮਝ ਲਓ ਉਹ ਜਿਹੜੀ ਸਭਿਅਤਾ ਆ ਉਹ ਨਿਘਾਰ ਵੱਲ ਨੂੰ ਚਲੇ ਗਈ। ਇੱਦਾਂ ਹੀ ਸਾਡੀ ਆਪਣੀ ਸੋਚ ਹੈ। ਸਾਨੂੰ ਸਾਡੀ ਗੁਰਬਾਣੀ, ਸਾਡੇ ਗ੍ਰੰਥ ਵੀ ਇਹ ਕਹਿੰਦੇ ਨੇ ਕਿ ਜਦੋਂ ਅਸੀਂ ਦੂਸਰੇ ਦੇ ਅਫੇਅਰਸ ਦੇ ਵਿਚ, ਦੂਸਰੇ ਦੀਆਂ ਗਤੀਵਿਧੀਆਂ ਨੂੰ ਅਸੀਂ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕਰਦੇ ਆ, ਉਨ੍ਹਾਂ ਨੂੰ ਨਕਾਰ ਕੇ ਲੁੱਟਣ ਦੀ ਹੱਕ ਪਰਾਇਆ ਨਾਨਕ, ਹੈ ਨਾ, ਜਿਹੜਾ ਆਪਾਂ ਹੱਕ ਪਰਾਇਆ ਹੱਕ ਕਰਨ ਦੀ ਕੋਸ਼ਿਸ਼ ਕਰਦੇ ਆ, ਤੇ ਕਹਿੰਦੇ ਵੀ ਉਹ ਗਲਤ ਹੈ, ਉਹ ਫਿਰ ਜਿਹੜਾ ਪਰਮਾਤਮਾ ਤੁਹਾਡਾ ਸਾਥ ਛੱਡ ਦਿੰਦਾ, ਤੁਹਾਡੀ ਜਿਹੜਾ ਸੱਤਿਆ ਆ ਜਾਂ ਜਿਹੜੀ ਤੁਹਾਡਾ ਸੱਚ ਆ ਉਹ ਖਤਮ ਹੋ ਜਾਂਦਾ। ਜਦੋਂ ਸੱਚ ਖਤਮ ਹੋ ਗਿਆ ਤਾਂ ਝੂਠ ਦਾ ਪਸਾਰਾ, ਝੂਠ ਸਦੀਵ ਹੀ ਨਹੀਂ ਰਹਿੰਦਾ, ਉਹ ਖਤਮ ਹੋ ਜਾਂਦਾ।
ਖੈਰ ਇਹਨੂੰ ਅਸੀਂ ਇੱਦਾਂ ਵੀ ਕਹਿ ਸਕਦੇ ਹਾਂ, ਜਿਹੜੀ ਸਾਡੀ ਬਾਡੀ ਵਿੱਚ ਐਨਰਜੀ ਹੁੰਦੀ ਹੈ, ਇੱਕ ਪੋਜ਼ਿਟਿਵ ਐਨਰਜੀ ਹੁੰਦੀ ਹੈ, ਇੱਕ ਨੈਗੇਟਿਵ ਐਨਰਜੀ ਹੁੰਦੀ ਹੈ। ਜਿਹੜੀ ਪੋਜ਼ਿਟਿਵ ਐਨਰਜੀ ਹੁੰਦੀ ਹੈ, ਜੇ ਤੁਸੀਂ ਆਪਣੀ ਡਿਵੈਲਪਮੈਂਟ ਤੇ ਉਸ ਨੂੰ ਨਹੀਂ ਖਰਚਦੇ, ਇਹ ਨਹੀਂ ਸੋਚਦੇ ਕਿ ਤੁਸੀਂ ਆਪਣੀ ਡਿਵੈਲਪਮੈਂਟ ਕਿੱਦਾਂ ਕਰਨੀ ਆ, ਅਪਗ੍ਰੇਡ ਆਪਣੇ ਆਪ ਨੂੰ ਕਿੱਦਾਂ ਕਰਨਾ, ਪੋਜ਼ਿਟਿਵ ਆਪਣੇ ਆਪ ਚ ਕਿੱਦਾਂ ਰਹਿਣਾ, ਉਹ ਛੱਡ ਕੇ ਨੈਗੇਟਿਵ ਜਿੱਦਾਂ ਕਿ ਦੂਜੇ ਦੇ ਘਰ ਵਿੱਚ ਦਖਲ ਅੰਦਾਜ਼ੀ ਕਿੱਦਾਂ ਕਰਨੀ ਆ, ਦੂਜੇ ਦੀਆਂ ਗੱਲਾਂ ਨੂੰ ਕਿੱਦਾਂ ਲੈਣਾ ਆ, ਉਹਨੂੰ ਕਿੱਦਾਂ ਢਾਣਾ ਆ, ਤੇ ਪੋਜ਼ਿਟਿਵ ਜਿਹੜੀ ਪੋਜ਼ਿਟਿਵਨੈਸ ਜਿਹੜੀ ਆ ਦੂਜੇ ਪਾਸੇ ਯੂਜ਼ ਕਰਨ ਲੱਗ ਪੈਂਦੇ ਆ, ਤਾਂ ਸਾਡੇ ਸਰੀਰ ਵਿੱਚ ਨੈਗੇਟਿਵ ਐਨਰਜੀ ਦਾ ਪ੍ਰਭਾਵ ਹੋਣਾ ਸ਼ੁਰੂ ਹੋ ਜਾਂਦਾ, ਤੇ ਉਹਦੇ ਕਰਕੇ ਫਿਰ ਜਿਹੜਾ ਸਾਡੇ ਵਿੱਚ ਗਿਰਾਵਟ ਆ ਜਾਂਦੀ ਹੈ। ਇਹ ਸਾਰੇ ਆਰਗੇਨਿਜ਼ਮ ਤੇ ਅਪਲਾਈ ਹੁੰਦਾ, ਨਾ ਕੇਵਲ ਹਿਊਮਨ ਬੀਇੰਗ, ਜਿੰਨੇ ਵੀ ਆਰਗੇਨਿਜ਼ਮ ਆ ਸੰਸਾਰ ਦੇ ਵਿੱਚ ਸਾਰੇ
ਹਰ ਪਾਸੇ ਜੀ। ਖੈਰ ਇੱਧਰ ਸਾਡੇ ਨਾਲ ਬਹੁਤ ਸਾਰੇ ਸਰੋਤੇ ਜੁੜੇ ਨੇ, ਬਿਊਟੀਫੁਲ ਮਾਰਨਿੰਗ ਇਨ ਟਾਊਨਸਵਿਲ ਫੋਟੋ ਭੇਜ ਰਹੇ ਨੇ ਰਣਬੀਰ ਹੋਣੀ, ਤੇ ਇਹ ਮੈਂ ਸ਼ੇਅਰ ਕਰ ਦਿੱਤੀ ਆ। ਸ਼ਾਇਦ ਇਹਨਾਂ ਨੇ ਲਿਖਿਆ ਹੋਇਆ ਬਿਡਿੰਗ ਕੰਸਟਰਕਸ਼ਨ ਦਾ ਕੰਮ ਕਰ ਰਹੇ ਨੇ। ਸੋ ਬਹੁਤ ਬਹੁਤ ਧੰਨਵਾਦ। ਕਰਨਜੀਤ ਸਿੰਘ ਮਨੇਜ ਸਾਡੇ ਨਾਲ ਜੁੜੇ ਨੇ ਬ੍ਰਿਸਬਨ ਤੋਂ, ਤੇ ਕਹਿੰਦੇ ਨੇ ਕਿ ਹੁਣ ਤਾਂ ਕੰਮ ਹੋਰ ਵੀ ਸਿੱਖ ਹੋ ਗਿਆ ਜੀ, ਸੌਖਾ ਹੋ ਗਿਆ। ਅਮਰੀਕ ਜੀ ਫੋਨਾਂ ਦੀ ਗੱਲ ਚੱਲ ਰਹੀ ਸੀ, ਇੰਡੀਆ ਫੋਨ ਮੰਗਦੇ ਨਾ, ਕਹਿੰਦੇ ਹੁਣ ਤਾਂ ਕੰਮ ਹੋਰ ਵੀ ਸੌਖਾ ਹੋ ਗਿਆ। ਏਅਰਟੈਲ ਵਾਲੇ ਨਾ 7,777 ਦੇ ਵਿਚ ਨਵਾਂ ਆਈਫੋਨ 7 ਦੇ ਰਹੇ ਆ ਜੀ। ਸੋ ਹੁਣ ਉਥੋਂ ਮੰਗਵਾਓ ਆਈਫੋਨ 7। ਧੰਨਵਾਦ ਡਿਸਕਸ਼ਨ ਕਰਨ ਲਈ, ਜਿਹੜਾ ਹੁਣ ਉੱਥੇ ਇਹ ਪਲਾਨ ਜੋ ਹੁਣ ਉਥੋਂ ਇਧਰ ਨੂੰ ਆਣ। ਮੈਂ ਫੋਨਾਂ ਦੀ ਗੱਲ ਕਰਾਂ ਅਮਰੀਕ ਜੀ, ਕੁਲਜੀਤ ਖੁਸ ਆਪਣਾ ਮਿੱਤਰ ਹੈ, ਰਹਿੰਦੇ ਨੇ ਬ੍ਰਿਸਬਨ, ਉਹਨੇ ਸਟੇਟਸ ਪਾਇਆ ਸੀ, ਕਹਿੰਦਾ ਨਾ ਵੀ ਜੇ ਨਾ ਤੁਹਾਡੇ ਆਸ ਪਾਸ ਕੋਈ ਫਰੈਂਡ ਨੇ, ਜੇ ਸਮਝ ਲਓ ਨਾ ਉਹਦਾ ਆਈਫੋਨ ਗੁਆਚ ਗਿਆ ਜਾਂ ਐਂਡਰਾਇਡ ਫੋਨ ਗੁਆਚ ਗਿਆ ਸੈਮਸੰਗ, ਤਾਂ ਸਮਝ ਲਓ 5-7 ਦਿਨਾਂ ਵਿਚ ਉਹਦਾ ਕੋਈ ਮਿੱਤਰ ਇੰਡੀਆ ਜਾਣ ਵਾਲਾ ਆ।
ਇਹਨਾਂ ਨੇ ਕੰਕਲੂਜਨ ਕੱਢ ਲਿਆ,
ਕੰਕਲੂਜਨ ਕੱਢ ਲਿਆ ਜਾ, ਕਹਿੰਦਾ ਇਹਨੂੰ ਦੂਜੇ ਪਾਸੇ ਨੂੰ ਵੀ ਲੈ ਕੇ ਜਾ ਸਕਦੇ ਆ, ਵੀ ਜੇ ਸਮਝ ਲਓ ਨਾ ਜੇ ਤੁਹਾਨੂੰ ਪਤਾ ਲੱਗ ਗਿਆ ਵੀ ਤੁਹਾਡਾ ਕੋਈ ਮਿੱਤਰ ਇੰਡੀਆ ਜਾ ਰਿਹਾ 10 ਦਿਨਾਂ ਨੂੰ 15 ਦਿਨਾਂ ਨੂੰ, ਤਾਂ ਸਮਝ ਲਓ ਤੁਹਾਡੇ ਦੋ ਚੋ ਮਿੱਤਰਾਂ ਦੇ ਫੋਨ ਗੁਆਚ ਜਾਣੇ ਨੇ ਆਉਣ ਵਾਲੇ 2-3 ਦਿਨਾਂ ਚ। ਪਰ ਕਰਨ ਹੁਣੀ ਕਹਿ ਰਹੇ ਨੇ ਕਿ ਹੁਣ ਉਲਟਾ ਆ, ਹੁਣ ਉਧਰੋਂ ਇਧਰ ਨੂੰ ਦੇਖੋ ਆਉਣ ਲੱਗ ਪਏ ਆ, ਹੁਣ ਇੰਡੀਆ ਚ ਉਨਾ ਲੱਗੋ, ਪਰ ਇੰਡੀਆ ਵਾਲੇ ਬਹੁਤ ਉਥੇ ਤਾਂ ਖਰਾਬਾ ਕਰੂਗੇ ਕੰਪਨੀ ਵਾਲੇ, ਚਾਹੀਦਾ ਵੀ ਓਦਾਂ। ਹਮਪ੍ਰੀਤ ਸਿੰਘ ਬਰਾੜ ਵੀ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਆਓ ਜੀ ਕੀ ਹਾਲ ਚਾਲ ਹੈ। ਨਾਨਕ ਬੇਕਰੀ ਵਾਲੇ ਸਾਡੇ ਲਈ ਕੇਕ ਭੇਜ ਰਹੇ ਨੇ ਡੈਂਡਨੋਂਗ ਵਾਲੇ ਸਪਾਈਡਰਮੈਨ ਨਾਲ, ਇਹ ਮੈਂ ਸ਼ੇਅਰ ਕਰਦਾ ਜੀ ਥੋੜੀ ਦੇਰ ਬਾਅਦ ਸਾਰਿਆਂ ਨਾਲ। ਤੇ ਲੱਕੀ ਖੱਟੜਾ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬੈਂਕਿੰਗ ਰਾਇਲ ਕਮਿਸ਼ਨ ਦਾ ਕੀ ਫਰਕ ਪਊਗਾ। ਰਾਇਲ ਕਮਿਸ਼ਨ ਜੀ ਦਰਜ ਕੀਤਾ ਗਿਆ ਤੇ ਸ਼ੁਰੂ ਹੋਣਾ ਆ ਬੈਂਕਾਂ ਦਾ, ਅਮਰੀਕ ਜੀ ਕੋਈ ਬਰੀਫਲੀ ਤੁਹਾਡੀ ਪ੍ਰਤੀਕਿਰਿਆ ਹੋਵੇ ਉਸ ਦੇ ਬਾਰੇ।
ਅਮਨਦੀਪ, ਜਿਹੜੀ ਰਾਇਲ ਕਮਿਸ਼ਨ ਹੈ ਨਾ, ਵੈਸੇ ਤਾਂ ਇੱਕ ਰੈਗੂਲੇਟਰੀ ਫਰੇਮਵਰਕ ਹੈ, ਰੈਗੂਲੇਟਰੀ ਇੰਸਟੀਟਿਊਸ਼ਨ ਆ ਜਿਹੜੀ ਕਿ ਬੈਂਕਾਂ ਦੇ ਸਾਰੇ ਕੰਮ ਨੂੰ ਰੈਗੂਲੇਟ ਕਰੂਗੀ, ਦੇਖੂਗੀ, ਅਤੇ ਜੇ ਕੁਝ ਕਥਾਈਆਂ ਹੁੰਦੀਆਂ ਤਾਂ ਉਹਦੇ ਤੇ ਉਹ ਨਿਗਾਹ ਰੱਖੂਗੀ, ਪਨਿਸ਼ ਕਰੂਗੀ ਬੈਂਕਾਂ ਨੂੰ। ਤੇ ਮੇਰੇ ਖਿਆਲ ਵਿਚ ਇੱਕ ਨਵੀਂ ਪੁਰਾਣੀ ਸ਼ਰਾਬ ਨੂੰ ਨਵੀਆਂ ਬੋਤਲਾਂ ਵਿਚ ਬੰਦ ਕਰਨ ਵਾਲੀ ਗੱਲ ਹੈ। ਇੱਦਾਂ ਦੇ ਕਮਿਸ਼ਨ ਪਹਿਲਾਂ ਵੀ ਇੱਥੇ ਹੈਗੇ ਆ ਜਿਹੜੇ ਕਿ ਰੈਗੂਲੇਟਰੀ ਸਿਸਟਮ ਰੈਗੂਲੇਟ ਕਰਦੇ ਆ ਬੈਂਕਾਂ ਨੂੰ। ਤੇ ਰਾਇਲ ਕਮਿਸ਼ਨ ਅਮਨਦੀਪ ਅੱਧਾ ਆਣਾ ਵੈਸੇ ਤਾਂ ਠੀਕ ਗੱਲ ਆ, ਇੱਕ ਤਰ੍ਹਾਂ ਦੇ ਨਾਲ ਆਡੀਟਰੀ ਬਾਡੀ ਅਸੀਂ ਕਹਿ ਸਕਦੇ ਹਾਂ, ਆਡਿਟ ਜਿਹੜੇ ਤੁਸੀਂ ਕੰਮ ਕਰਦੇ ਆ ਉਹਦੇ ਆਡਿਟ ਹੀ ਕਰੂਗੀ, ਹੋਰ ਉੱਥੇ ਨਿਗਾਹ ਰੱਖੂਗੀ।
ਉਹਦਾ ਇਹ ਆ ਵੀ ਜਿਹੜੇ ਕਈ ਵਾਰੀ ਨਾ ਡਰ ਹੁੰਦਾ ਆ ਉਪਰੋਂ ਆ ਗਿਆ, ਹੁਣ ਵੱਡੇ ਬੈਂਕਾਂ ਬਹੁਤ ਵੱਡੀਆਂ ਨੇ ਜਾਂ ਕੋਈ ਵੀ ਆ, ਤੇ ਉਹ ਸਾਰੀ ਇਨਕੁਆਇਰੀ ਕਰਦੇ ਨੇ। ਅਸਲ ਦੇ ਵਿਚ ਰਾਇਲ ਕਮਿਸ਼ਨ ਹੋਇਆ ਸੀ ਵੀ ਜਦੋਂ ਕਈ ਬੈਂਕਾਂ ਨੇ ਨਾ ਜਿਹੜੇ ਲੋਨ ਨੇ ਦੇ ਕੇ ਲੋਕਾਂ ਨੂੰ ਫਸਾਇਆ, ਫਿਰ ਉਨ੍ਹਾਂ ਦੀ ਕੁਰਕੀ ਕਰਾਈ ਤੇ ਐਸੈਟਸ ਤੇ ਉਨ੍ਹਾਂ ਨੇ ਕਬਜ਼ਾ ਕੀਤਾ। ਸੋ ਗਲਤ ਤਰੀਕੇ ਨਾਲ ਉਨ੍ਹਾਂ ਦਾ ਸੁਪਰ ਇਨੋਵੇਸ਼ਨ ਕਿਤੇ ਹੋਰ ਇਨਵੈਸਟ ਕਰਾਤੀ, ਆਹ ਕਰਾਤਾ ਉਹ ਕਰਾਤਾ, ਤੇ ਹੁਣ ਪਿੱਛੇ ਜਿਹਾ ਇਕ ਰੌਲਾ ਇਹ ਵੀ ਪਿਆ ਸੀ ਕਿ ਸ਼ਾਇਦ ਕਾਮਨਵੈਲਥ ਬੈਂਕ ਹੈ ਉਨ੍ਹਾਂ ਨੇ ਮਤਲਬ ਮਿਡਲ ਈਸਟ ਦੇ ਵਿਚ ਜਿਹੜੀ ਅੱਤਵਾਦ ਨੂੰ ਫੰਡਿੰਗ ਦੇ ਲਈ ਕੋਈ ਕੰਟਰੋਲ ਨਹੀਂ ਕੀਤਾ ਔਰ ਉਨ੍ਹਾਂ ਦੀਆਂ ਬੈਂਕਾਂ ਨੂੰ ਵਰਤਿਆ ਗਿਆ ਉਹ ਪੈਸਾ ਟਰਾਂਸਫਰ ਕਰਨ ਦੇ ਲਈ। ਸੋ ਇਹ ਵੀ ਮਤਲਬ ਸਾਰਾ
ਇਹਦੀ ਸੋਫਟ ਅਮਦੀਪ ਇਹਦੀ ਸੋਫਟ ਪਰਿਭਾਸ਼ਾ ਤਾਂ ਇੱਦਾਂ ਦਿੱਤੀ ਜਾ ਸਕਦੀ ਹੈ, ਵੈਸੇ ਸ਼ੁਗਲ ਵਾਲੀ ਗੱਲ ਆ, ਇਹਨੂੰ ਕ੍ਰਿਸ਼ਨ ਕੁਮਾਰ ਦਾ ਨਾਮ ਦਿੱਤਾ ਜਾ ਸਕਦਾ।
ਹਾਂਜੀ ਹਾਂਜੀ, ਇਹ ਵੀ ਹੋ ਸਕਦਾ। ਖੈਰ ਉਹ ਗੱਲ ਇਹ ਹੈ ਵੀ ਰਾਇਲ ਕਮਿਸ਼ਨ ਇਹਦੇ ਵਿਚੋਂ ਦੇਖੋ ਸਜ਼ਾ ਵੀ ਹੋ ਸਕਦੀ ਹੈ ਕਈਆਂ ਨੂੰ ਜਿਨ੍ਹਾਂ ਨੇ ਗਲਤ ਕੰਮ ਕੀਤਾ, ਸਜ਼ਾ ਹੁੰਦੀ ਆ ਅੱਗੇ ਯੂਨੀਅਨ ਵਾਲਿਆਂ ਨੂੰ ਹੋਈ ਆ, ਯੂਨੀਅਨ ਰਾਇਲ ਕਮਿਸ਼ਨ ਸੀਗਾ ਵੱਡੀਆਂ ਲੈਣ ਦੇ ਚੱਕਰ ਦੇ ਵਿਚ ਫੜੇ ਵੀ ਨੇ, ਸਜ਼ਾ ਵੀ ਹੋ ਸਕਦੀ ਆ। ਔਰ ਦੂਜਾ ਇਹ ਆ ਕਿ ਉਹ ਰਾਇਲ ਕਮਿਸ਼ਨ ਜਿਹੜੀ ਆਪਣੀ ਰੈਕਮੈਂਡੇਸ਼ਨ ਦੇਗਾ ਉਹ ਮੰਨਣੀ ਆ ਜਾਂ ਨਹੀਂ ਮੰਨਣਾ ਇਹ ਸਰਕਾਰ ਤੇ ਡਿਪੈਂਡ ਕਰਦਾ ਹੁੰਦਾ। ਇਹ ਚਲੋ ਪ੍ਰਦੀਪ ਸਿੰਘ ਤੂਰ ਫਰੈਜ਼ਨੋ ਵਾਲੇ ਕਹਿ ਰਹੇ ਨੇ ਕਿ ਆਪਣੀ ਰਾਮ ਕਹਾਣੀ ਸੁਣਾ ਦਿਓ, ਉਹ ਸੁਣਾਉਣੀ ਆ ਜੀ ਕਹਾਣੀ, ਤੁਸੀਂ ਹੋਲਡ ਰੱਖੋ।
ਹਾਂਜੀ ਹਾਂਜੀ, ਮੈਂ ਵੀ ਤੁਹਾਨੂੰ ਇਹੀ ਅਮਨਦੀਪ ਕਹਿਣ ਵਾਲਾ ਸੀ, ਉਹ ਜਿਹੜੀ ਕਹਾਣੀ ਆ ਨਾ ਮੂਰਤਾਂ ਵਾਲੀ ਉਹ ਚੇਤਾ ਲੱਗਦੇ ਭੁੱਲ ਜੂ, ਬਹੁਤ ਟਾਈਮ ਨੀ ਵੈਸੇ ਸਾਡੇ ਕੋਲ, ਰਹਿ ਗਿਆ
ਥੋੜਾ ਰਹਿ ਗਿਆ ਪਰ ਮਸਲੇ ਬਹੁਤ ਹੈ। ਚਾਲ ਹੁਣੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਆਸਟ੍ਰੇਲੀਆ ਵਰਸਿਸ ਇੰਗਲੈਂਡ 2:30 ਵਜੇ ਸ਼ੁਰੂ ਹੋਣਾ ਅੱਜ, ਤੇ ਉਹ ਕਹਿੰਦੇ ਵੀ ਬਾਇਓਲੋਜੀ ਦਾ ਟੀਚਰ ਆਪਣੀ ਕਲਾਸ ਚ ਕਹਿੰਦਾ ਵਟ ਇਜ਼ ਐਲੋਵੇਰਾ, ਤੇ ਐਲੋਵੇਰਾ ਤੁਹਾਨੂੰ ਪਤਾ ਕੁਆਰ ਨੂੰ ਐਲੋਵੇਰਾ ਕਹਿੰਦੇ ਨੇ ਨਾ, ਤੇ ਉਹ ਕਹਿੰਦੇ ਵਟ ਇਜ਼ ਐਲੋਵੇਰਾ, ਕਹਿੰਦੇ ਮੋਹਰੇ ਉਹ ਮੁੰਡਾ ਕਹਿੰਦਾ ਇਹ ਕਹਿੰਦਾ ਜਦੋਂ ਪੰਜਾਬੀ ਨਾ ਇੱਕ ਦੂਜੇ ਪੰਜਾਬੀ ਨੂੰ ਪੈਗ ਆਫਰ ਕਰਦਾ ਆ ਤਾਂ ਉਹ ਕਹਿੰਦਾ ਵੀ ਐਲਡਰ ਬ੍ਰਦਰ ਦਾ, ਇਹ ਮਤਲਬ ਹੁੰਦਾ ਐਲਡਰ ਬ੍ਰਦਰ, ਆਹ ਚੱਕ ਪੈਗ ਆਹ ਲਓ ਵੀਰਾ ਜੀ, ਇਹਦਾ ਮਤਲਬ ਇਹ ਹੈ। ਕੋਮਲਪ੍ਰੀਤ ਜੋਸ਼ੀ ਸਾਡੇ ਨਾਲ ਜੁੜੇ ਨੇ, ਕਹਿੰਦੇ ਇੱਕ ਹੋਰ ਆਈਡੀਆ ਹੈ ਜੀ, ਕਹਿੰਦੇ ਇਹ ਨੁਕਤੇ ਕਹਿੰਦੇ ਜੁਗਾੜ ਲਾ ਜਾਂਦੇ ਨੇ ਇੰਡੀਆ ਵਾਲੇ, ਕਹਿੰਦੇ ਜਦੋਂ ਨਾ ਤੁਸੀਂ ਇੰਡੀਆ ਤੋਂ ਇੱਧਰ ਨੂੰ ਆਉਣਾ ਹੁੰਦਾ ਫਸਟ ਟਾਈਮ, ਠੀਕ ਹੈ, ਜਾ ਕਹਿ ਲਓ ਕੋਈ ਮੁੜ ਕੇ ਤਾਂ ਕਦੇ ਵੀ ਕਹਿੰਦੇ ਇੰਡੀਆ ਵਾਲਿਆਂ ਤੋਂ ਸ਼ਗਨ ਨਾ ਲਓ 100 ਰੁਪਈਆ 200 ਜਾਂ 500 ਇੱਧਰ ਆਉਣ ਦੇ ਲਈ, ਕਹਿੰਦੇ ਉਹ ਤੁਸੀਂ ਲੈ ਕੇ ਸਾਰੀ ਉਮਰ ਪਛਤਾਓਗੇ, ਉਹ 500 ਤੁਹਾਨੂੰ ਕਈ ਫੋਨਾਂ ਦੇ ਰਾਹੀਂ ਨਿਗਾਉਣਾ ਪੈਣਾ ਮੁੜ ਮੁੜ ਕੇ। ਮੈਂ ਤਾਂ ਨਹੀਂ ਸੀ ਲਿਆ ਅੱਗੇ, ਮੈਨੂੰ ਕਹਿੰਦੇ ਹੁਣ ਮੈਨੂੰ ਕੁਛ ਨੀ ਵਾਪਸ ਲੈ ਕੇ ਜਾਣਾ ਪੈਂਦਾ, ਕਹਿੰਦੇ ਮੈਂ ਇਹ ਨੁਕਤਾ ਅਪਣਾਇਆ ਸੀ ਮੈਂ ਆਉਣ ਵੇਲੇ ਕੋਈ ਵੀ ਕਿਸੇ ਤੋਂ ਸ਼ਗਨ ਨੀ ਲਿਆ, 500 1000 ਵਟ ਐਵਰ ਹੈ ਨਾ, ਤੇ ਕੋਈ ਵੀ ਗਿਫਟ ਨੀ ਲਿਆ, ਤੇ ਮੈਂ ਕਹਿੰਦੇ ਹੁਣ ਛੁੱਟ ਗਿਆ ਤੇ ਨਾ ਮੈਂ ਲਿਆ ਤੇ ਨਾ ਮੈਂ ਲੈ ਕੇ ਜਾਣਾ। ਪਰ ਜੇ ਤੁਸੀਂ ਕਹਿੰਦੇ ਲੈ ਲਏ ਆ, ਮੈਂ ਬਹੁਤ ਸਾਰੇ ਇਹੋ ਜਿਹੇ ਜਾਣਦਾ ਆ ਕਿ ਤੁਸੀਂ ਸ਼ਗਨ ਲਿਆ ਹੋਇਆ ਨਾ ਥੋੜਾ ਬਹੁਤਾ ਚਲੋ ਲੈ ਲਿਆ, ਮੁੜ ਕੇ ਕਹਿੰਦੇ ਬਸ ਪਛਤਾਉਂਗੇ ਫਿਰ, ਇਹ ਵੀ ਇੱਕ ਟ੍ਰੈਪ ਹੀ ਸਮਝੋ। ਬਾਕੀ ਨਾਨਕ ਬੇਕਰੀ ਵਾਲੇ ਕਹਿੰਦੇ ਨੇ ਟੋਪਿਕ ਬਹੁਤ ਵਧੀਆ ਜੀ, ਇੰਡੀਆ ਵਾਲਾ ਲਈ ਗਿਫਟ ਪ੍ਰੋਗਰਾਮ ਗੋਇੰਗ ਗੁੱਡ ਜੀ। ਹਾਂਜੀ ਹਾਂਜੀ, ਗਿਫਟਾਂ ਦਾ ਤਾਂ ਤੁਹਾਨੂੰ ਪਤਾ ਹੀ ਹੈ ਕਿੱਦਾਂ ਹੁੰਦਾ। ਗੁਰਸਾਹਿਬ ਸਿੰਘ ਸੱਧੂ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਧਰਮਕੋਟ ਵਾਲੇ। ਆਓ ਜੀ ਕੀ ਹਾਲ ਚਾਲ ਹੈ। ਸੋ ਉਸ ਤੋਂ ਬਾਅਦ ਜੀ ਇੱਧਰ ਨਾ ਸਾਡੇ ਨਾਲ ਅਜੇਪਾਲ ਵੀ ਜੁੜੇ ਸਨ, ਤੇ ਅਜੇਪਾਲ ਕਹਿੰਦੇ ਨੇ ਕਿ ਬਹੁਤ ਸੋਹਣਾ ਜੀ, ਆਪਾਂ ਵੀ ਇੰਡੀਆ ਜਾ ਰਹੇ ਹਾਂ ਜਨਵਰੀ ਚ, ਤੇ ਤੁਹਾਡਾ ਜਿਹੜਾ ਹਾਇਰ ਸਟੱਡੀ ਕਰਨ ਵਾਲੀ ਗੱਲ ਹੈ ਆਈਡੀਆ ਬਹੁਤ ਵਧੀਆ ਲੱਗਿਆ। ਮੈਂ ਸੋਚ ਰਿਹਾ ਸੀ ਕਿ ਅਸੀਂ ਲੋਅਰ ਕਲਾਸ ਵਾਲੇ ਹਾਂ, ਕਦੇ ਹਾਇਰ ਕਲਾਸ ਦੀ ਵੀ ਫੀਲਿੰਗ ਲਵਾਂਗੇ, ਤੇ ਪਰ ਤੁਹਾਡੇ ਆਈਡੀਆ ਗ੍ਰੇਟ ਹੈ, ਤੇ ਤੁਸੀਂ ਕਹਿੰਦੇ ਅਸੀਂ ਹਾਇਰ ਸਟੱਡੀ ਕਰਨ ਦੀ ਹੁਣ ਮੈਂ ਗੱਲ ਉੱਥੇ ਮੈਂ ਵੀ ਕਿਤਾਬ ਲੈ ਕੇ ਜਾਊਂਗਾ ਮੈਂ ਵੀ ਥੋੜੀ ਜਿਹੀ ਹਾਇਰ ਸਟੱਡੀ ਕਰੂੰਗਾ ਤੁਸੀਂ ਕੱਲੀ ਹਾਇਰ ਸਟੱਡਿੰਗ ਨਹੀਂ ਕਰ ਸਕਦੇ ਕਰਨ ਦੀ ਲੋੜ ਤੁਸੀਂ ਹਾਇਰ ਥਿੰਕਿੰਗ ਵੀ ਕਰ ਸਕਦੇ ਹੋ ਉੱਥੇ ਉਸ ਸਮੇਂ ਦੌਰਾਨ ਹਾਇਰ ਜਿਹੜੀ ਤੁਸੀਂ ਉੱਚੀ ਸੋਚ ਦੇ ਮਾਲਕ ਵੀ ਬਣ ਸਕਦੇ ਹੋ ਜਹਾਜ਼ ਚ ਬੈਠ ਕੇ ਸੋ ਜਦੋਂ ਸੋਚੋ ਓਬੀਅਸਲੀ ਉੱਚੀ ਸੋਚ ਹੀ ਹੋਣੀ ਹੈ ਤੇ ਨਵੀ ਪੱਡਾ ਜੀ ਤੁਹਾਡਾ ਵੀ ਧੰਨਵਾਦ ਤੁਸੀਂ ਪ੍ਰੋਗਰਾਮ ਚ ਜੁੜ ਰਹੇ ਹੋ ਤੇ ਬਹੁਤ ਸਾਰੇ ਸੱਜਣ ਹੋਰ ਵੀ ਜੁੜੇ ਨੇ ਸੋ ਅਮਰੀਕ ਜੀ ਇੱਕ ਖਬਰ ਇੰਟਰਸਟਿੰਗ ਤੁਹਾਡੇ ਨਾਲ ਸਾਂਝੀ ਕਰਨੀ ਆ ਤੇ ਕਹਿੰਦੇ ਕਿ ਛੇਵੇਂ ਵਿਆਹ ਦੇ ਲਈ ਪੰਜਵਾਂ ਪਤੀ ਮਰਵਾਇਆ ਛੇਵੇਂ ਵਿਆਹ ਲਈ ਪੰਜਵਾਂ ਪਤੀ ਮਰਵਾਇਆ ਹਾਂਜੀ ਹਾਂ ਪਾਣੀਪਤ ਦੀ ਖਬਰ ਹੈ ਮੈਂ ਤੁਹਾਨੂੰ ਨਾ ਖਬਰ ਸਾਰੀ ਪੜ੍ਹ ਕੇ ਸੁਣਾਉਣਾ ਅਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜ ਰਾਜੇਸ਼ ਕੁਮਾਰ ਪਾਨਖੜ ਦੀ ਅਦਾਲਤ ਨੇ ਨੌਜਵਾਨ ਦੀ ਹੱਤਿਆ ਦੇ ਮਾਮਲੇ ਵਿਚ ਉਸ ਦੀ ਪਤਨੀ ਸਮੇਤ ਪੰਜ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਇਸ ਦੇ ਨਾਲ ਹੀ ਦੋਸ਼ੀਆਂ ਨੂੰ ਦਸ ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ ਗਿਆ ਪਟੀਸ਼ਨਰ ਮੁਤਾਬਕ ਸੋਨੀਪਤ ਦੇ ਪਿੰਡ ਖੇਤੀ ਗੁਜਰਰ ਵਾਸੀ ਪਵਨ ਦਾ ਵਿਆਹ ਹੋਇਆ ਮੋਨਿਕਾ ਵਾਸੀ ਨਵਾਂ ਬਾਸ ਸੋਨੀਪਤ ਨਾਲ ਹੋਇਆ ਸੀ ਮੋਨਿਕਾ ਦਾ ਇਹ ਪੰਜਵਾਂ ਵਿਆਹ ਸੀ ਉਹ ਲੜਕੀ ਦਾ ਇਹ ਪੰਜਵਾਂ ਵਿਆਹ ਸੀ ਹਾਂਜੀ ਪਵਨ 25 ਜਨਵਰੀ 2015 ਨੂੰ ਮੋਨਿਕਾ ਨੂੰ ਸਮਾਂ ਲੱਖਾ ਚ ਕਿਸੇ ਤੋਂ ਪੈਸੇ ਲੈਣ ਦੀ ਗੱਲ ਕਹਿ ਕੇ ਘਰੋਂ ਨਿਕਲਿਆ ਸੀ ਪਰ ਵਾਪਸ ਨਹੀਂ ਆਇਆ ਇਸ ਤੇ ਪਵਨ ਦੇ ਪਿਤਾ ਨੇ ਸਮਾਂ ਲੱਖਾ ਪੁਲਿਸ ਨੂੰ ਗੁੰਮਸ਼ੁਦੀ ਦੀ ਸ਼ਿਕਾਇਤ ਕੀਤੀ ਅਗਲੇ ਦਿਨ ਭੌੜਵਾਲ ਮਾਜਰੀ ਰੇਲਵੇ ਸਟੇਸ਼ਨ ਦੇ ਨੇੜੇ ਪਵਨ ਦੀ ਲਾਸ਼ ਮਿਲੀ ਸਰੀਰ ਤੇ ਸੱਟ ਦੇ ਨਿਸ਼ਾਨ ਦੇ ਕੇ ਪੁਲਿਸ ਨੇ ਮ੍ਰਿਤਕ ਦੇ ਪਿਤਾ ਦੀ ਸ਼ਿਕਾਇਤ ਤੇ ਹੱਤਿਆ ਦਾ ਮਾਮਲਾ ਦਰਜ ਕੀਤਾ ਪੁਲਿਸ ਨੂੰ ਮੌਕੇ ਤੇ ਇਕ ਪਲੈਟਿਨਾ ਬਾਈਕ ਵੀ ਮਿਲੀ ਬਾਈਕ ਦੀ ਰਜਿਸਟ੍ਰੇਸ਼ਨ ਨੰਬਰ ਦੇ ਆਧਾਰ ਤੇ ਪੁਲਿਸ ਨੇ ਦੋਸ਼ੀਆਂ ਦਾ ਪਤਾ ਲਗਾਉਣ ਕੰਮ ਦੇ ਸੋ ਦੇਖ ਲੋ ਫੇਰ ਕਹਿੰਦੇ ਆ ਔਰਤਾਂ ਨੂੰ ਖੁੱਲ ਨਹੀਂ ਹੈਗੀ ਬਿਚਾਰੀ ਜੇ ਉਹ ਬਿਚਾਰੀ ਕਾਹਨੂੰ ਹੈ ਛੇਵਾਂ ਵਿਆਹ ਕਰਾਉਣ ਲੱਗੀ ਛੇਵਾਂ ਵਿਆਹ ਕਰਾਇਆ ਮਤਲਬ ਪੰਜਵੇਂ ਪਤੀ ਨੂੰ ਮਰਵਾ ਕੇ ਹਨਾ ਛੇਵੇਂ ਵਿਆਹ ਦੀ ਤਿਆਰੀ ਕਰ ਰਹੀ ਸੀ ਫੇਰ ਕਹਿੰਦੇ ਹਿੰਦੁਸਤਾਨ ਪਿੱਛੇ ਨੂੰ ਜਾ ਰਿਹਾ ਇਹ ਤਾਂ ਮੈਨੂੰ ਲੱਗਦਾ ਗਾਂ ਤੋਂ ਵੀ ਗਾਂ ਪਹੁੰਚਣ ਵਾਲਾ ਖੁੱਲ ਹੈ ਨੀ ਉਹ ਵੀ ਕਹਿੰਦੇ ਹਰਿਆਣੇ ਦੇ ਵਿਚ ਕਮਾਲ ਹੈ ਪੰਜਾਬ ਤਾਂ ਚਲੋ ਮੰਨਿਆ ਵੀ ਹੋਣਾ ਹਰਿਆਣਾ ਇੰਨਾ ਮਤਲਬ ਕਹਿੰਦੇ ਬੈਕਵਰਡ ਹੈ ਆਈ ਡੋਂਟ ਥਿੰਕ ਸੋ ਤੇ ਚਲੋ ਮੈਂ ਇਹ ਖਬਰ ਤੁਹਾਡੇ ਨਾਲ ਸਾਂਝੀ ਕਰਨੀ ਸੀ ਤੇ ਇੱਕ ਅਮਰੀਕ ਜੀ ਜਿਹੜੇ ਨਾਲ ਸਾਡੇ ਲਈ ਭੇਜਿਆ ਸੀ ਆਪਣੇ ਬੌਬੀ ਸਿੱਧੂ ਹੋਣਾ ਨੇ ਵੀ ਕਿ ਜਿਹੜੇ ਸਿੱਖ ਨੌਜਵਾਨਾਂ ਦੀ ਗ੍ਰਿਫਤਾਰੀ ਹੋ ਰਹੀ ਆ ਫੜਫੜਾਈ ਹੋ ਰਹੀ ਆ ਤੇ ਇਸ ਦੇ ਸਬੰਧ ਵਿਚ ਨਾ ਐਕਚੁਲੀ ਕੱਲ ਮਿੰਟੂ ਬਰਾੜ ਹੁਣੀ ਜ਼ਿਆਦਾ ਡਿਟੇਲ ਚ ਡਿਸਕਸ਼ਨ ਕਰ ਪਾਣਗੇ ਸਾਡੇ ਨਾਲੋਂ ਕਿਉਂਕਿ ਮੈਂ ਵੀ ਥੋੜਾ ਨਾ ਵਾਕਫ ਹਾਂ ਤੇ ਤੁਸੀਂ ਵੀ ਇਸ ਮੁੱਦੇ ਤੇ ਨਜ਼ਰ ਨਹੀਂ ਰੱਖ ਰਹੇ ਸੋ ਆਪਾਂ ਕੱਲ ਨੂੰ ਡਿਟੇਲ ਦੇ ਵਿਚ ਗੱਲ ਕਰਾਂਗੇ ਕਿ ਇਹ ਅਸਲ ਦੇ ਵਿਚ ਮਾਜਰਾ ਕੀ ਹੈ ਚਿੰਤਨ ਕਰਨਾ ਬਣਦਾ ਹੈ ਤੇ ਮੈਂ ਵੀ ਥੋੜੀ ਜਿਹੀ ਸਟੱਡੀ ਕਰਕੇ ਆਵਾਂਗਾ ਜੀ ਤਿਆਰੀ ਕਰਕੇ ਆਵਾਂਗੇ ਇਸ ਦੇ ਬਾਰੇ ਤਾਂ ਅਮਰੀਕ ਜੀ ਉਸ ਤੋਂ ਬਾਅਦ ਆਪਾਂ ਥੋੜਾ ਜਿਹਾ ਨਾ ਹੋਰ ਗੱਲ ਕਰਨੀ ਆ ਕੰਪਨੀ ਦੀ ਗੱਲ ਕਰੀਏ ਫਿਰ ਮੂਰਖਾਂ ਦੀ ਕਿ ਜਦੋਂ
ਹਾਂਜੀ ਉਹ ਜਿਹੜੀ ਹਾਂਜੀ ਉਹ ਇਹ ਗੱਲ ਪੈਂਡਿੰਗ ਪਈ ਹੈ ਕਾਫੀ ਇਹਦੀ ਸਾਨੂੰ ਸਿਫਾਰਿਸ਼ਾਂ ਵੀ ਆ ਰਹੀ ਨਾ ਮੈਂ ਵੀ ਕਾਫੀ ਉਤਸੁਕਤਾ ਦੇ ਨਾਲ ਵੇਟ ਕਰ ਰਿਹਾ ਇਹਦੀ ਇਹ ਸੁਣਾਏ ਦਿਓ ਕਹਾਣੀ ਕੀ ਹੈ
ਹਾਂਜੀ ਉਹ ਕਹਾਣੀ ਇੱਦਾਂ ਹੈ ਕਿ ਮੈਂ ਸਵੇਰੇ ਚਿੰਤਨ ਕਰ ਰਿਹਾ ਸੀ ਆਪਣਾ ਪੜ੍ਹ ਰਿਹਾ ਸੀ ਮੇਰੇ ਡੈਸਕ ਦੇ ਉੱਤੇ ਕਈ ਦਿਨ ਤੋਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਪਈਆਂ ਨੇ ਮੈਂ ਥੋੜਾ ਜਿਹਾ ਅਧਿਐਨ ਕਰ ਰਿਹਾ ਤੇ ਉਹਦੇ ਵਿਚ ਇਕ ਬੜਾ ਖੂਬਸੂਰਤ ਵਿਚਾਰ ਆਇਆ ਸੀ ਇਕ ਟਾਈਟਲ ਸੀਗਾ ਉਹਦੇ ਵਿਚ ਇਕ ਨਾ ਸਿਰਲੇਖ ਕਿਉਂਕਿ ਜਿਹੜੀਆਂ ਵਾਰਾਂ ਨੇ ਨਾ ਉਹਨਾਂ ਦੇ ਨਾ ਸਿਰਲੇਖ ਦਿੱਤੇ ਹੋਏ ਨੇ ਤੇ ਉਹਦੇ ਵਿਚ ਨਾ ਸਿਰਲੇਖਾਂ ਦੀ ਮਤਲਬ ਉਹ ਸਾਰਾ ਥੀਮ ਹੁੰਦਾ ਉਹਦੇ ਜਿਦਾਂ ਰਹਾਓ ਦਾ ਤੇ ਉਹਦਾ ਸੀਗਾ ਮੂਰਖਾਂ ਦੀ ਸੰਗਤ ਦਾ ਫਲ ਉਹਦਾ ਸਿਰਲੇਖ ਉਸ ਵਾਰ ਦਾ ਮੈਨੂੰ ਉਤਸੁਕਤਾ ਹੋਈ ਵੈਸੇ ਮੈਂ ਪੜ੍ਹੇ ਦਾ ਪਹਿਲਾਂ ਸੀ ਮੈਂ ਕਿਹਾ ਮੈਨੂੰ ਥੋੜਾ ਜਿਹਾ ਦੇਖਾਂ ਘੋਖਾਂ ਵੀ ਇਹ ਕੀ ਹੈ ਕਹਿੰਦੇ ਜਦੋਂ ਨਾ ਤੁਸੀਂ ਇਹਦਾ ਮਤਲਬ ਆਪਾਂ ਵੀ ਅਸੀਂ ਵੀ ਦੇਖਿਆ ਹੋਣਾ ਕਿ ਸੋਸਾਇਟੀ ਦੇ ਵਿਚ ਪੜ੍ਹੇ ਲਿਖੇ ਵੀ ਬਹੁਤ ਹੁੰਦੇ ਨੇ ਪੜ੍ਹੇ ਲਿਖੇ ਦਾ ਮਤਲਬ ਹੈ ਸੂਝਵਾਨ ਸਹਿਜ ਵਾਲੇ ਲੋਕ ਵੀ ਬਹੁਤ ਹੁੰਦੇ ਨੇ ਉਹ ਆਪਣਾ ਅਸਰ ਛੱਡਦੇ ਨੇ ਹਨਾ ਅਮਰੀਕ ਜੀ ਜੇ ਚੰਗਾ ਬੰਦਾ ਹੋਵੇ ਪਿੰਡ ਚ ਚੰਗੇ ਹੋਣ ਤਾਂ ਉਹ ਅਸਰ ਛੱਡਦੇ ਨੇ ਏਰੀਏ ਦੇ ਵਿਚ ਕੋਈ ਚੰਗਾ ਧਾਰਮਿਕ ਪੁਰਸ਼ ਹੋਵੇ ਤਾਂ ਉਹ ਇਲਾਕਾ ਜਿਹੜਾ ਆ ਉਹਦੀ ਮੰਨਦਾ ਆ ਥੋੜਾ ਸਹਿਜ ਚ ਆ ਜਾਂਦਾ ਜੇ ਏਰੀਏ ਦੇ ਵਿਚ ਉਹ ਧਾਰਮਿਕ ਬੰਦੇ ਹੈ ਨੀ ਤਾਂ ਇਲਤੀ ਬੰਦੇ ਨੇ ਤਾਂ ਉਹ ਸਾਰਾ ਇਲਾਕਾ ਹੀ ਉਦਾਂ ਦਾ ਹੋ ਜਾਂਦਾ ਪਿੰਡ ਦਾ ਪਿੰਡ ਹੀ ਉਦਾਂ ਦਾ ਹੋ ਜਾਂਦਾ ਸਾਰਾ ਮੂਰਖਾਂ ਵਾਂਗ ਉਦਾਂ ਦਾ ਹੀ ਹੋ ਜਾਂਦਾ ਜੇ ਜਲਮ ਹੈ ਤਾਂ ਜਲਮ ਹੀ ਹੋ ਜਾਂਦਾ ਲੜਨੇ ਲੱਗ ਪੈਂਦਾ ਜੇ ਸਦਾਈ ਹੈ ਤਾਂ ਸਦਾਈ ਪਣਾ ਹੀ ਹੋ ਜਾਂਦਾ ਉਹ ਸਾਰਾ ਪਿੰਡ ਇਦਾਂ ਦੀ ਹਰਕਤਾਂ ਕਰਨ ਲੱਗ ਜਾਂਦਾ ਸੋ ਜਿਹੜਾ ਬੰਦਾ ਉਹ ਕਹਿੰਦੇ ਵੀ ਮੂਰਖਾਂ ਦੀ ਸੰਗਤ ਦਾ ਫਲ ਕੀ ਹੈ ਸੋ ਸਾਨੂੰ ਗੁਰਬਾਣੀ ਵੀ ਵਾਰ ਵਾਰ ਕਹਿੰਦੀ ਹੈ ਕਿ ਕੱਚੜਿਆਂ ਸੇ ਤੋੜ ਹੈ ਨਾ ਵੀ ਜਿਹੜੇ ਕੱਚੜੇ ਆ ਜਿਹੜੇ ਕੱਚੇ ਬੰਦੇ ਆ ਹਲਕੇ ਬੰਦੇ ਆ ਉਹਨਾਂ ਨਾਲ ਮੇਰਾ ਸੰਗ ਤੋੜ ਕੇ ਟੂੰਢ ਸੱਜਣ ਹੈ ਨਾ ਜਿਹੜੇ ਜਿਹੜੇ ਉੱਥੇ ਤੱਕ ਪਹੁੰਚੇ ਹੁਣ ਇਹ ਦ੍ਰਿਸ਼ਟਾਂਤ ਦੇ ਰਹੇ ਕਹਿੰਦੇ ਨੇ ਕਿ ਮੈਂ ਨਾਲ ਦੀ ਨਾਲ ਨਾ ਵਾਰ ਵੀ ਪੜੀ ਜਾਊਂਗਾ ਨਾਲ ਆਪਾਂ ਐਕਸਪਲੇਨ ਵੀ ਕਰੀ ਜਾਵਾਂਗੇ ਹੈ ਨਾ ਕਹਿੰਦੇ ਵੀ ਠੰਡੇ ਖੂਹੋਂ ਨਾਇਕ ਹੈ ਪੱਗ ਵਿਸਾਰ ਆਇਆ ਸਿਰ ਨੰਗੇ ਠੀਕ ਹੈ ਹੁਣ ਇਹਦੇ ਬਾਰੇ ਥੋੜਾ ਜਿਹਾ ਆਪਾਂ ਚਿੰਤਨ ਕਰਦਾ ਵੀ ਜਦੋਂ ਮੂਰਖਾਂ ਦੀ ਗੱਲ ਸ਼ੁਰੂ ਹੁੰਦੀ ਹੈ ਕਿ ਇੱਕ ਬਜ਼ੁਰਗ ਇੱਕ ਬੰਦਾ ਪਾਣੀ ਨਾਲ ਨਹਾ ਕੇ ਖੂਹ ਤੋਂ ਨਹਾ ਕੇ ਠੰਡੇ ਪਾਣੀ ਦੇ ਨਾਲ ਉਹਨੇ ਮੂਰਖਤਾ ਇਹ ਕੀਤੀ ਕਿ ਉਹ ਆਪਣੀ ਪੱਗ ਉੱਥੇ ਹੀ ਭੁੱਲਿਆ ਆ ਉਹਨੂੰ ਪਤਾ ਹੀ ਨਹੀਂ ਲੱਗਿਆ ਉਹ ਨੰਗੇ ਸਿਰੇ ਪਿੰਡ ਨੂੰ ਆ ਗਿਆ ਆਪਣੇ ਨੂੰ ਠੀਕ ਹੈ ਪਹਿਲੀ ਗੱਲ ਤਾਂ ਉਹਨੇ ਗਲਤੀ ਕੀਤੀ ਵੀ ਪੱਗ ਵੀ ਕੋਈ ਬੰਦਾ ਭੁੱਲਦਾ ਨਹੀਂ ਹੁੰਦਾ ਆਪਣੀ ਠੀਕ ਹੈ ਜਾਂ ਕੱਪੜਾ ਤਾਂ ਚਲੋ ਠੀਕ ਹੈ ਕਿਤੇ ਜੈਕਟ ਭੁੱਲ ਗਏ ਹੋ ਪੱਗ ਨਹੀਂ ਭੁੱਲ ਸਕਦਾ ਕਿਉਂਕਿ ਬਹੁਤ ਇੰਪੋਰਟੈਂਟ ਹੈ ਸੋ ਠੰਡੇ ਖੂਹੋਂ ਨਹਾਏ ਕੇ ਪੱਗ ਵਿਸਾਰ ਆਇਆ ਸਿਰ ਨੰਗੇ ਘਰ ਵਿਚ ਰੰਨਾ ਕਮਲੀਆਂ
ਹੋਣੀ ਨਾ ਪੱਗ ਜਿਹੜੀ ਪੱਗ ਜਿਹੜੀ ਲਾਈ ਨੀ ਹੋਣੀ ਨਹਾਉਣ ਲੱਗੇ ਨੇ ਪੱਗ ਸਾਣੇ ਨਹਾ ਲਿਆ ਹੋਣਾ ਪੱਗ ਗਈ ਹੋਣੀ ਰੁੜ
ਨਹੀਂ ਉਹ ਚਲੋ ਉਹ ਇੱਦਾਂ ਹੈ ਬਈ ਕਈ ਪੱਗ ਤਾਂ ਓਬੀਅਸਲੀ ਸਾਈਡ ਤੇ ਰੱਖ ਕੇ ਨਹਾਉਂਦੇ ਹੈ ਨਾ ਤੇ ਪਰ ਫਿਰ ਜਿਹੜਾ ਬੰਦਾ ਆਪਣੀ ਪੱਗ ਭੁੱਲ ਜਾਵੇ ਇਹਦਾ ਮਤਲਬ ਉਹ ਬਹੁਤਾ ਸੋਜੀ ਦਾ ਮਾਲਕ ਨਹੀਂ ਹੈਗਾ ਹਨਾ ਜੇ ਸਮਝਦੇ ਨਾ ਮਤਲਬ ਗੱਲ ਮੂਰਖਾਂ ਦੀ ਚੱਲ ਰਹੀ ਨਾ ਮੂਰਖਾਂ ਦੀ ਸੰਗਤ ਦਾ ਵਾਲ ਕਹਿੰਦੇ ਠੰਡੇ ਖੂਹ ਨਹਾਏ ਕੇ ਪੱਗ ਵਿਸਾਰ ਆਇਆ ਸਿਰ ਨੰਗੇ ਘਰ ਵਿਚ ਰੰਨਾ ਕਮਲੀਆਂ ਤੁਸੀਂ ਲੀਤੀ ਦੇਖ ਘਟੰਗੇ ਕਹਿੰਦੇ ਜਦੋਂ ਘਰ ਆਇਆ ਨਾ ਉਹਦੇ ਜਿਹੜੇ ਘਰ ਦੇ ਵਿਚ ਔਰਤਾਂ ਸੀਗੀਆਂ ਘਰ ਵਿਚ ਰੰਨਾ ਕਮਲੀਆਂ ਉਹ ਵੀ ਕਹਿੰਦੇ ਮੂਹਰਿਓ ਕਮਲੀਆਂ ਹੀ ਸੀਗੀਆਂ ਉਹ ਵੀ ਇਦਾਂ ਦੀਆਂ ਸੀਗੀਆਂ ਉਹ ਕਹਿੰਦੇ ਉਹ ਰੋਣ ਲੱਗ ਪਈਆਂ ਉਹ ਰੋਣ ਲੱਗ ਗਈਆਂ ਉਹਨੂੰ ਦੇਖ ਕੇ ਭਈ ਸਾਡਾ ਬੜਾ ਜਿਹੜਾ ਸਾਡਾ ਬਜ਼ੁਰਗ ਹੈ ਇਹਦਾ ਮਤਲਬ ਇਹਦੇ ਤਾਂ ਸਿਰ ਤੇ ਪੱਗੇ ਹੀ ਹੈ ਨੀ ਹਨਾ ਤੇ ਉਹ ਰੋਣ ਲੱਗ ਗਈਆਂ ਇਹ ਪਤਾ ਕੀ ਹੁੰਦਾ ਜਿਹੜੀ ਨਾ ਜਦੋਂ ਇੰਡੀਆ ਦੇ ਵਿਚ ਇਹ ਰਵਾਇਤ ਹੈ ਵੀ ਜਦੋਂ ਨਾ ਕਿਸੇ ਨੂੰ ਪਤਾ ਲੱਗੇ ਵੀ ਕਿਸੇ ਦੀ ਮੌਤ ਹੋ ਗਈ ਆ ਉਹ ਆਪਣੀ ਪੱਗ ਲਾ ਲੈਂਦਾ ਹੈ ਜਾਂ ਜਿਹੜੀ ਚਿੱਠੀ ਆਉਂਦੀ ਆ ਤਾਰ ਹੈ ਉਹ ਪਾਰਟੀ ਓ ਆਉਂਦੀ ਆ ਉਹਨਾਂ ਇਹਦਾ ਮਤਲਬ ਇਹ ਆ ਕਿ ਉਹ ਇਹ ਵੀ ਕਈ ਕਹਾਣੀਆਂ ਚਿੱਠੀ ਪਾਰਟੀ ਓ ਇਹਦਾ ਮਤਲਬ ਉਹ ਚ ਮਰਨ ਦੀ ਖ਼ਬਰ ਆ ਠੀਕ ਹੈ ਤਾਂ ਇਹ ਵੀ ਇੱਕ ਨਿਸ਼ਾਨੀ ਹੈ ਕਿ ਉਹ ਬੰਦਾ ਜਦ ਪੱਗ ਲਾ ਲੈਂਦਾ ਨਾ ਇਹਦਾ ਮਤਲਬ ਹੈ ਕਿ ਉਹਨੂੰ ਬਹੁਤ ਗਹਿਰਾ ਸਦਮਾ ਲੱਗਾ ਹੀ ਹੈਜ਼ ਲੋਸਟ ਸਮਵਨ ਠੀਕ ਹੈ ਤੇ ਉਹ ਕਹਿੰਦੇ ਵੀ ਉਹ ਘਰ ਦੀਆਂ ਬੁੜੀਆਂ ਨੇ ਦੇਖਿਆ ਵੀ ਇਹ ਸਾਡਾ ਜਿਹੜਾ ਬਜ਼ੁਰਗ ਹੈ ਇਹਨੇ ਪੱਗ ਲਾਈ ਹੋਈ ਆ ਘਟੰਗੇ ਜਿਹੇ ਤਰੀਕੇ ਨਾਲ ਤੁਰਿਆ ਆ ਰਿਹਾ ਉਹ ਦੇਖ ਕੇ ਨਾ ਰੋਣ ਲੱਗ ਗਈਆਂ ਹਨਾ ਰੰਨਾ ਦੇਖ ਪਟੰਦੀਆਂ ਰੰਨਾ ਦੇਖ ਪਟੰਦੀਆਂ ਢਾਹਾਂ ਮਾਰੇ ਹੋਏ ਨੇ ਸੰਗੇ ਕਹਿੰਦੇ ਉਹ ਘਰ ਦੀਆਂ ਔਰਤਾਂ ਨੂੰ ਪਿੱਟਦੀਆਂ ਦੇਖ ਕੇ ਨਾ ਜਿਹੜਾ ਆਲਾ ਦੁਆਲਾ ਗੁਆਂਢ ਹੈ ਇਕੱਠਾ ਹੋ ਗਿਆ ਉਹ ਵੀ ਢਾਹਾਂ ਮਾਰਨ ਲੱਗ ਪਏ ਮਤਲਬ ਖੁੱਲ ਕੇ ਪੂਰੀ ਤਰ੍ਹਾਂ ਉੱਚੀ 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 ਪਿੱਟ ਸਿਆਪਾ ਪੈ ਗਿਆ ਲੋਕ ਸਿਆਪੇ ਆਇਆ ਰੰਨਾ ਪੁਰਸ ਜੁੜੇ ਲੈ ਪੰਗੇ ਹਨਾ ਉਹ ਕਹਿੰਦੇ ਵੀ ਉੱਥੇ ਸਾਰਾ ਪਿੰਡ ਇਕੱਠਾ ਹੋ ਗਿਆ ਹੌਲੀ ਹੌਲੀ ਹਨਾ ਤੇ ਉੱਥੇ ਆ ਕੇ ਨਾ ਤੇ ਉਹ ਪਿੰਡ ਦੇ ਫਿਰ ਜਿਹੜੇ ਨਾਈ ਹੁੰਦੇ ਆ ਨੈਣਾ ਹੁੰਦੀਆਂ ਆ ਉਹ ਮੇਨ ਕੰਮ ਉਹਨਾਂ ਦਾ ਹੁੰਦਾ ਇਹ ਸਾਰਾ ਕੁਛ ਕੰਟਰੋਲ ਕਰਨਾ ਵਿਆਹਾਂ ਸ਼ਾਦੀਆਂ ਮਰਗ ਹਨਾ ਵੀ ਉਹਨਾਂ ਨੂੰ ਅਲਾਹਣੀਆਂ ਸਿੱਖਣੀਆਂ ਉਹਨਾਂ ਨੂੰ ਆਉਂਦੀ ਹੁੰਦੀਆਂ ਉਹ ਹੁਣ ਉਹ ਨਾਈ ਆ ਗਿਆ ਫਿਰ ਨਾਈ ਵੀ ਆ ਗਿਆ ਉਹ ਆ ਕੇ ਨਾ ਪੁੱਛਣ ਹਰੇਕ ਨੂੰ ਪੁੱਛੇ ਉਹ ਕਿੱਦਾਂ ਕਿੱਦਾਂ ਹਨਾ ਉਹ ਨੈਣ ਨੂੰ ਆਪਣੇ ਨੂੰ ਕਹਿੰਦਾ ਜਾ ਕੇ ਕਹਿੰਦਾ ਬੰਦਿਆਂ ਨੂੰ ਤਾਂ ਕਿਸੇ ਨੂੰ ਨੀ ਪਤਾ ਵੀ ਕੀ ਹੋ ਗਿਆ ਮੈਂ ਤਾਂ ਹਰੇਕ ਨਾਲ ਪੰਗੇ ਲੈ ਕੇ ਦੇਖ ਲਿਆ ਵੀ ਤੂੰ ਪੁੱਛ ਵੀ ਕੌਣ ਮਰਿਆ ਕੌਣ ਹੈ ਕਹਿੰਦੇ ਨੈਣ ਪੁੱਛਦੀ ਪਟੰਦਿਆਂ ਕਿਸਦੇ ਨਾਈ ਅਲਾਣੀ ਅੰਗੇ ਉਹ ਕਹਿੰਦੀ ਨੈਣ ਫਿਰ ਉਹ ਨਾ ਜਿਹੜੀ ਘਰ ਦੀ ਔਰਤ ਹੁੰਦੀ ਆ ਉਹਦੇ ਕੋਲ ਜਾਂਦੀ ਆ ਉਹ ਕਹਿੰਦੀ ਆ ਵੀ ਅਸੀਂ ਤਾਂ ਮੈਂ ਹੁਣ ਪਿੱਟਣਾ ਸ਼ੁਰੂ ਕਰਨਾ ਆ ਪ੍ਰੋਫੈਸ਼ਨਲੀ ਹੁਣ ਮੈਂ ਆ ਗਈ ਆ ਹੁਣ ਤੂੰ ਮੈਨੂੰ ਇਹ ਦੱਸ ਵੀ ਮੈਂ ਅਲਾਣੀ ਕਿਹਦੇ ਨਾਂ ਦੀ ਪਾਵਾਂ ਅਲਾਣੀਆਂ ਤੁਸੀਂ ਜਾਣਦੇ ਹੋ ਕਿ ਜਿਹੜੇ ਵੈਣ ਨੇ ਨਾ ਅਲਾਣੀਆਂ ਕਹਿੰਦੇ ਨੇ ਗੁਰਬਾਣੀ ਦੇ ਵਿਚ ਵੀ
ਹਾਂ
ਵੀ ਮੈਂ ਕਿਹਦਾ ਨਾਂ ਲੈ ਕੇ ਪਾਵਾਂ ਜਿੱਦਾਂ ਕਹਿੰਦੇ ਨੇ ਉਹ ਫਲਾਨਾ ਸਿਆਂ ਤੂੰ ਤੁਰ ਗਿਓ ਤੂੰ ਬੜਾ ਚੰਗਾ ਹੁੰਦਾ ਸੀ ਕਿੱਦਾਂ ਉਹ ਨਾਂ ਲੈ ਕੇ ਬੋਲਣਾ ਨਾ ਉਹਨਾਂ ਨਾਂ ਫਿਲ ਕਰਨਾ ਫਿਲ ਇਨ ਦਾ ਬਲੈਂਕ
ਹਨਾ
ਉਹ ਕਹਿੰਦੀ ਮੈਨੂੰ ਫਿਲ ਇਨ ਦਾ ਬਲੈਂਕ ਦੱਸੋ ਸਹੀ ਮੈਂ ਕਿਹਦਾ ਨਾਂ ਵਿਚ ਇਨਸਰਟ ਕਰਾਂ ਉਹ ਕਹਿੰਦੀ ਮੋਹਰਿਓ ਔਰਤ ਉਹਨੂੰ ਆਪ ਨੂੰ ਨੀ ਪਤਾ ਹੁੰਦਾ ਉਹ ਕਹਿੰਦੀ ਸਹੁਰੇ ਪੁੱਛੋ ਜਾਏ ਕੇ ਕੌਣ ਮੂਆ ਨਾ ਉੱਤਰ ਮੰਗੇ ਨੌ ਜਿਹੜੀ ਹੈ ਨਾ ਉਹ ਸਹੁਰੇ ਕੋਲ ਜਾਂਦੀ ਹੈ ਕਹਿੰਦੀ ਬਾਪੂ ਜੀ ਮਰਿਆ ਕੌਣ ਹੈ ਸਾਰਾ ਪਿੰਡ ਪਿੱਟ ਰਿਹਾ ਦੱਸੋ ਤਾਂ ਸਹੀ ਉਹ ਕਹਿੰਦਾ ਜਾ ਕਮਲੀ, ਕਹਿੰਦਾ ਮੈਂ ਤਾਂ ਕਹਿੰਦਾ ਆਪਣੀ ਕਹਿੰਦੀ ਪੱਗ, ਕਹਿੰਦਾ ਉੱਥੇ ਭੁੱਲ ਆਇਆ ਖੂਹ ਤੇ, ਤੁਸੀਂ ਕਹਿੰਦੀ ਪਿੱਟੇ ਤੇ ਆਪਾਂ ਪਾਇਆ। ਤੋ ਇਹਦਾ ਤੱਤ ਇਹ ਹੈ ਕਿ ਕਹਿੰਦੇ ਕਿ ਕਾਵਾਂ ਰੌਲੀ ਮੂਰਖ ਸੰਗੇ, ਜਦੋਂ ਨਾ ਤੁਸੀਂ ਕਹਿੰਦੇ ਕਿਸੇ ਮੂਰਖ ਦਾ ਸੰਗ ਕਰ ਰਹੇ ਹੁੰਦੇ ਤਾਂ ਜਿੱਦਾਂ ਆਹ ਸਾਰਾ ਪਿੰਡ ਹੀ ਖੱਜਲ ਹੋਇਆ ਪਿਆ ਸੀਗਾ, ਇਹ ਕਾਵਾਂ ਰੌਲੀ ਇੱਦਾਂ ਹੀ ਪੈਂਦੀ ਆ ਜਦੋਂ ਤੁਸੀਂ ਫਾਲੋ ਮੂਰਖ ਬੰਦੇ ਨੂੰ ਕਰ ਰਹੇ ਹੋ। ਸੋ ਇਹ ਕਹਾਣੀ ਜਿਹੜੀ ਮੈਂ ਅੱਜ ਪੜ੍ਹੀ, ਜਿਹੜੀ ਮੈਨੂੰ ਲੱਗਿਆ ਕਿ ਮੈਂ ਅੱਜ ਸ਼ੇਅਰ ਕਰਾਂ ਤੁਹਾਡੇ ਨਾਲ ਤੇ ਆਪਣੇ ਗ੍ਰੰਥਾਂ ਦੇ
ਵਿੱਚ। ਕਹਾਣੀ ਤੁਹਾਡੀ ਕਹਾਣੀ ਬਹੁਤ ਵਧੀਆ ਤੁਹਾਡੀ ਰਹੀ ਹੈ, ਤੋਂ ਸਬਕ ਵੀ ਸਿੱਖਣਾ ਚਾਹੀਦਾ। ਜਿਹੜੇ ਸਾਡੇ ਨੌਜਵਾਨ ਲਿਸਨਰ ਆ ਨਾ, ਇਹ ਕਾਫੀ ਸਾਡੇ ਜਿਹੜੇ ਨੌਜਵਾਨ ਲਿਸਨਰ ਆ ਜਿਹੜੇ ਇਸ ਪ੍ਰੋਗਰਾਮ ਨੂੰ ਸੁਣਦੇ ਆ, ਇੱਕ ਤਾਂ ਉਹਨਾਂ ਨੂੰ ਅਸੀਂ ਇਹੀ ਐਡਵਾਈਸ ਕਰਾਂਗੇ ਮੂਰਖਾਂ ਤੋਂ ਬਚਣਾ ਚਾਹੀਦਾ। ਇੱਕ ਅਵਦੀਪ ਉਹਨਾਂ ਨੂੰ ਮੈਂ ਇੱਕ ਹੋਰ ਐਡਵਾਈਸ ਕਰੂੰਗਾ ਕਿ ਵਿਹਲੜ ਆਦਮੀ ਦੇ ਨਾਲ ਕਦੇ ਦੋਸਤੀ ਨਾ ਕਰੋ। ਜਿਹੜਾ ਵਿਹਲਾ ਆ ਨਾ, ਜਿਹੜਾ ਕੰਮ ਨਹੀਂ ਕਰਦਾ, ਉਹਦੇ ਨਾਲ ਅਗਰ ਦੋਸਤੀ ਕਰੂੰਗੇ ਤੁਸੀਂ ਵੀ ਵਿਹਲੜ ਬਣ ਜਾਓਗੇ ਅਤੇ ਨੈਗੇਟਿਵ ਐਨਰਜੀ ਦੇ ਪ੍ਰਭਾਵ ਤੁਹਾਡੇ ਸਰੀਰ ਵਿੱਚ ਫੈਲਣੇ ਸ਼ੁਰੂ ਹੋ ਜਾਣਗੇ। ਤੁਸੀਂ ਕਹਿੰਦੇ ਹੁੰਦੇ ਨਾ ਜਿਹੜਾ ਇੱਕ ਵਿਹਲੜ ਬੰਦਾ ਹੁੰਦਾ ਉਹਦਾ ਦਿਮਾਗ ਜਿਹੜਾ ਸ਼ੈਤਾਨ ਦਾ ਦਿਮਾਗ ਆ, ਉਹ ਕਦਾ ਕਾਰਖਾਨਾ ਹੁੰਦਾ ਬੰਦੇ ਦਾ,
ਸ਼ਰਾਰਤਾਂ ਦਾ ਕਾਰਖਾਨਾ ਹੁੰਦਾ, ਉਹੀ ਹੈ ਸ਼ੈਤਾਨੀ ਦਾ ਵਿਹਲਾ ਮਨ ਸ਼ੈਤਾਨ ਦਾ ਘਰ, ਹਨਾ ਤੇ ਹਾਂਜੀ। ਸੋ ਹੋਰ ਕਈ ਸੱਜਣ ਜੁੜੇ ਨੇ, ਚਾਲ ਹੁਣੀ ਜੁੜੇ ਨੇ, ਕਹਿੰਦੇ ਭਾਜੀ ਕਹਿੰਦੇ ਇਸ ਤਰ੍ਹਾਂ ਦਾ ਇੱਕ ਮੂਰਖਾਂ ਦਾ ਪਿੰਡ ਹੈ ਕਹਿੰਦੇ ਵਿਆਸ ਦੇ ਕੋਲ, ਉਹਦਾ ਨਾਂ ਪਤਾ ਕੀ ਆ ਤੁਸੀਂ ਸਾਨੂੰ ਇਹ ਬਹੁਤ ਦੱਸ ਦਿਓ, ਉਹਦਾ ਨਾਂ ਹੈਗਾ ਲੁੱਚਗੜ੍ਹ। ਸੱਚੀ ਆ ਹੁਣ ਚਾਹ ਲੈਣੀ ਮੈਸੇਜ ਭੇਜਿਆ ਤੇ ਸੱਚੀ ਹੋਣਾ ਇਹ, ਕਾਫੀ ਮਤਲਬ ਵਧੀਆ ਜੈਨੂਇਨ
ਇੰਟਰਨੈਟ ਤੇ
ਨਕਸ਼ਾ ਭੇਜੋ ਸੀ ਗੂਗਲ ਤੇ ਸਰਚ ਕਰਕੇ ਨਕਸ਼ਾ ਭੇਜੋ ਲੋਚਗੜ੍ਹ ਦਾ, ਇਹਦਾ ਸਿਰਾ ਹੀ ਕਰਾਇਆ ਪਿਆ ਜੀ। ਤੇ ਇਧਰ ਕਹਿੰਦੇ ਵੀ
ਲੋਚਗੜ੍ਹ,
ਹਾਂਜੀ ਪ੍ਰਦੀਪ ਸਿੰਘ ਤੂਰ ਪ੍ਰੈਜ਼ਨੋ ਵਾਲੇ ਵੀ ਜੁੜੇ ਨੇ, ਕਹਿੰਦੇ ਕਿ ਕਾਂਗਰਸ ਨੂੰ ਫਾਲੋ ਨਾ ਕਰੋ, ਇਹ ਵੀ ਕਹਿੰਦੇ ਮੂਰਖਾਂ ਦਾ ਹੀ ਸੰਗ ਹੈ। ਤੇ ਚਲੋ ਆਪਣੀ ਆਪਣੀ ਗੱਲ ਹੈ। ਤੇ ਮਨਦੀਪ ਕੌਰ ਸਾਡੇ ਨਾਲ ਜੁੜੇ ਨੇ ਜੀ, ਰੀਅਲ ਸਟੇਟ ਬਾਰੇ ਪੁੱਛ ਰਹੇ ਨੇ। ਅਮਰੀਕ ਜੀ ਇਹ ਕਹਿੰਦੇ ਨੇ ਕਿ ਗੁੱਡ ਮਾਰਨਿੰਗ, ਕਹਿੰਦੇ ਮੈਂ ਕੈਰੀਅਰ ਆਪਸ਼ਨਸ ਦੇ ਬਾਰੇ ਜਾਣਨਾ ਚਾਹੁੰਦੀ ਹਾਂ ਵੀ ਕੁੜੀਆਂ ਵਾਸਤੇ ਰੀਅਲ ਸਟੇਟ ਜਿਹੜੀ ਆ ਕੀ ਆਪਸ਼ਨਸ ਨੇ, ਤੇ ਦੋ ਤਿੰਨ ਨੁਕਤੇ ਨੇ। ਦੂਜਾ ਵੀ ਕਿਹੜੀ ਕੁਆਲੀਫਿਕੇਸ਼ਨ ਚਾਹੀਦੀ ਹੈ ਰੀਅਲ ਸਟੇਟ ਚ ਕੰਮ ਕਰਨ ਦੇ ਲਈ। ਤੀਜਾ ਕੁਐਸਚਨ ਇਹ ਹੈ ਕਿ ਰੀਅਲ ਸਟੇਟ ਚ ਕੰਮ ਕਰਨਾ ਚੰਗੀ ਆਪਸ਼ਨ ਹੈ ਤੇ ਆਪਣੀ ਫੈਮਿਲੀ ਨੂੰ ਵੀ ਤੁਸੀਂ ਪਾਲ ਸਕਦੇ ਹੋ ਕਿ ਨਹੀਂ, ਬੱਚਿਆਂ ਨੂੰ ਵੀ ਪਾਲ ਸਕਦੇ ਹੋ ਜਾਂ ਨਹੀਂ, ਮਤਲਬ ਇਹਦੇ ਚ ਫਲੈਕਸੀਬਿਲਿਟੀ ਹੈ ਜਾਂ ਨਹੀਂ ਹੈ, ਇਹਦੇ ਬਾਰੇ ਜਾਣਨਾ ਚਾਹੁੰਦੇ। ਮੈਨੂੰ ਲੱਗਦਾ ਅਮਰੀਕ ਜੀ ਇੱਕ ਲੰਬਾ ਟੌਪਿਕ ਹੈ ਤੇ ਆਪਾਂ ਨੈਕਸਟ ਸੈਟਰਡੇ ਦੇ ਲਈ ਆਪਾਂ ਰੱਖ ਲਈਏ। ਤੁਸੀਂ ਇਹ ਤਿੰਨ ਕੁਐਸਚਨ ਕਰ ਸਕੋ, ਮੈਂ ਤੁਹਾਨੂੰ ਈਮੇਲ ਭੇਜ ਦਿੰਦਾ।
ਤੁਸੀਂ ਮੈਨੂੰ ਈਮੇਲ ਭੇਜ ਦਿਓ ਤੇ ਰਿਸਰਚ ਕਰਕੇ ਨਾ, ਰਿਸਰਚ ਕੀ ਕਰਨੀ, ਵੈਸੇ ਸਾਨੂੰ ਪਤਾ ਹੀ ਹੈ ਜਿਹੜੇ ਕੁਐਸਚਨ ਹੈ ਨਾ ਪਿੱਛੇ ਦੇ ਕੀ ਜਵਾਬ ਦੇਣੇ ਆ, ਹੋਰ ਇਨਫੋਰਮੇਸ਼ਨ ਇਕੱਠੀ ਕਰਕੇ ਕਿ ਕੋਰਸ ਕਿਹੜੇ ਕਿਹੜੇ ਕਰਨੇ ਆ, ਇਹ ਸਾਡੀ ਅਸੀਂ ਇਨਫੋਰਮੇਸ਼ਨ ਇਕੱਠੀ ਕਰਕੇ ਤੇ ਅਗਲੇ ਸ਼ਨੀਚਰਵਾਰ ਇਹਦੇ ਤੇ ਦਿਲ ਵਾਲੀਆਂ ਗੱਲਾਂ ਕਰਾਂਗੇ।
ਜੀ ਜੀ ਚਲੋ ਇਹ ਤੇ ਕਰਾਂਗੇ, ਕੈਰੀਅਰ ਵਾਲੀਆਂ ਗੱਲਾਂ ਕਰਾਂਗੇ, ਦਿਲ ਵਾਲੀਆਂ ਗੱਲਾਂ ਤਾਂ ਅੱਜ ਆਪਾਂ ਕਰ ਰਹੇ ਸੀ ਜਿਆਦਾ ਹਨ ਤੇ। ਲੋ ਜੀ ਤਾਂ ਬਹੁਤ ਸਾਰੇ ਸੱਜਣ ਜੁੜੇ, ਬਹੁਤ ਸਾਰਾ ਸੁਨੇਹੇ ਜਿਹੜੇ ਉਹਨਾਂ ਨੇ ਭੇਜੇ ਤੇ ਸਾਨੂੰ ਸਾਤੋਂ ਰਹਿ ਵੀ ਗਏ ਹੋਣੇ ਆ, ਫੋਟੋਆਂ ਲਾਈਵ ਬਲੌਗ ਤੇ ਅਸੀਂ ਸ਼ੇਅਰ ਕੀਤੀਆਂ, ਤੁਸੀਂ ਉਹ ਵੀ ਦੇਖੋ। ਤੇ ਬਹੁਤ ਸਾਰੇ ਜਿਹੜੇ ਜਗਤਾਰ ਗਿੱਲ ਭਾਜੀ ਦਾ ਮੈਸੇਜ, ਚਲੋ ਮੈਂ ਪੜ੍ਹ ਦਿੰਦਾ, ਰਹਿ ਗਿਆ ਜੀ ਪੰਜਾਬ ਦੇ ਵਿਚ ਰਹਿਣ ਸਹਿਣ ਦਾ ਪੱਧਰ ਉੱਚਾ ਹੋ ਗਿਆ, ਦੇਖਾ ਦੇਖੀ ਦਿਖਾਵੇ ਲਈ ਚਾਹੇ ਕਰਜ਼ਿਆਂ ਸਹਿਤ ਹੀ ਹੋਣ ਪਰ ਸਿਹਤਕ ਗ੍ਰਾਫ ਕਾਫੀ ਗਿਰਿਆ ਹੈ, ਹਰੀ ਕ੍ਰਾਂਤੀ ਤਾਂ ਆਈ ਪਰ ਨਾਲ ਵੱਧ ਖਰਚੇ ਮੁਸ਼ਕਲਾਂ ਤੇ ਬਿਮਾਰੀਆਂ ਲੈ ਕੇ ਆਈ। ਮੇਰਾ ਮੰਨਣਾ ਹੈ ਕਿ ਸਾਡੇ ਬਾਪੂਆਂ ਦਾਦਿਆਂ ਦਾ ਰਹਿਣ ਦਾ ਪੱਧਰ ਉੱਚਾ ਸੁੱਚਾ ਸੀ, ਹੱਥੀ ਕੰਮ ਕਰਨ ਨਾਲ ਬਿਮਾਰੀਆਂ ਰਹਿਤ ਸੀ, ਫਸਲਾਂ ਘੱਟ ਸੀ, ਖਰਚੇ ਘੱਟ ਸੀ। ਕਦੇ ਸੁਣਿਆ ਸੀ ਕਿ ਦਾਦੇ ਦੇ ਸਮੇਂ ਕਿਸੇ ਸਿਰ ਕਰਜ਼ਾ ਸੀ? ਨਹੀਂ, ਹਰ ਕੋਈ ਕਹੇਗਾ ਨਹੀਂ। ਹੁਣ ਸੋਚ ਕੇ ਦੇਖੋ ਜੀਵਨ ਪੱਧਰ ਉਹ ਉੱਚਾ ਸੀ ਜਾਂ ਹੁਣ ਵਾਲਾ, ਹੁਣ ਤੁਹਾਡਾ ਦੋਵਾਂ ਵੀਰਾਂ ਦਾ ਕੀ ਕਹਿਣਾ ਹੈ? ਤੇ
ਮੈਂ ਕਵਾਂ ਮਨਦੀਪ ਇਹਦੇ ਬਾਰੇ, ਇਹਨਾਂ ਦੀ ਜਿਹੜੀ ਗੱਲ ਆ ਨਾ, ਇਹ ਬਿਲਕੁਲ ਸੁਲਾ ਨੇ ਗੱਲ ਠੀਕ ਆ। ਸਟੈਂਡਰਡ ਆਫ ਲਿਵਿੰਗ ਜਿਹੜਾ ਸਾਡਾ ਵਧਿਆ ਆ, ਲੇਕਿਨ ਕੁਆਲਿਟੀ ਆਫ ਲਾਈਫ ਬਹੁਤ ਘਟੀ ਆ
ਜੀ। ਦੇਖੋ ਆਪਾਂ ਜਿਆਦਾ ਆਪਣੇ ਕੁੱਤੇ ਫੇਲ ਕਰਾ ਲਿਆ। ਕੁੱਤੇ ਫੇਲ ਦਾ ਮਤਲਬ ਇਹ ਹੁੰਦਾ ਕਿ ਜਦ ਆਪਾਂ ਤੇਜ਼ ਤੇਜ਼ ਸਾਈਕਲ ਦੀ ਪੈਡਲ ਮਾਰਨ ਲੱਗ ਜਾਈਏ ਨਾ, ਤੇ ਉਹ ਕਪੈਸਿਟੀ ਤੋਂ ਬਾਹਰ ਹੋ ਕੇ ਉਹ ਫੇਲ ਹੋ ਜਾਂਦੇ ਨੇ, ਉਹ ਫ੍ਰੀ ਹੋ ਜਾਂਦੇ ਨੇ। ਇੱਕ ਜਿਹੜਾ ਜ਼ਿੰਦਗੀ ਦੇ ਵਿੱਚ ਸਹਿਜ ਹੈ ਆਪਣੇ ਆਪ ਨੂੰ, ਮਤਲਬ ਮੈਂ ਆਪਣੀ ਤੁਹਾਨੂੰ ਪਰਸਨਲ ਗੱਲ ਦੱਸਦਾ, ਮੇਰੀ ਜੱਦੋਜਹਿਦ ਕੀ ਚੱਲਦੀ ਰਹਿੰਦੀ ਹਮੇਸ਼ਾ ਆਪਣੇ ਨਾਲ, ਕਿ ਮੈਂ ਆਪਣੇ ਆਪ ਨੂੰ ਸਹਿਜ ਦੇ ਵਿੱਚ ਕਿੱਦਾਂ ਰੱਖਣਾ, ਆਪਣੇ ਆਪ ਨੂੰ ਸਲੋ ਡਾਊਨ ਕਿੱਦਾਂ ਕਰਨਾ ਤਾਂ ਕਿ ਮੈਂ ਸਮੇਂ ਦੇ ਵਹਿਣ ਦੇ ਵਿੱਚ ਐਵੇਂ ਨਾ ਬਹਿ ਜਾਵਾਂ। ਠੀਕ ਹੈ, ਮੈਂ ਆਪਣੇ ਆਪ ਨੂੰ ਸਲੋ ਡਾਊਨ ਕਰਨ ਦੀ ਕੋਸ਼ਿਸ਼ ਕਰਦਾ, ਸਹਿਜ ਲਿਆਉਣ ਦੀ। ਸਹਿਜ ਦਾ ਮਤਲਬ ਹੀ ਹੁੰਦਾ ਕਿ ਸਲੋ ਡਾਊਨ, ਸਹਿਜ ਉਹਨੂੰ ਆਉਂਦਾ। ਫਿਰ ਇਸੇ ਕਰਕੇ ਗੁਰਬਾਣੀ ਪੜ੍ਹੇਗੀ। ਅਸਲ ਦੇ ਵਿੱਚ ਕਿ ਆਪਾਂ ਟੂ ਫਾਸਟ ਚੱਲਣ ਦੀ ਕੋਸ਼ਿਸ਼ ਕਰ ਰਹੇ ਹਾਂ, ਤੇ ਛੇਤੀ ਸਾਰਾ ਕੁਛ ਬਸ ਹੁਣੇ ਅਸੀਂ ਛਕ ਲਈਏ, ਆਪਾਂ ਨਿਆਣਿਆਂ ਨੂੰ ਬਿਨਾਂ ਗਾਂਹ ਦੇਈਏ ਬਿਸ਼ੱਕ ਮੈਂ ਹੀ ਛਕ ਜਾਵਾਂ ਸਾਰਾ ਕੁਛ, ਦੈਟਸ ਐਟੀਚਿਊਡ ਹੈ ਨਾ। ਫਿਰ ਅਸੀਂ ਲੌਂਗ ਟਰਮ ਜਿਹੜੀ ਆਪਣੀ ਹਿਊਮੈਨਿਟੀ ਦੀ ਜਿਹੜੀ ਆ ਵਾਇਬਿਲਿਟੀ ਉਹ ਨਹੀਂ ਦੇਖਦੇ, ਉਹਦੇ ਕਾਰਨ ਕਿ ਅਸੀਂ ਧਰਮ ਤੋਂ ਦੂਰ ਜਾਂਦੇ ਰਹੇ। ਸਾਨੂੰ ਇਹ ਦੱਸਿਆ ਜਾ ਰਿਹਾ ਆਹੀ ਜ਼ਿੰਦਗੀ ਆ, ਖਾ ਪੀ ਲਓ ਜੋ ਮਰਜ਼ੀ ਕਰੋ, ਗਾਂਹ ਕਿਹਨੇ ਦੇਖਿਆ। ਇਹ ਐਟੀਚਿਊਡ ਜਿਹੜਾ ਬੰਦਿਆਂ ਨੂੰ ਮਰਵਾ ਰਿਹਾ, ਇਹ ਧਰਮ ਦਾ ਐਟੀਚਿਊਡ ਨਹੀਂ ਹੈਗਾ, ਇਹ ਆ ਧਰਮ ਦਾ ਐਟੀਚਿਊਡ ਹੈ। ਸੋ ਜੇ ਅਸੀਂ ਧਰਮ ਨੂੰ ਮੰਨਣਾ ਛੱਡ, ਹਾਂ ਜੇ ਅਸੀਂ ਧਰਮ ਨੂੰ ਮੰਨਾਂਗੇ ਤਾਂ ਸਾਡਾ ਇਹ ਐਟੀਚਿਊਡ ਹੋਏਗਾ ਵੀ ਜਿਹੜੀ ਸਾਡੀ ਜ਼ਿੰਦਗੀ ਆ ਉਹ ਕੱਲਾ ਆਹੀ ਲਾਈਫ ਟਾਈਮ ਨਹੀਂ ਹੈਗਾ, ਗਾਂਹ ਵੀ ਹੈਗਾ ਆ, ਪਿੱਛੇ ਵੀ ਸੀਗਾ। ਤੇ ਜੇ ਆਪਾਂ ਮਤਲਬ ਇਹ ਖੈਰ ਐਨੀਵੇ, ਚਾਲ ਹੁਣੀ ਕਹਿ ਰਹੇ ਨੇ ਕਿ ਮੇਰੇ ਮਦਰ ਕਹਿੰਦੇ ਬਿਆਸ ਹਸਪਤਾਲ ਗਏ ਤੇ ਇੱਕ ਲੇਡੀ ਉੱਥੇ ਆਈ ਹੋਈ ਸੀ, ਤੇ ਮੈਂ ਉਸ ਲੇਡੀਜ਼ ਨੂੰ ਮੇਰੀ ਮਦਰ ਨੇ ਪੁੱਛਿਆ ਤੁਹਾਡਾ ਪਿੰਡ ਕਿਹੜਾ ਹੈ। ਕਈ ਵਾਰੀ ਉਹਨੇ ਰਿਫਿਊਜ਼ ਕੀਤਾ ਤੇ ਦੱਸਿਆ ਨਹੀਂ, ਤੇ ਬਾਅਦ ਦੇ ਵਿੱਚ ਉਹਨੂੰ ਦੱਸਿਆ ਮੇਰਾ ਆਹ ਪਿੰਡ ਹੈ ਲੋਚਗੜ੍ਹ। ਵਿਮਲ ਲੰਦਾ ਵੀ ਕਹਿ ਰਹੇ ਨੇ ਕਹਿੰਦੇ ਸਾਥੀ
ਠੀਕ ਹੈ, ਲੋਚਗੜ੍ਹ ਹੋਊਗਾ ਕਿ ਲੋਚਗੜ੍ਹ ਹੋ ਸਕਦਾ
ਪਤਾ ਨੀ ਹੁਣ ਕੀ ਆ, ਪਰ ਬਿਮਲ ਲੰਦਾ ਵੀ ਕਹਿ ਰਹੇ ਨੇ ਕਹਿੰਦੇ ਸਤਿ ਸ੍ਰੀ ਅਕਾਲ ਜੀ, ਪਿੰਡ ਦਾ ਨਾਂ ਤਾਂ ਸਹੀ ਆ ਪਰ ਮੂਰਖਾਂ ਦਾ ਪਤਾ ਨੀ ਉੱਥੇ ਪਿੰਡ ਚ ਹੈਗੇ ਜਾਂ ਨਹੀਂ ਹੈਗੇ, ਸੋ ਆਈ ਡੋਂਟ ਨੋ। ਤੁਸੀਂ ਵਿਹਲਿਆਂ
ਦੀ ਗਿਣਤੀ ਦਾ ਨਹੀਂ ਪਤਾ,
ਉਹਨਾਂ ਦਾ ਨੀ ਪਤਾ। ਤੁਸੀਂ ਵਿਹਲਿਆਂ ਦੀ ਗੱਲ ਕੀਤੀ ਸੀ, ਜਾਂਦੇ ਜਾਂਦੇ ਤੁਹਾਨੂੰ ਇੱਕ ਹੁਣ ਖੂਬਸੂਰਤ ਗੀਤ ਜਸਵਿੰਦਰ ਬਰਾੜ ਦਾ ਸੁਣਾਉਣਾ। ਸੋ ਅਮਰੀਕ ਜੀ ਆਪਾਂ ਲਈਏ ਇਜਾਜ਼ਤ ਫਿਰ ਜੀ, ਆਪਾਂ ਮਿਲਦੇ ਹਾਂ ਜੀ ਫਿਰ।
ਅੱਜ ਵਿਸ਼ਵ ਕੱਪ ਦੇ ਵਿੱਚ ਅੱਜ ਵਿਸ਼ਵ ਕੱਪ ਦੇ ਵਿੱਚ ਆਸਟ੍ਰੇਲੀਆ ਤੇ ਇੰਗਲੈਂਡ ਦਾ ਰਗਬੀ ਦੇ ਵਿੱਚ ਮੁਕਾਬਲਾ ਹੋ ਰਿਹਾ ਸ਼ਾਮ ਨੂੰ, ਤੇ ਉਹ ਜ਼ਰੂਰ ਦੇਖੋ। ਤੋਂ ਅੱਜ ਤੋਂ ਪਹਿਲਾ ਦੂਜਾ ਟੈਸਟ ਮੈਚ ਵੀ ਐਡਲੇਡ ਦੇ ਵਿੱਚ ਸ਼ੁਰੂ ਹੋ ਰਿਹਾ ਹੁੰਦੀ, ਤੇ ਇਹਨਾਂ ਸ਼ਬਦਾਂ ਦੇ ਨਾਲ ਅਸੀਂ ਲੈਂਦੇ ਹਾਂ ਇਜਾਜ਼ਤ, ਤੇ ਅਗਲੇ ਸ਼ਨੀਚਰ ਬਾਅਦ ਤੁਹਾਡੇ ਇੱਕ ਵਾਰ ਫਿਰ ਰੂਬਰੂ ਹੋਵਾਂਗੇ, ਤੇ ਉਸ ਪ੍ਰੋਗਰਾਮ ਦੇ ਵਿੱਚ ਅਸੀਂ ਡਿਟੇਲ ਦੇ ਵਿੱਚ ਜਿਹੜੇ ਸਾਡੇ ਭੈਣ ਜੀ ਹੁਣੀ ਸਵਾਲ ਪੁੱਛੇ ਆ ਉਹਨਾਂ ਦੇ ਜਵਾਬ ਦੇਵਾਂਗੇ। ਰੀਅਲ ਅਸਟੇਟ ਕਰੀਅਰ ਕੀ ਹੁੰਦਾ ਤੇ ਕੁਆਲੀਫਿਕੇਸ਼ਨ ਕੀ ਹੁੰਦੀਆਂ, ਇਹਦੇ ਕੀ ਫਾਇਦੇ ਕੀ ਨੁਕਸਾਨ ਹੈ, ਤੇ ਸਾਰਿਆਂ ਦੀ ਚਰਚਾ ਕਰਾਂਗੇ। ਉਦੋਂ ਤੱਕ ਅਮਨਦੀਪ ਦਿਓ ਆਜ਼ਾਦ, ਸਤਿ ਸ੍ਰੀ ਅਕਾਲ, ਨਮਸਕਾਰ ਤੇ ਦਾ।
ਸਤਿ ਸ੍ਰੀ ਅਕਾਲ ਅਮਰੀਕ ਜੀ, ਧੰਨਵਾਦ। ਸੋ ਮੈਂ ਵੀ ਦੋਸਤੋ ਲੈਣਾ ਆਜ਼ਾਦ, ਤੇ ਪ੍ਰੋਗਰਾਮ ਠੀਕ 15 ਮਿੰਟ ਬਾਅਦ ਪੋਡਕਾਸਟ ਦੇ ਵਿੱਚ ਤੁਸੀਂ ਸੁਣ ਪਾਓਗੇ। ਸੋ ਜੁੜੇ ਰਹੋ ਹਰਮਨ ਰੇਡੀਓ ਨਾਲ, ਗੀਤ ਸੰਗੀਤ ਚੱਲਦਾ ਰਹੇਗਾ। ਜਾਂਦੇ ਜਾਂਦੇ ਫਿਰ ਵਿਹਲਣਾ ਦੀ ਗੱਲ ਚੱਲੀ ਸੀ, ਤੇ ਜਸਵਿੰਦਰ ਬਰਾੜ ਦੇ ਗੀਤ ਨਾਲ ਆਪ ਸਭ ਨੂੰ ਸਤਿ ਸ੍ਰੀ ਅਕਾਲ।
ਮੁੱਠੀ ਬੰਦ ਦੀ ਲੋਕੋ ਬੜੀ ਕੀਮਤ, ਇੱਜ਼ਤ ਤੇ ਪਰਦਾ ਰਹੇ ਤਾਂ ਚੰਗਾ ਏ, ਵੇਲਾ ਮਨ ਸ਼ੈਤਾਨ ਦਾ ਘਰ ਹੁੰਦਾ, ਬੰਦਾ ਕੰਮ ਕਰਦਾ ਰਹੇ ਤਾਂ ਚੰਗਾ ਏ, ਬੰਦੇ ਕੋਲੋਂ ਮੰਗਣਾ ਹੁੰਦਾ ਮੌਤ ਬਰਾਬਰ, ਬੰਦੇ ਕੋਲੋਂ ਮੰਗਣਾ ਹੁੰਦਾ ਮੌਤ ਬਰਾਬਰ, ਰੱਬ ਵੱਲੋਂ ਹੀ ਸਰਦਾ ਰਹੇ ਤਾਂ ਚੰਗਾ ਏ, ਰੱਬ ਵੱਲੋਂ ਹੀ ਸਰਦਾ ਰਹੇ ਤਾਂ ਚੰਗਾ ਏ। ਹੱਥ ਨੂੰ ਹਿਲਾਇਆ ਹੱਥ ਅੱਡਣਾ ਪਊਗਾ, ਤੈਨੂੰ ਆਪਣਾ ਹੁਨਰ ਬਾਹਰ ਕੱਢਣਾ ਪਊਗਾ, ਜੇ ਨਾ ਹੱਥ ਨੂੰ ਹਿਲਾਇਆ ਅੱਡਣਾ ਪਊਗਾ, ਤੈਨੂੰ ਆਪਣਾ ਹੁਨਰ ਬਾਹਰ ਕੱਢਣਾ ਪਊਗਾ, ਬਿਨਾਂ ਮਿਹਨਤਾਂ ਦੇ ਕਦੇ ਨੀ ਪਛਾਣ ਬਣਦੀ, ਮਿਹਨਤਾਂ ਦੇ ਬਿਨਾਂ ਨੀ ਪਛਾਣ ਬਣਦੀ, ਉਹ ਯਾਰੀ ਵੇਲਣਾ ਦੀ, ਯਾਰੀ ਵੇਲਣਾ ਦੀ ਸਦਾ ਨੂੰ ਪਛਾਣ ਬਣਦੀ, ਵੇਲਿਆਂ ਦੀ ਯਾਰੀ ਨੂੰ ਪਛਾਣ ਬਣਦੀ, ਉਹ ਯਾਰੀ ਵੇਲਣਾ ਦੀ ਸਦਾ ਨੂੰ ਪਛਾਣ ਬਣਦੀ, ਯਾਰੀ ਵੇਲਣਾ।
ਪਛਾਣ ਬਣ ਗਈ ਦਿਲਾਂ ਦੀ ਯਾਰੀ ਨੂੰ ਪਛਾਣ ਬਣ ਗਈ ਉਹ ਯਾਰੀ ਵੇਲੜਾਂ ਦੀ ਸਦਾ ਨੂੰ ਪਛਾਣ ਬਣ ਗਈ ਉਹ ਯਾਰੀ ਵੇਲੜਾਂ ਦੀ ਸਦਾ ਨੂੰ ਪਛਾਣ ਬਣ ਗਈ ਸ਼ੈਤਾਨ ਬਣ ਦੀ ਉਹ ਯਾਰੀ ਵੇਲੜਾਂ ਦੀ ਯਾਰੀ ਵੇਲੜਾਂ